ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਆਸਾ ਮਹੱਲਾ ਪਹਿਲਾ ਸ਼ੰਤ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮੁੰਦ ਜੋਵਨ ਬਾਲੜੀਏ ਮੇਰਾ ਪਿਰ ਰਲਿਆਲਾ ਰਾਮ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਾਹਿਬ ਜੀ ਦੇ ਸਾਜੀ ਨਿਵਾਜੇ ਗੁਰੂ ਸਰੂਪ ਗੁਰੂ ਖਾਲਸਾ ਸਤਿਸੰਗਤ ਜੀਓ, ਸਤਿਗੁਰਾਂ ਦੀ ਅੰਮ੍ਰਿਤਮਈ ਬਾਣੀ ਦੀ ਜੋ ਲੜੀਵਾਰ ਕਥਾ ਚੱਲ ਰਹੀ ਹੈ, ਆਓ ਸਮਾਂ ਹੋਇਆ ਅੰਮ੍ਰਿਤ ਵੇਲੇ ਸਤਿਗੁਰਾਂ ਦੇ ਦੀਦਾਰ ਹੋਏ। ਆਪ ਸਾਰੀਆਂ ਸੰਗਤਾਂ ਸਤਿਗੁਰਾਂ ਦੇ ਹੁਕਮ ਅਨੁਸਾਰ ਤਨ ਤਨ ਸਤਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਕਾਸ਼। ਸਤਿਗੁਰੂ ਮਹਾਰਾਜ ਸਾਹਿਬ ਜੀ ਬਖਸ਼ਿਸ਼ ਕਰਨ, ਜਿਸ ਪ੍ਰਕਾਰ ਸਤਿਗੁਰੂ ਜੀ ਕਿਰਪਾ ਕਰਦੇ ਹੈ, ਜਿੱਥੋਂ ਅੱਜ ਦੀ ਕਥਾ ਵਿਚਾਰ ਆਰੰਭ ਹੁੰਦੀ ਹੈ, ਦੱਖਣ ਦੇਸ਼ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਪਧਾਰੇ ਹੋਏ ਸਨ। ਬੜੇ ਭਾਰੀ ਰੋਹੀ ਜਬੀਆਵਾਨ ਜੰਗਲ ਦੇ ਵਿੱਚ ਵਿਚਰਦੇ ਹੋਏ ਕੁਝ ਮਹਾਰਾਜ ਸਾਹਿਬ ਜੀ ਨੂੰ ਅਧਿਕਾਰੀ ਪੁਰਸ਼ ਮਿਲੇ। ਉਹਨਾਂ ਨੇ ਬੇਨਤੀ ਕੀਤੀ, ਮਹਾਰਾਜ ਕਿਰਪਾ ਕਰੋ, ਪਰਮੇਸ਼ੁਰ ਦੀ ਪ੍ਰਾਪਤੀ ਦਾ ਕੋਈ ਸਾਧਨ ਦੱਸੋ, ਕਿਵੇਂ ਪ੍ਰਾਪਤ ਹੋਵੇ, ਤਰੀਕਾ ਦੱਸੋ ਕੋਈ। ਇਹ ਸੁਣ ਕੇ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਜਗਿਆਸੂ ਅਤੇ ਮਹਾਤਮਾ ਦੋਨਾਂ ਦਾ ਸੰਵਾਦ ਉਹ ਸਖੀ ਸਖੀ ਸੰਵਾਦ ਦੁਆਰਾ ਕਥਨ ਕੀਤਾ, ਜਿਵੇਂ ਉੱਤਮ ਸਖੀ ਮੱਧਮ ਸਖੀ ਨੂੰ ਸਿੱਖਿਆ ਦੇਵੇ। ਇਹ ਮੱਧਮ ਸਖੀ ਜਿਹੜੀ ਉਹ ਆਪਣੀ ਬਿਰਧ ਮਾਤਾ ਰੂਪ ਜਾਣ ਕੇ ਉੱਤਮ ਸਖੀ ਪਾਸੋਂ ਪਤੀ ਪਰਮੇਸ਼ੁਰ ਵਾਹਿਗੁਰੂ ਦੀ ਪ੍ਰਾਪਤੀ ਵਾਸਤੇ ਜਗਿਆਸੂ ਰੂਪ ਸਖੀ ਹੈ, ਜਿਵੇਂ ਪ੍ਰਤੱਖ ਸਖੀ ਉਹ ਆਪਣੇ ਪਤੀ ਦੀ ਖੁਸ਼ੀ ਵਾਸਤੇ ਕੁਝ ਗੱਲਾਂ ਬਿਰਧ ਮਾਤਾ ਨੂੰ ਪੁੱਛਦੀ ਹੈ, ਜੋ ਚੰਗੀ ਤਜਰਬੇਕਾਰ ਗ੍ਰਿਸਤੀ ਜੀਵਨ ਦੇ ਵਿੱਚੋਂ ਸਫਲ ਸੁਹਾਗਣ ਹੈ। ਇਹ ਰੂਪ ਕਲੰਕਾਰ ਇਹਦੇ ਦੁਆਰਾ ਉੱਤਮ ਸਖੀ ਦੇ ਥਾਂ ਤੇ ਮਹਾਂਪੁਰਸ਼ ਨ ਤਤਵੇ ਤੇ ਮੱਧਮ ਸਖੀ ਜਗਿਆਸੂ ਰੂਪ ਦੇ ਅੰਦਰ ਹੈ। ਇਸ ਪ੍ਰਕਾਰ ਇਹਦੀ ਵਿਚਾਰ ਮਹਾਰਾਜ ਸਾਹਿਬ ਜੀ ਨੇ, ਇਹ ਅਲੰਕਾਰ ਹੈ, ਇਹਦੇ ਚ ਕਥਨ ਕੀਤਾ, ਜਿਸ ਪ੍ਰਕਾਰ ਵਿਚਾਰ ਆ ਰਹੀ ਹੈ ਸੁਣੋ ਜੀ।
ਰਾਗ ਆਸਾ ਮਹੱਲਾ ਪਹਿਲਾ ਸ਼ੰਤ ਕਰ ਪਹਿਲਾ।
ਆਸਾ ਰਾਗ ਚ ਪਹਿਲੀ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ, ਤੇ ਜੋ ਇਹਦੇ ਨਾਲ ਹੀ ਘਰ ਸ਼ਬਦ ਹੈ ਪਹਿਲੇ ਸੁਰਤਾਲ ਵਿੱਚ ਹੈ, ਤੇ ਸ਼ੰਤ ਦਾ ਅਰਥ ਹੁੰਦਾ ਜਸ, ਜਸ ਰੂਪ ਬਾਣੀ ਹੈ, ਜਾਂ ਜਿਸਦੇ ਛੇ ਛੇ ਤੁਕਾਂ ਆਉਣਗੀਆਂ, ਜਾਂ ਫਿਰ ਇਹ ਸਮਝੋ ਵੀ ਜਿਹਦੇ ਵਿੱਚ ਸੰਗੀਤ ਤੇ ਕਾਵਿ ਦੋਨੇ ਹੀ ਸਮਿਲਿਤ ਹੋਣ, ਉਹਦਾ ਨਾਮ ਸ਼ੰਤ ਹੁੰਦਾ। ਤੇ ਇਸ ਪ੍ਰਕਾਰ ਪਹਿਲਾਂ ਹੁਣ ਮੰਗਲ ਉਚਾਰਨ ਕਰਨਗੇ, ਫਿਰ ਅੱਗੇ ਉਪਦੇਸ਼ ਬਖਸ਼ਦੇ ਹਨ ਜੀ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਇੱਕ ਅਦਵੈਤ ਸਰੂਪ ਪਰਮੇਸ਼ੁਰ ਓਅੰਕਾਰ ਸਰਵ ਕਾ ਪ੍ਰਕਾਸ਼ਕ ਹੈ, ਸਤਨਾਸ ਤੋਂ ਰਹਿਤ ਗੁਰਚੇਤਨ ਪ੍ਰਸਾਦ ਆਨੰਦ ਸਰੂਪ। ਸਤਚੇਤਨ ਆਨੰਦ ਬ੍ਰਹਮ ਦਾ ਚਿੰਤਨ ਕਰਦੇ ਅਤੇ ਪ੍ਰਾਪਤੀ ਸਤਿਗੁਰ ਪ੍ਰਸਾਦ ਸਤਿਗੁਰਾਂ ਦੀ ਕਿਰਪਾ ਦੁਆਰਾ ਹੁੰਦੀ ਹੈ।
ਮੁੰਦ ਜੋਬਨ ਬਾਲੜੀਏ,
ਇਹ ਮੁੰਦ ਨਾਮ ਹੈ ਮੁਗਧ ਦਾ। ਮੁੰਦ ਦੇ ਹੋਰ ਵੀ ਅਰਥ ਨ, ਮੁੰਦ ਸੁੰਦਰ ਨੂੰ ਵੀ ਕਹਿੰਦੇ ਹੈ ਸੁੰਦਰ ਗੁਣਾ ਕਰਕੇ, ਜਾਂ ਫਿਰ ਮੁੰਦ ਸੁੰਦਰ ਸਰੂਪ ਤੇ ਜੋਬਨ ਸ਼ੌਕ ਅਵਸਥਾ ਰੂਪੀ ਜਵਾਨੀ ਜਿਹਦੇ ਕੋਲ ਹੈ, ਜਿਹੜੀ ਯੁਵਾ ਅਵਸਥਾ ਵਾਲੀ ਏ, ਇਹ ਜਗਿਆਸ ਰੂਪ ਬਾਲੜੀਏ ਸਖੀਏ, ਮੁੰਦ ਜੋਬਨ ਬਾਲੜੀਏ ਤੇ ਸੁਣਨਾ ਕਰ ਤੂੰ
ਮੇਰਾ ਪਿਰ ਰਲਿਆਲਾ ਰਾਮ।
ਇਹ ਜਿਹੜਾ ਰਲਿਆਲਾ ਪਾਠ ਹੈ ਭਾਈ, ਰਲੀ ਪੋਲਾ ਬੋਲਣਾ, ਆਲਾ ਕਸਕੇ ਬੋਲਣਾ, ਇਹ ਇੱਕੋ ਪਦ ਦੇ ਵਿੱਚ ਇਸ ਤਰ੍ਹਾਂ ਦਾ ਭੇਦ ਹੈ। ਇਸ ਕਰਕੇ ਮੇਰਾ ਪਿਰ ਨਾਮ ਪਤੀ ਦਾ ਹੈ ਰਾਮ ਪਰਮੇਸ਼ਰ, ਰਲੀ ਆਲਾ ਖੁਸ਼ੀਆਂ ਦਾ ਆਲਾ ਘਰ ਹੈ, ਤੇ ਰਲੀ ਖੁਸ਼ੀਆਂ ਦਾ ਨਾਮ ਹੈ, ਆਲਾ ਘਰ ਦਾ ਨਾਮ ਹੈ। ਤੇ ਜਿਹੜਾ ਮੁੰਦ ਸ਼ਬਦ ਆਇਆ ਹੈ, ਮੁਗਧ ਭਾਵ ਜਿਸ ਨੂੰ ਆਪਣੇ ਜੋਬਨ ਦੀ ਗਿਆਤ ਨਾ ਹੋਵੇ, ਜਵਾਨੀ ਚੜ੍ਹੀ ਤਾਂ ਹੋਵੇ ਪਰ ਜਵਾਨ ਅਵਸਥਾ ਸੰਭਾਲਣ ਦੀ ਜਾਚ ਨਾ ਹੋਵੇ, ਉਹਨੂੰ ਮੁਗਧ ਕਹੀਦਾ। ਜੋਬਨ ਸ਼ੌਕ ਅਵਸਥਾ ਵਾਲੀ ਜਗਿਆਸੂ ਰੂਪ ਇਸਤਰੀ ਨੂੰ ਪਰਮੇਸ਼ੁਰ ਨੇ ਮਿਲਣ ਦਾ ਸ਼ੌਕ ਤਾਂ ਹੋਵੇ ਪਰ ਪਰਮੇਸ਼ੁਰ ਨਾਲ ਪ੍ਰੇਮ ਨਿਭਾਉਣ ਦਾ ਪਤਾ ਨਾ ਹੋਵੇ, ਉਹ ਅਗਿਆਤ ਨੂੰ ਐਸੀ ਨੂੰ ਤੇ ਮੁੰਦ ਜੋਬਨ ਵਾਲੀ ਕਿਹਾ ਜਾਂਦਾ ਹੈ। ਇਸ ਤਰ੍ਹਾਂ ਦੇ ਰਤੀਬ ਭਾਵ ਦੇ ਵਿੱਚ ਇਹ ਬਾਹਰ ਦਾ ਪ੍ਰਮਾਣ ਲਿਆ ਗਿਆ ਹੈ ਤੇ ਉਸ ਨੂੰ ਹੁਣ ਕਹਿੰਦੇ ਨੇ ਕਿ ਸੁਣਨਾ ਕਰ
ਧਰ ਪਿਰ ਨੇਹੋ ਘਣਾ।
ਜਿਵੇਂ ਦੁਨੀਆਦਾਰੀ ਦੇ ਵਿੱਚ ਧਨ ਇਸਤਰੀ ਦਾ ਆਪਣੇ ਫਿਰ ਪਤੀ ਦੇ ਨਾਲ ਘਣਾ ਬਹੁਤਾ ਹੀ ਨੇਹੋ ਪ੍ਰੇਮ ਹੁੰਦਾ ਹੈ। ਕੁਝ ਐਸੀਆਂ ਇਸਤਰੀਆਂ ਜਿਨ੍ਹਾਂ ਦਾ ਆਪਣਾ ਪਤੀ ਨਾਲ ਬਹੁਤ ਪ੍ਰੇਮ ਹੁੰਦਾ ਹੈ। ਉਹ ਜਿਹੜਾ ਪਤੀ ਉਸ ਇਸਤਰੀ ਦਾ ਹੈ ਜਿਹੜੀ ਸਨੇਹ ਕਰਦੀ ਹੈ।
ਰਸ ਪ੍ਰੀਤ ਦਯਾਲਾ ਰਾਮ।
ਉਹ ਇਸਤਰੀ ਦਾ ਪਤੀ ਦਿਆਲੂ ਹੋ ਕੇ ਪ੍ਰੀਤੀ ਨਾਲ ਵੇਖ ਕੇ ਆਪਣਾ ਪ੍ਰੇਮ ਫੇਰ ਬਖਸ਼ਦਾ ਹੈ, ਉਹ ਵੀ ਪ੍ਰੇਮ ਕਰਨ ਲੱਗ ਜਾਂਦਾ ਹੈ। ਇਸੇ ਤਰ੍ਹਾਂ ਜਗਿਆਸੂ ਰੂਪ ਧਨ ਇਸਤਰੀ ਦੇ ਤਾਈ, ਇਉਂ ਸਮਝੋ ਜਿਹੜੀ ਅਭਾਸ ਬਿਰਤੀ ਦੇ ਤਾਈ ਸਾਖੀ ਚੇਤਨ ਪਿਰ ਪਤੀ ਦਾ ਕਣਾ ਬਹੁਤਾ ਨੇਹੋ ਪ੍ਰੇਮ ਹੈ। ਜਿਨ੍ਹਾਂ ਦਾ ਵਾਹਿਗੁਰੂ ਦੀ ਪ੍ਰੀਤ ਪ੍ਰੀਤੀ ਵਿੱਚ ਪ੍ਰੀਤ ਪ੍ਰੀਤੀ ਦੇ ਵਿੱਚ ਰਸ ਪ੍ਰੇਮ ਹੈ ਤੇ ਉਹਨਾਂ ਤੇ ਪਤੀ ਰਾਮ ਜਿਹੜਾ ਰਮਿਆ ਹੋਇਆ ਸਾਰੇ ਪਰਮੇਸ਼ਰ ਦਯਾਲਾ ਦਿਆਲੂ ਹੁੰਦਾ ਹੈ। ਜਿਨ੍ਹਾਂ ਨੇ ਦਯਾਲਾ ਤੇ ਦਿਆਲੂ ਪਤੀ ਰਾਮ ਪਰਮੇਸ਼ਰ ਨਾਲ ਪ੍ਰੀਤ ਕੀਤੀ ਹੈ ਤੇ ਉਹਨਾਂ ਨੂੰ ਵਾਹਿਗੁਰੂ ਆਪਣਾ ਬ੍ਰਹਮਾਨੰਦ ਰੂਪੀ ਰਸ ਉਹਨਾਂ ਨੂੰ ਬਖਸ਼ ਦਿੰਦਾ ਹੈ। ਅਰ ਬਖਸ਼ਿਆ ਹੋਵੇ ਤੇ ਪਿੱਛੇ ਬਖਸ਼ਦੇ ਆਏ ਮਹਾਰਾਜ ਸਾਹਿਬ ਬਖਸ਼ ਦਿੰਦੇ ਹਨ।
ਧਨ ਪ੍ਰਹਿ ਮੇਲਾ ਹੋਏ ਸਵਾਮੀ।
ਤੇ ਇਸ ਜਗਿਆਸੂ ਰੂਪ ਧਨ ਇਸਤਰੀ ਦਾ ਪਿਰਪਤੀ ਸਵਾਮੀ ਪਰਮੇਸ਼ਵਰ ਨਾਲ ਤਾਂ ਹੀ ਮੇਲਾ ਮਿਲਾਪ ਹੋ ਸਕਦਾ ਹੈ। ਅਭਾਸ਼ ਬਿਰਤੀ ਰੂਪੀ ਧਨ ਇਸਤਰੀ ਦਾ ਪਿਰਹਿਪਤੀ ਚੇਤਨ ਦੇ ਨਾਲ ਤਾਂ ਹੀ ਮਿਲਾਪ ਹੋ ਸਕਦਾ ਹੈ। ਤੇ ਜੇ ਆਪ ਵਾਹਿਗੁਰੂ ਕਿਰਪਾ ਕਰੇ,
ਆਪ ਪ੍ਰਭ ਕਿਰਪਾ ਕਰੇ,
ਜਦੋਂ ਆਪ ਸਮਰੱਥ ਪ੍ਰਭੂ ਪਰਮੇਸ਼ੁਰ ਵਾਹਿਗੁਰੂ, ਜਦੋਂ ਆਪ ਸਮਰੱਥ ਪ੍ਰਭ ਵਾਹਿਗੁਰੂ ਪਰਮੇਸ਼ੁਰ ਸਤਿਗੁਰੂ ਰੂਪ ਧਾਰ ਕੇ ਕਿਰਪਾ ਦਇਆ ਦ੍ਰਿਸ਼ਟੀ ਕਰੇ ਕਰ ਦੇਵੇ।
ਸਜਾ ਸੁਹਾਵੀ ਸੰਗ ਪਿਰ ਕੈ।
ਜੋ ਜਗਿਆਸੂ ਰੂਪ ਇਸਤਰੀ ਪਿਰ ਪਤੀ ਅਕਾਲ ਪੁਰਖ ਦੇ ਨਾਲ ਸੰਗ ਨਾਮ ਨਾਲ ਦਾ ਹੁੰਦਾ ਜੁੜੀ ਹੋਈ ਹੈ, ਉਹਦੀ ਅੰਤਸ਼ਕਰਨ ਰੂਪੀ ਸੇਜਾ ਸੁਹਾਵੀ ਸੋਭਨੀਕ ਹੋਈ ਹੈ। ਅਤੇ ਉਹ ਅੱਗੇ ਦੱਸਦੇ ਹਨ, ਸਾਤ ਸਰ
ਅੰਮ੍ਰਿਤ ਭਰੇ।
ਤੇ ਉਹਨਾਂ ਦੇ ਸੱਤ ਸਰ ਨਾਮ ਹੈ ਸਰੋਵਰ ਦਾ, ਭਾਵ ਪੰਜ ਗਿਆਨ ਇੰਦਰੇ। ਗਿਆਨ ਇੰਦਰੇ ਦੇ ਵਿੱਚ ਅੱਖਾਂ, ਨੱਕ, ਕੰਨ, ਜੀਭ ਤੇ ਚਮੜੀ ਸਪਰਸ਼ਤਾ ਦਾ ਜਿਹਦੇ ਨਾਲ ਗਿਆਨ ਹੁੰਦਾ ਹੈ। ਮਨ ਤੇ ਬੁੱਧ ਇਹ ਪੰਜ ਤੇ ਦੋ ਸੱਤ ਹੋ ਗਏ। ਪ੍ਰੇਮ ਰਸ ਰੂਪੀ ਅੰਮ੍ਰਿਤ ਜਲ ਦੇ ਨਾਲ ਭਰੇ ਹੋਏ ਹਨ, ਭਾਵ ਕਿ ਇਹਨਾਂ ਸੱਤਾਂ ਨੂੰ ਰਾਮ ਦੇ ਨਾਲ ਲਵਾ ਲਵ ਭਰ ਲਿਆ ਹੈ, ਪਰਮੇਸ਼ਵਰ ਦੇ ਨਾਮ ਦੇ ਨਾਲ ਲਵਾ ਲਵ ਭਰ ਲਿਆ ਹੈ। ਜਾਂ ਵੇ ਸਾਤ ਸਰ ਅੰਮ੍ਰਿਤ ਭਰੇ। ਸਾਤ ਸਰ ਕਿਹੜੇ ਨੇ? ਸੱਤੇ ਸਾਧਨ। ਉਹ ਸੱਤੇ ਸਾਧਨ ਰੂਪੀ ਸਰੋਵਰ ਹਨ, ਬੈਰਾਗ, ਵਿਵੇਕ, ਖਟਸੰਮਤੀ, ਮੋਖ ਇੱਛਾ, ਸਰਵਣ, ਮੰਨਣ, ਨਿਧਿਆਸਨ। ਇਹ ਸੱਤ ਅੰਮ੍ਰਿਤ ਰੂਪ ਨਾਮ ਦੇ ਜਲ ਦੇ ਨਾਲ ਉਹਨਾਂ ਦੇ ਭਰ ਗਏ ਨੇ। ਇਸ ਕਰਕੇ ਫਿਰ ਸਾਤ ਸਰ ਅੰਮ੍ਰਿਤ ਭਰੇ, ਸੱਤੇ ਭੂਮਿਕਾ ਰੂਪੀ ਸਰ ਸਰੋਵਰ, ਜਿਵੇਂ ਸੁਭ ਇੱਛਾ, ਸੁਵਿਚਾਰਨਾ, ਤਨੂ ਮਾਨਸਾ, ਸਤੂ ਆਪਾਤ, ਅਸੰਗ ਸਗਤ ਪਦਾਰਥ, ਭਾਵਨੀ ਤੇ ਤੁਰਿਆ, ਇਹ ਅੰਮ੍ਰਿਤ ਰੂਪੀ ਬ੍ਰਹਮਾਨੰਦ ਦੇ ਜਲ ਦੇ ਨਾਲ ਭਰੇ ਹੋਏ ਨੇ। ਇਸ ਕਰਕੇ ਸਾਤ ਸਰ ਅੰਮ੍ਰਿਤ ਭਰੇ, ਉਹ ਪੁਰਖ ਸੱਤੇ ਭੂਮਿਕਾ ਦੇ ਵਿੱਚ ਲੀਨ ਹੋਏ ਨੇ ਤੇ ਸਤਿਗੁਰੂ ਜੀ ਸੱਤ ਗੁਣਾਂ ਦੇ, ਇਉਂ ਸਮਝ ਲਓ ਸੱਤ ਸੰਤੋਖ, ਦਇਆ, ਧਰਮ, ਧੀਰਜ, ਵੈਰਾਗ ਤੇ ਗਿਆਨ ਸੱਤ ਹੋ ਗਏ, ਇਹਦੇ ਸਰ ਸਰੋਵਰ ਨੇ ਜੋ ਅੰਮ੍ਰਿਤ ਜਲ ਦੇ ਨਾਲ ਭਰੇ ਹੋਏ ਹਨ। ਸਾਤ ਸਰ ਅੰਮ੍ਰਿਤ ਭਰੇ, ਸਤਿਗੁਰੂ ਜੀ ਸਾਤ ਸ਼ਾਂਤੀ ਦਾ ਸਰ ਸਰੋਵਰ ਨੇ ਜੋ ਅੰਮ੍ਰਿਤ ਨਾਮ ਰੂਪੀ ਜਲ ਦੇ ਨਾਲ ਭਰੇ ਹੋਏ ਨੇ। ਜਗਾਸੂ ਜਨ ਸਤਿਗੁਰਾਂ ਦੇ ਨਾਲ ਮਿਲ ਕੇ ਨਾਮ ਰੂਪੀ ਸਰੋਵਰ ਚ ਇਸ਼ਨਾਨ ਕਰਦੇ। ਇਹਦੇ ਜਿਹੜਾ ਸੇਜਾ ਸ਼ਬਦ ਆਇਆ, ਸੇਜ ਸੁਹਾਵੀ, ਉਹਨਾਂ ਦੀ ਇਹ ਸੇਜਾ ਅੰਤਸ਼ਕਰਨ ਦੇ, ਇਹਦਾ ਐਸਾ ਵਿਚਾਰ ਹੈ, ਅੰਤਸ਼ਕਰਨ ਇੱਕ ਸੇਜਾ ਦੀ ਨਹੀਂ ਆਈ ਹੈ। ਮਨ, ਬੁੱਧ, ਚਿੱਤ, ਅਹੰਕਾਰ, ਇਹ ਤਾਂ ਚਾਰ ਹੈ ਪਾਵੇ, ਮੰਜੇ ਦੇ ਪਾਵੇ ਹੁੰਦੇ ਨਾ ਚਾਰ, ਤੇ ਜਿਹੜੀਆਂ ਬਿਰਤੀਆਂ, ਤੇ ਇਹ ਚਾਰੇ ਬਾਹੀਆਂ ਜਿਹਦੇ ਵਿੱਚ ਦੋ ਸੋਏ ਸੇਰਵੇ ਹੁੰਦੇ, ਦੋ ਬਾਹੀਆਂ ਹੁੰਦੀਆਂ ਹਨ, ਬਿਰਤੀਆਂ ਰੂਪ ਚਾਰ ਬਾਹੀਆਂ ਤੇ ਸੇਰਵੇ ਹਨ। ਪ੍ਰੇਮ ਰੂਪੀ ਬਾਣ ਦੇ ਨਾਲ ਬੁਣੀ ਹੋਈ ਹੈ ਸਿਜ, ਤੁਲਤਾ ਰੂਪ ਤੁਲਾਈ ਵਿਛਾਈ ਹੋਈ ਹੈ, ਸਮਤਾ ਦਾ ਵਿਛਾਉਣਾ ਵਿਛਾਇਆ ਹੋਇਆ, ਹੰਕਾਰ ਦੇ ਤਿਆਗ ਦਾ ਸਿਰਹਾਣਾ ਟਿਕਾਇਆ ਹੋਇਆ, ਭਗਤੀ ਰੂਪ ਸਿਰਪੋਸ ਹੈ ਤੇ ਉੱਤੇ ਸਤ ਸੰਤੋਖ ਦਇਆ ਧਰਮ ਰੂਪੀ ਬੇਲਾਂ ਬੂਟੇ ਪਾਏ ਹੋਏ ਨੇ, ਕਢਾਈ ਕੀਤੀ ਹੋਈ ਹੈ। ਚਾਰੇ ਮਹਾਂਵਾਕ ਜਿਹੜੇ ਨੇ ਇਹ ਸੇਜਵੰਦ ਨੇ, ਸ਼ਬਦ ਸਪਰਸ਼ ਰੂਪ ਰਸਗੰਧ ਵਿਸ਼ਿਆਂ ਦਾ ਤਿਆਗ ਰੂਪੇ ਫੁੱਲ ਨੇ, ਇਹ ਫੇਲੋ ਦੇ ਤੇ ਅਰਪੇ ਹੋਏ ਨੇ। ਇਸ ਪ੍ਰਕਾਰ ਦੀ ਇਹ ਸ਼ਰਧਾ ਰੂਪੀ ਸੇਜਾ ਹੈ। ਸੇਜ ਸੁਹਾਵੀ ਸੰਗ ਪਿਰਕੇ ਉਪਤੀ ਪਰਮਾਤਮਾ ਦੇ ਨਾਲ ਇਹੋ ਜਿਹੀ ਸੇਜਾ ਸੋਭਨੀਕ ਹੁੰਦੀ ਹੈ। ਜੀਵ ਰੂਪੋ ਇਸਤਰੀ ਦੇ ਜਿਗਿਆਸੂ ਦੇ
ਕਰ ਦਇਆ ਮਾਇਆ ਦਾਲ ਸਾਚੇ,
ਜਿਸ ਜਿਗਿਆਸੂ ਰੂਪ ਸਖੀ ਤੇ ਉੱਤੇ ਸਾਚੇ ਸੱਚ ਸਰੂਪ ਦਇਆਲ ਦਿਆਲੂ ਪਰਮੇਸ਼ਰ ਨੇ ਦਇਆ ਮਿਹਰ ਤੇ ਮਾਇਆ ਕਿਰਪਾ ਕਿਰਪਾ ਦ੍ਰਿਸ਼ੀ ਕਰ ਕੀਤੀ ਹੋਈ ਹੈ, ਉਹ ਫਿਰ
ਸ਼ਬਦ ਮਿਲ ਗੁਣ ਗਾਵੋ
ਤੇ ਉਹ ਫਿਰ ਸਤਿਗੁਰਾਂ ਦੇ ਸ਼ਬਦ ਉਪਦੇਸ਼ ਨਾਲ ਮਿਲ ਕਰਕੇ ਵਾਹਿਗੁਰੂ ਦੇ ਗੁਣ ਨਾਮ ਹੈ ਸਿਫਤਾਂ ਦਾ, ਜਸ ਦਾ, ਵਡਿਆਈ ਦਾ, ਉਹਦੇ ਤਾਈਂ ਗਾਵਾਓ ਗਾਇਨ ਕਰਦੀ ਹੈ ਜਗੈਸੂ ਰੂਪ ਇਸ ਦੀ, ਜਾਂ ਫਿਰ ਸ਼ਬਦ ਮਿਲ ਗੁਣ ਗਾਵਾਓ ਸੱਚੇ ਗੁਰਾਂ ਨੂੰ ਤੇ ਸੱਚੇ ਗੁਰਾਂ ਦੇ ਸ਼ਬਦ ਉਪਦੇਸ਼ ਦੁਆਰਾ ਉਹ ਚਿੱਤ ਨੂੰ ਦਇਆਲੂ ਪਰਮੇਸ਼ਰ ਵਿੱਚ ਮਿਲਾ ਕੇ ਵਾਹਿਗੁਰੂ ਦੇ ਗੁਣਾਂ ਨੂੰ ਗਾਉਂਦੇ ਹੈ ਗਾਉਂਦੇ ਹਨ।
ਨਾਨਕਾ ਹਰ ਵਾਰ ਦੇਖ ਬਿਗਸੀ,
ਸਤਿਗੁਰੂ ਜੀ ਫਰਮਾਉਂਦੇ ਹੈ ਕਿ ਇਸ ਪ੍ਰਕਾਰ ਜਿਨ੍ਹਾਂ ਨੇ ਗੁਰੂ ਉਪਦੇਸ਼ ਨੂੰ ਕਮਾਇਆ ਹੈ ਨਾ, ਨਾਨਕ ਹਰ ਵਾਰ ਦੇਖ ਬਿਗਸੀ, ਉਹ ਜਗਿਆਸੂ ਰੂਪ ਇਸਤਰੀ ਹਰ ਪਰਮੇਸ਼ਰ ਰੂਪ ਬਰਪਤੀ ਨੂੰ ਦੇਖ ਵੇਖ ਕੇ ਬੈਰਾਗ ਵਿਵੇਕ ਦੇ ਨੇਤਰਾਂ ਨਾਲ, ਜਾਂ ਫਿਰ ਹਰ ਵਾਰ ਦੇਖ ਬਿਕਸੀ ਅਭਾਸ ਬਿਰਤੀ ਤੇ ਬ੍ਰਹਮਾਕਾਰ ਹੋਈ ਹੈ ਤੇ ਉਹ ਫਿਰ ਬਰਪਤੀ ਦ੍ਰਿਸ਼ਟਾ ਰੂਪ ਬ੍ਰਹਮ ਨੂੰ ਉਹ ਦ੍ਰਿਸ਼ਟਾ ਬ੍ਰਹਮ ਨੂੰ ਦੇਖ ਵੇਖ ਕਰਕੇ ਬਿਕਸੀ ਪ੍ਰਸੰਨ ਹੋਈ ਹੈ।
ਮੁੰਦ ਮਨ ਊ ਮਾਹ
ਤੇ ਇਉਂ ਮੁੰਦ ਮੁਗਧ ਭਾਵ ਅਗਿਆਤ ਬੇਸਮਝ ਜਗਿਆਸੂ ਰੂਪ ਇਸਤਰੀ ਨੂੰ ਪਰਮੇਸ਼ਰ ਦੀ ਪ੍ਰਾਪਤੀ ਦਾ ਮਨ ਹਿਰਦੇ ਵਿੱਚ ਉਮਾਹੋ ਮਤਲਬ ਉਤਸ਼ਾਹ ਹੋ ਗਿਆ ਹੈ। ਹੁਣ ਅੱਗੇ ਉੱਤਮ ਸਖੀ ਮੱਧਮ ਸਖੀ ਮਹਾਤਮਾ ਨੂੰ ਸਖੀ ਜਿਗਿਆਸੂ ਰੂਪ ਸਖੀ ਨੂੰ ਕਹਿੰਦੀ ਹੈ ਇਹ ਸੁਣਨਾ ਕਰ।
ਮੁੰਦ ਸਹਿਜ ਸਲੋਨੜੀਏ,
ਇਹ ਜਿਗਿਆਸੂ ਰੂਪ ਮੁੰਦ ਇਸਤਰੀਏ ਸਹਿਜ ਸੁਭਾਵਕ ਹੀ ਬੈਰਾਗ ਵਿਵੇਕ ਤੇ ਸੁਰਤੀ ਸਿਵਰਤੀ ਰੂਪ ਸਲੋਨੜੀਏ ਸੁੰਦਰ ਨੇਤਰਾਂ ਵਾਲੀ ਏ।
ਇੱਕ ਪ੍ਰੇਮ ਬੇਨੰਤੀ ਰਾਮ,
ਇੱਕ ਅਦਵੈਤ ਰੂਪਤੀ ਰਾਮ ਪਰਮੇਸ਼ਰ ਦੇ ਅੱਗੇ ਹਿਰਦੇ ਵਿੱਚੋਂ ਪ੍ਰੇਮ ਪਿਆਰ ਦੇ ਸਹਿਤ ਬੇਨੰਤੀ ਅਰਜ ਕਰ ਬੇਨਤੀ ਕਰ।
ਮੈਂ ਮਨ ਤਨ ਹਰ ਭਾਵੈ,
ਹੇ ਸਖੀ ਮੈਂ ਮੇਰੇ ਮਨ ਅਤੇ ਹਿਰਦੇ ਦੇ ਤਨ ਸਰੀਰ ਵਿੱਚ ਇਹ ਕਰ ਪਰਮੇਸ਼ਰ ਪਤੀ ਭਾਵੈ ਭਾਉਂਦਾ ਚੰਗਾ ਲੱਗਦਾ ਹੈ।
ਪ੍ਰਭ ਸੰਗਮ ਰਾਤੀ ਰਾਮ,
ਮੇਰੀ ਬੇਤੀ ਰਾਮ ਰਮੇ ਹੋਏ ਪ੍ਰਭੂ ਦੇ ਸੰਗਮ ਮਿਲਾਪ ਦੇ ਵਿੱਚ ਰਾਤੀ ਰੰਗੀ ਹੋਈ ਹੈ।
ਪ੍ਰਭ ਪ੍ਰੇਮ ਰਾਤੀ ਹਰ ਬੇਨੰਤੀ,
ਹੇ ਜਗਿਆਸੂ ਰੂਪ ਸਖੀ ਜੋ ਪ੍ਰਭ ਪਰਮੇਸ਼ਰ ਦੇ ਪ੍ਰੇਮ ਪਿਆਰ ਦੇ ਵਿੱਚ ਰਾਤੀ ਰੱਤੀ ਹੋਈ ਹੈ, ਰੰਗੀ ਹੋਈ ਹੈ, ਜਾਂ ਫਿਰ ਪ੍ਰੇਮ ਰਾਤੀ ਹਰ ਬੇਨੰਤੀ ਜੋ ਅਪਾਸ਼ ਬਿਰਤੀ ਬ੍ਰਹਮਾਕਾਰ ਹੋਣ ਰੂਪ ਰਾਤੀ ਰੰਗ ਕਰਕੇ ਤੇ ਹਰ ਪਰਮੇਸ਼ਰ ਦੇ ਅੱਗੇ ਹਰ ਸਮੇਂ ਬੇਨੰਤੀ ਕਰਦੀ ਹੈ।
ਨਾਮ ਹਰ ਕੈ ਸੁਖ ਵਸੈ,
ਉਹ ਪਤੀ ਹਰ ਪਰਮੇਸ਼ਰ ਦੇ ਨਾਮ ਨੂੰ ਜਪ ਕੇ ਸੁਖ ਆਨੰਦ ਸਰੂਪ ਵਿੱਚ ਵਸੈ ਵਸਦੀ ਹੈ।
ਤੋ ਗੁਣ ਪਛਾਣ ਹੈ ਤਾ ਪ੍ਰਭ ਜਾਣ ਹੈ,
ਹੇ ਪਰਮੇਸ਼ਰ ਜੋ ਜਗਿਆਸੂ ਰੂਪ ਸਖੀ ਤੋ ਤੇਰੇ ਸਰੂਪ ਲੱਖਣ ਵਾਲੇ ਗੁਣਾਂ ਨੂੰ ਤੇ ਪਛਾਣ ਹੈ ਪਛਾਣਦੀ ਹੈ ਤੇ ਤਾਂ ਤਦ ਹੀ ਪ੍ਰਭ ਜਾਣ ਹੈ ਉਹ ਤੇਰੀ ਤਾਂ ਹੀ ਜਾਣ ਸਕਦੀ ਹੈ।
ਗੁਣ ਹੈ ਵਸ ਅਵਗਣ ਨਸੈ,
ਉਹਨਾਂ ਦੇ ਹਿਰਦੇ ਵਿੱਚੋਂ ਤੇਰੀ ਪ੍ਰਾਪਤੀ ਵਾਲੇ ਗੁਣ ਹੈ ਸ਼ੁਭ ਗੁਣ ਤੇ ਉਹ ਸ਼ੁਭ ਗੁਣਾਂ ਦੇ ਵਸ ਵਸਣੇ ਕਰਕੇ ਜਿਹੜੇ ਸਤ ਸੰਤੋਖ ਆਦਿ ਸ਼ੁਭ ਗੁਣ ਹਨ ਤੇ ਅਵਗੁਣ ਜਿਹੜੇ ਨੇ ਉਹ ਉਹਨਾਂ ਦੇ ਗੁਣਾ ਜਿਹੜੇ ਸੀ ਪਾਪ ਕਰਮ ਸੀ ਉਹ ਨਸੈ ਨਸ ਜਾਂਦੇ ਨੇ। ਇਹਨੂੰ ਨਸੈ ਕਰਨਾ ਭਾਈ ਨਸੈ ਨਾ ਬਣੇ, ਨਸ ਜਾਂਦੇ ਨੇ ਦੌੜ ਜਾਂਦੇ ਨੇ ਤੇ ਗੁਣ ਹੈ ਵਸ ਅਵਗਣ ਨਸੈ, ਹੇ ਪਰਮੇਸ਼ਰ ਜਿਹਨਾਂ ਦੇ ਅੰਦਰ ਗੁਣਾਂ ਨੂੰ ਵੇਖ ਕੇ ਤੂੰ ਵਸ ਜਾਂਦਾ ਹੈ ਉਹਨਾਂ ਦੇ ਅੰਦਰੋਂ ਸਾਰੇ ਔਗਣ ਜਿਹੜੇ ਨੇ ਨਸੈ ਦੌੜ ਜਾਂਦੇ ਨੇ। ਜੈਸਾ ਕਿ ਪ੍ਰਮਾਣ ਹੈ ਨਸ ਬੰਜ ਹੋ ਕਿਲ ਵੇਖੋ ਕਰਤਾ ਕਰ ਆਇਆ, ਦੂਤਾਂ ਦਹਿਨ ਪਿਆ, ਗੋਬਿੰਦ ਪ੍ਰਗਟਾਇਆ, ਇਹ ਅਵਸਥਾ ਉਹਨਾਂ ਦੀ ਹੋ ਜਾਂਦੀ ਹੈ। ਉਹ ਪਰਮੇਸ਼ਰ ਵਿੱਚ ਇਤਨਾ ਪਿਆਰ ਹੋਣਾ ਚਾਹੀਦਾ ਹੈ। 10 ਦਿਨ ਅੱਗੇ ਫਿਰ
ਦੁਧਵਾਜ ਇੱਕ ਤਿਲ ਰਹਿ ਨਾ ਸਾਕਾ,
ਇਹ ਪਰਮੇਸ਼ਰ ਮੈਂ ਜਗਿਆਸ ਰੂਪ ਸਕੀ ਤੁਧ ਤੁਹਾਤੋਂ ਬਾਜ ਬਿਨਾ ਇੱਕ ਤਿਲ ਮਾਤਰ ਵੀ ਜਣੀ ਥੋੜੇ ਮਾਤਰ ਵੀ ਰਹਿ ਨਹੀਂ ਸਕਦੀ ਹਾਂ। ਇਸ ਕਰਕੇ ਮਹਾਰਾਜ
ਕਹਿਣ ਸੁਣਨ ਨਾ ਤੀਜੇ,
ਲੋਕਾਂ ਤੋਂ ਜਸ ਕਹਿਣ ਆਖਣ ਕਰਕੇ ਜਾਂ ਲੋਕਾਂ ਤੋਂ ਜਸ ਸੁਣਨ ਕਰਕੇ, ਹਿਰਦੇ ਤੁਹਾਡੀ ਪ੍ਰਾਪਤੀ ਤੋਂ ਬਿਨਾਂ ਜਿਹੜੀ ਧੀਰਜ ਹੈ ਨਾ, ਤੀਜੇ ਧੀਰਜ ਨਹੀਂ ਆ ਸਕਦੀ ਹੈ, ਨਹੀਂ ਆਉਂਦੀ ਹੈ।
ਨਾਨਕਾ ਪ੍ਰਿਉ ਪ੍ਰਿਉ ਕਰ ਪੁਕਾਰੇ,
ਸਤਿਗੁਰੂ ਜੀ ਕਥਨ ਕਰਦੇ ਜਿਵੇਂ ਬਬੀਹਾ ਬੱਦਲ ਨੂੰ ਵੇਖ ਕੇ ਪ੍ਰਿਉ ਪ੍ਰਿਉ ਸ਼ਬਦ ਪੁਕਾਰਦਾ ਸ਼ਾਂਤੀ ਬੂੰਦ ਵਾਸਤੇ, ਇਸੇ ਤਰ੍ਹਾਂ ਜਗਿਆਸ ਰੂਪ ਸਖੀ ਜੋ ਸਾਰਿਆਂ ਦਾ ਪ੍ਰਿਉ ਪਿਆਰਾ ਪ੍ਰਿਉ ਪਤੀ ਵਾਹਿਗੁਰੂ ਹੈ, ਉਹਦੇ ਨਾਮ ਨੂੰ ਉਚਾਰਨ ਇਉਂ ਕਰ ਜਿਵੇਂ ਪਪੀਹਾ ਕਰਦਾ। ਕਬੀਰ ਕੇਸੋ ਕੇਸੋ ਕੂਕੀ ਐਨਾ ਸੋਈ ਆਸਾਰ, ਰਾਤ ਦਿਸ ਕੇ ਕੂਕਨੇ ਕਹੂੰ ਤਾਂ ਸੁਣੇ ਪੁਕਾਰ। ਇਸ ਕਰਕੇ ਫਿਰ ਪੁਕਾਰੇ ਪੁਕਾਰ ਕਰਦੀ ਰਹਿ ਤੇ ਜਿਸ ਵੇਲੇ ਫਿਰ
ਰਸਨ ਰਸ ਮਨ ਭੀਜੇ,
ਜਦੋਂ ਤੇਰੀ ਰਸਨ ਜੀਭਾਂ ਨਾਮ ਰਸ ਦੇ ਵਿੱਚ ਰਸੀ ਜਾਏਗੀ, ਮਨ ਹਿਰਦਾ ਵੀ ਅੰਦਰੋਂ ਭਿੱਜ ਜਾਏਗਾ। ਪੀ ਜਾਏ ਤਾਂ ਮਤਲਬ ਇਹ ਐਨ ਗੁੜੁੱਚ ਹੋ ਜਾਏਗਾ ਪ੍ਰੇਮ ਰਸ ਦੇ ਵਿੱਚ, ਫਿਰ ਤੈਨੂੰ ਵਾਹਿਗੁਰੂ ਪਤੀ ਦੀ ਪ੍ਰਾਪਤੀ ਹੋ ਜਾਵੇਗੀ।
ਸਖੀ ਹੋ ਸਹੇਲੜੀ ਹੋ ਮੇਰਾ ਪਿਰ ਬਣ ਜਾਰਾ ਰਾਮ,
ਹੇ ਸ਼ਰਧਾ ਭਗਤੀ ਅਤੇ ਮਨ ਤੇ ਸਰੀਰ ਦੀ ਉਹ ਸਖੀ ਉਹ ਸਹੇਲੀ ਹੋ ਸਹੇਲੜੀ ਉਹ ਸਹੇਲੀਆਂ ਦਾ ਨਾਮ ਹੈ, ਮੇਰਾ ਸਤਿਗੁਰੂ ਰੂਪ ਪਿਰ ਪਤੀ ਰਾਮ ਅਕਾਲ ਪੁਰਖ ਆਪਣੇ ਸਰੂਪ ਦੀ ਪ੍ਰਾਪਤੀ ਦਾ ਬਣਜਾਰਾ ਬਣਜ ਕਰਾਉਣ ਵਾਲਾ ਹੈ, ਜਾਂ ਫਿਰ ਮੇਰਾ ਪਤੀ ਅਕਾਲ ਪੁਰਖ ਜੀਵਾਂ ਦੇ ਕਰਮਾਂ ਧਰਮਾਂ ਦੇ ਵਿਹਾਰਾਂ ਨੂੰ ਚਲਾਉਣ ਵਾਲਾ ਆਪ ਹੀ ਬਣਜਾਰਾ ਹੈ।
ਹਰ ਨਾਮ ਵਣਜੜਿਆ ਰਸ ਮੂਲ ਅਪਾਰਾ ਰਾਮ,
ਜਿਨ੍ਹਾਂ ਨੇ ਸਤਿਗੁਰਾਂ ਪਾਸੋਂ ਪਤੀ ਹਰ ਪਰਮੇਸ਼ਰ ਵਾਹਿਗੁਰੂ ਦੇ ਨਾਮੋ ਨਾਮ ਨੂੰ ਬਣਜਿਆ ਖਰੀਦਣਾ ਕੀਤਾ ਹੈ, ਤੇ ਉਹਨਾਂ ਨੂੰ ਫਿਰ ਜਿਹੜਾ ਵਾਹਿਗੁਰੂ ਪ੍ਰੇਮ, ਹਾਂਜੀ ਰਸ ਮੂਲ
ਅਪਾਰਾ ਰਾਮ,
ਰਾਮ ਹੇ ਭਾਈ ਉਹ ਅਪਾਰਾ ਪਾਰਾਵਾਰ ਤੋਂ ਰਹਿਤ ਪਤੀ ਰਾਮ ਪਰਮੇਸ਼ਰ ਆਪਣੀ ਪ੍ਰਾਪਤੀ ਦਾ ਮੋਲ ਮੁੱਲ ਰਸ ਪ੍ਰੇਮ ਬਖਸ਼ ਦਿੰਦਾ ਹੈ।
ਮੋਲ ਅਮੋਲੋ ਸੱਚ ਕਰ ਢੋਲੋ,
ਜੋ ਪ੍ਰਤੱਖ ਜਿਹੜਾ ਮੁੱਲ ਹੈ ਨਾ, ਮੋਲ ਨਾਮ ਹੈ ਮੁੱਲ ਦਾ, ਪ੍ਰਤੱਖ ਮੁੱਲ ਤੋਂ ਅਮੋਲੋ ਅਮੋਲਕ ਹੈ, ਉਹ ਢੋਲੋ ਢੋਲੇ ਦਾ ਅਰਥ ਹੈ ਪਿਆਰਾ, ਉਹ ਢੋਲੋ ਪਿਆਰਾ ਪਤੀ ਪਰਮੇਸ਼ਰ ਸੱਚੇ ਸਤਸੰਗਤ ਰੂਪੀ ਘਰ ਦੁਆਰਾ ਪ੍ਰਾਪਤ ਹੁੰਦਾ ਹੈ। ਤੇ ਮੋਲ ਅਮੋਲੋ ਸੱਚ ਘਰ ਢੋਲੋ, ਢੋਲੋ ਪਿਆਰਾ ਪਰਮੇਸ਼ਰ ਜਪ ਤਪਦ ਜਾਂ ਫਿਰ ਗਿਆਨ ਧਿਆਨ ਰੂਪੀ ਸਾਧਨਾ ਦੇ ਵੱਟਿਆਂ ਦੇ ਨਾਲ ਮੋਲ ਮੁੱਲ ਨਹੀਂ ਮਿਲਦਾ, ਉਹ ਅਮੋਲੋ ਅਮੋਲਕ ਪਰਮੇਸ਼ਰ ਸੱਚੇ ਘਰ ਸਤਸੰਗਤ ਦੁਆਰਾ ਪ੍ਰਾਪਤ ਹੁੰਦਾ ਹੈ। ਉਹ ਪਤੀ ਪਰਮੇਸ਼ਰ
ਪ੍ਰਭ ਭਾਵੈ ਤਾਂ ਮੁੰਦ ਭਲੀ,
ਜੋ ਉਸ ਪਤੀ ਪ੍ਰਭ ਅਕਾਲ ਪੁਰਖ ਨੂੰ ਚੰਗੀ ਲੱਗੇ ਭਾਵੈ ਭਾ ਜਾਵੇ ਤਾਂ ਫਿਰ ਮੁੰਦ ਮੁਗਧ ਅਗਿਆਤ ਜੋਬਨ ਵਾਲੀ ਜਗਿਆਸ ਰੂਪ ਸਖੀ ਭਲੀ ਚੰਗੀ ਭਾਵ ਲਾਇਕ ਬਣ ਸਕਦੀ ਹੈ।
ਇੱਕ ਸੰਗ ਹਰ ਕੈ ਕਰਹਿ ਰਲੀਆ,
ਇੱਕ ਮਹਾਤਮਾ ਰੂਪ ਸਖੀਆਂ ਜਾਂ ਉੱਤਮ ਸਖੀਆਂ ਹਰ ਵਾਹਿਗੁਰੂ ਦੇ ਸੰਗ ਨਾਲ ਮਿਲ ਕੇ ਅਭੇਦਤਾ ਦਾ ਚਿੰਤਨ ਰੂਪ ਰਲੀਆਂ ਖੁਸ਼ੀਆਂ, ਰਲੀਆਂ ਦਾ ਅਰਥ ਹੈ ਖੁਸ਼ੀਆਂ, ਉਹਨਾਂ ਨੂੰ ਮਾਨਣਾ ਕਰਦੀਆਂ ਹਨ।
ਹਉ ਪੁਕਾਰੀ ਦਰ ਖਲੀ,
ਅਤੇ ਜਗਿਆਸੂ ਰੂਪ ਸਖੀ ਕਹਿੰਦੀ ਹੈ ਹੇ ਪਰਮੇਸ਼ਰ ਹਉ ਮੈਂ ਆਪ ਜੀ ਦੇ ਸਤਸੰਗਤ ਰੂਪੀ ਦਰ ਤੇ ਖੜੀ ਹੋਈ ਜਾਂ ਗਿਆਨ ਰੂਪੀ ਦਰ ਦੁਆਜੇ ਤੇ ਖੜੀ ਹੋਈ ਤੇ ਮੈਂ ਪੁਕਾਰੀ ਫਰਿਆਦ ਕਰ ਰਹੀ ਹਾਂ। ਹੁਣ ਮਹਾਤਮਾ ਰੂਪ ਸਖੀ ਫਿਰ ਕਹਿੰਦੀ ਹੈ
ਕਰਨ ਕਾਰਨ ਸਮਰੱਥ ਸ੍ਰੀ ਧਰ,
ਇਹ ਸਾਰਿਆਂ ਕਰਨ ਕਾਰਨ ਕਾਰਜਾਂ ਦੇ ਕਰਨ ਵਾਲੇ ਸਰਬ ਕਲਾ ਸਮਰੱਥ ਸਾਰਿਆਂ ਨੂੰ ਸ੍ਰੀ ਧਰ ਸ਼ਕਤੀਆਂ ਦੇਣ ਵਾਲੇ ਜਾਂ ਸ੍ਰੀ ਧਰ ਸ਼੍ਰੋਮਣ ਸਾਰਿਆਂ ਦਾ ਸ਼੍ਰੋਮਣ ਹੈ ਧਰ ਆਸਰਾ ਰੂਪ ਉਹ ਪਤੀ ਪਰਮੇਸ਼ੁਰ ਤੇ ਜਿਹੜਾ ਹੈ ਤੇ ਆਪ ਜੀ ਨੇ ਜਗਿਆਸੂ ਰੂਪ ਸਖੀਆਂ ਤੋਂ ਜਿਹੜੀਆਂ ਜਗਿਆਸ ਰੂਪ ਸਖੀਆਂ ਹਨ ਉਹ ਤਨ ਮਨ ਧਨ ਲੈ ਕਰਕੇ ਗੁਰੂ ਸਰੂਪ ਹੋ ਕਰਕੇ
ਆਪ ਕਾਰਜ ਸਾਰੇ
ਉਹਨਾਂ ਦੇ ਮੁਕਤੀ ਰੂਪੀ ਕਾਰਜ ਪ੍ਰੇਮ ਨੂੰ ਉਹਨਾਂ ਦੇ ਇਸ ਕਾਰਜ ਕੰਮ ਨੂੰ ਸਾਰੇ ਸਵਾਰਨਾ ਕੀਤਾ ਹੈ ਜਾਣੀ ਮੁਕਤ ਕਰ ਦਿੱਤੇ ਹਨ।
ਨਾਨਕ ਨਦਰੀ ਧਨ ਸੁਹਾਗਣ,
ਸਤਿਗੁਰੂ ਜੀ ਕਥਨ ਕਰਦੇ ਆ ਜਿਸ ਉੱਤੇ ਵਾਹਿਗੁਰੂ ਕਿਰਪਾ ਦ੍ਰਿਸ਼ਟੀ ਕਰ ਦਿੰਦਾ ਹੈ, ਵਾਹਿਗੁਰੂ ਦੀ ਕਿਰਪਾ ਦ੍ਰਿਸ਼ਟੀ ਹੋ ਜਾਂਦੀ ਹੈ, ਉਹ ਸੁਹਾਗਣ ਸੁਹਾਗਵੰਤੀ ਮਹਾਤਮਾ ਰੂਪ ਸਖੀ ਧਨ ਧਨਤਾ ਦੇ ਯੋਗ ਹੈ।
ਸ਼ਬਦ ਅਬ ਸਾਧਾਰੇ,
ਕਿਉਂਕਿ ਉਹ ਗੁਰਾਂ ਦੇ ਸ਼ਬਦ ਉਪਦੇਸ਼ ਦੁਆਰਾ ਕਮਾਈ ਕਰਕੇ ਆਪਣੇ ਅਬ ਹਿਰਦੇ ਨੂੰ ਸਾਧਾਰੇ ਸੁਧਾਰਦੀ ਹੈ, ਉਹਨੇ ਆਪਣੇ ਹਿਰਦੇ ਨੂੰ ਸਹਿਤ ਆਸਰੇ ਦੇ ਕੀਤਾ ਹੈ।
ਹਮ ਕਰ ਸਾਚਾ ਸੋਹਿਲੜਾ,
ਇਹ ਜਗਾਸੂ ਰੂਪ ਸਖੀਏ ਸਾਚਾ ਸੱਚੇ ਪਰਮੇਸ਼ਵਰ ਦਾ ਸੋਹਿਲੜਾ ਜਸ ਗਾਉਣ ਕਰਕੇ ਹਮ ਸਾਡੇ ਸਰੀਰ ਰੂਪੀ ਘਰ ਦੇ ਵਿੱਚ ਆਨੰਦ ਪ੍ਰਾਪਤ ਹੋਇਆ ਹੈ। ਇਸ ਕਰਕੇ
ਪ੍ਰਭ ਆਇਆੜੇ ਮੀਤਾ ਰਾਮ,
ਜਿਸ ਵੇਲੇ ਮੀਤਾ ਮਿੱਤਰ ਦੀ ਨਿਆਈ ਰਾਮ ਰਮਿਆ ਹੋਇਆ ਪਤੀ ਪ੍ਰਭ ਅਕਾਲ ਪੁਰਖ ਆਇਆੜੇ ਆ ਕੇ ਪ੍ਰਾਪਤ ਹੋਇਆ ਹੈ।
ਰਾਵੇ ਰੰਗ ਰਾਤੜਿਆ,
ਤੇ ਇਉਂ ਹੀ ਜਗਿਆਸੂ ਰੂਪ ਸਖੀ ਪਤੀ ਪਰਮੇਸ਼ਵਰ ਦੇ ਰੰਗ ਪ੍ਰੇਮ ਵਿੱਚ ਰਾਤੜਿਆ ਤਦਾਕਾਰ ਹੋਈ ਹੈ। ਉਹ ਪਤੀ ਪਰਮੇਸ਼ਵਰ ਦੇ ਆਨੰਦ ਨੂੰ ਫਿਰ ਰਾਵੇ ਮਾਣਦੀ ਹੈ।
ਮਨ ਲੀਆੜਾ ਦਿੱਤਾ ਰਾਮ,
ਕਿਉਂਕਿ ਉਸ ਦਾ ਗੁਰੂ ਸਾਹਿਬ ਜੀ ਨੇ ਮਨ ਅੰਤਸ਼ਕਰਨ ਲੀਆੜਾ ਲਿਆ, ਭਾਵ ਲੈ ਕੇ ਰਾਮ ਪਰਮੇਸ਼ਵਰ ਦਾ ਅੰਮ੍ਰਿਤ ਨਾਮ ਦੀਆ ਦੇਣਾ ਕੀਤਾ ਹੈ।
ਆਪਣਾ ਮਨ ਦੀਆ ਹਰ ਵਰ ਲੀਆ,
ਜਿਹੜੀ ਜਗਿਆਸੂ ਰੂਪ ਸਖੀ ਨੇ ਆਪਣਾ ਮਨ ਚਿੱਤ ਜਿਹੜਾ ਗੁਰਾਂ ਨੂੰ ਦੀਆ ਦੇਣਾ ਕੀਤਾ ਹੈ, ਤੇ ਉਹਦੇ ਵਟੇ ਚ ਉਸਨੇ ਹਰ ਅਕਾਲ ਪੁਰਖ ਰੂਪ ਬਰਪਤੀ ਨੂੰ ਪ੍ਰਾਪਤ ਕਰ ਲਿਆ ਹੈ। ਇਸ ਕਰਕੇ
ਜੋ ਭਾਵੈ ਤਿਉ ਰਾਵੇ,
ਹੁਣ ਜਿਉਂ ਜਿਵੇਂ ਵੀ ਉਸ ਨੂੰ ਭਾਵੇ ਪਾਉਂਦਾ ਤਿਉਂ ਤਿਵੇਂ ਅਭੇਦ ਨਿਸ਼ਚੇ ਦੇ ਆਨੰਦ ਨੂੰ ਰਾਵੇ ਮਾਣਦੀ ਹੈ।
ਤਨ ਮਨ ਪਿਰ ਆਗੈ ਸ਼ਬਦ ਸੁਭਾਗੈ,
ਜੋ ਸੁਭਾਗੈ ਸ੍ਰੇਸ਼ਟ ਭਾਗਾਂ ਵਾਲੀ, ਜਿਉਂ ਸ੍ਰੇਸ਼ਟ ਭਾਗਾਂ ਵਾਲੀ ਕਰਮਾਂ ਵਾਲੀ ਨੇ ਜਗਿਆਸੂ ਰੂਪ ਇਸਤਰੀ ਸ਼ਬਦ ਉਪਦੇਸ਼ ਦੁਆਰਾ ਤਨ ਸਰੀਰ ਤੇ ਮਨ ਹਿਰਦੇ, ਜਿਹੜਾ ਹਿਰਦਾ ਹੈ ਪਿਰ ਪਤੀ ਅਕਾਲ ਪੁਰਖ ਦੇ ਅੱਗੇ ਆਗੇ ਅਰਪਣ ਕਰ ਦਿੱਤਾ ਹੈ।
ਘਰ ਅੰਮ੍ਰਿਤ ਫਲ ਪਾਵੇ,
ਉਹ ਘਰ ਹਿਰਦੇ ਦੇ ਅੰਦਰੋਂ ਅੰਮ੍ਰਿਤ ਮਰਨ ਤੋਂ ਰਹਿਤ ਕਰਨ ਵਾਲੇ ਬ੍ਰਹਮਾਨੰਦ ਰੂਪੀ ਫਲ ਨੂੰ ਪਾਵੇ ਪਾ ਲੈਂਦੀ ਹੈ।
ਬੁੱਧ ਪਾਠ ਨਾ ਪਾਈਐ ਬਹੁ ਚਤੁਰਾਈਐ,
ਪਰਮੇਸ਼ਰ ਐਸਾ ਹੈ ਬੁੱਧ ਬੁੱਧੀ ਦੇ ਜਿਹੜੀਆਂ ਬੁੱਧੀ ਦੀਆਂ ਬਹੁਤੀਆਂ ਚਤੁਰਾਈਆਂ ਸਿਆਣਪਾਂ, ਬੁੱਧੀ ਦੀਆਂ ਸਿਆਣਪਾਂ ਕੀ ਹੈ ਵੀ ਵਿਆਕਰਨ ਪੜ੍ਹ ਲਈ, ਵਿਆਕਰਨ ਜਾਂ ਹੋਰ ਪੁਸਤਕਾਂ ਦੇ ਪਾਠ ਨੂੰ ਚੰਗੀ ਤਰ੍ਹਾਂ ਪਠਨ ਕਰ ਲਿਆ, ਪੜ੍ਹਾਈ ਕਰ ਲਈ ਹੈ, ਇਸ ਕਰਕੇ ਇਹਦੇ ਨਾਲ ਉਹ ਨਹੀਂ ਮਿਲਦਾ।
ਭਾਈ ਮਿਲੈ ਮਨ ਭਾਣੇ,
ਇਸ ਤਰ੍ਹਾਂ ਨਹੀਂ ਪਾਈਦਾ, ਜੇਕਰ ਮਨ ਹਿਰਦੇ ਕਰਕੇ ਭਾਣੇ ਹੁਕਮ ਵਿੱਚ ਚੱਲੀਏ ਤਾਂ ਉਹ ਭਾਏ ਪਿਆਰਾ ਪਤੀ ਪਰਮੇਸ਼ੁਰ ਮਿਲੇ ਪ੍ਰਾਪਤ ਹੋ ਜਾਂਦਾ। ਪਾਠ ਦਾ ਇੱਥੇ ਵਿਆਕਰਨ ਵੱਲ ਜਿਹੜਾ ਇਸ਼ਾਰਾ ਕੀਤਾ ਹੈ ਇਹ ਨੌ ਕਿਸਮ ਦੀ ਵਿਆਕਰਨ ਹੈ, ਤੇ ਸਭ ਤੋਂ ਮੁੱਖ ਜਿਹੜੀ ਪਾਣਨੀ ਰਿਸ਼ੀ ਦੀ ਵਿਆਕਰਨ ਮੰਨੀ ਹੈ, ਤੇ ਹੁਣ ਪਾਣਨੀ ਰਿਸ਼ੀ ਦੀ ਜਿਹੜੀ ਹੈ ਉਹ ਸਾਰਸੁਤ ਵਿਆਕਰਨ ਦੇ ਨਾਲ ਨਹੀਂ ਮਿਲਦੀ, ਸਾਰਸੁਤ ਵਿਆਕਰਨ ਪਾਣਨੀ ਰਿਸ਼ੀ ਦੇ ਨਾਲ ਨਹੀਂ ਮਿਲਦੀ, ਕਿਹਨੂੰ ਕਹਾਂਗੇ ਸਹੀ ਹੈ ਵੀ ਗਲਤ ਕੌਣ ਹੈ ਸਹੀ ਕੌਣ ਹੈ। ਇਸ ਕਰਕੇ ਗੁਰਬਾਣੀ ਦੇ ਵਿੱਚ ਇਹ ਕੋਈ ਬਹੁਤਾ ਇਸ ਤਰ੍ਹਾਂ ਦਾ ਵੀ ਗੁਰਬਾਣੀ ਨੂੰ ਵਿਆਕਰਨ ਦੇ ਅਧੀਨ ਨਹੀਂ ਕੀਤਾ, ਸੁਤੰਤਰ ਰੂਪ ਰੱਖਿਆ, ਇਹ ਵੀ ਸਮਝ ਲੈਣਾ ਚਾਹੀਦਾ। ਪਰ ਵਿਆਕਰਨ ਦੀਆਂ ਚਤਰਾਈਆਂ ਪਾਉਣ ਦੇ ਨਾਲ ਨਹੀਂ ਮਿਲਦਾ, ਪ੍ਰੇਮਾ ਭਗਤੀ ਕਰਕੇ ਵਾਹਿਗੁਰੂ ਮਿਲਦਾ ਹੈ।
ਨਾਨਕ ਠਾਕੁਰ ਮੀਤ ਹਮਾਰੇ,
ਗੁਰੂ ਸਾਹਿਬ ਜੀ ਕਥਨ ਕਰਦੇ ਹੈ ਉਹ ਠਾਕੁਰ ਸਵਾਮੀ ਅਕਾਲ ਪੁਰਖ ਵਾਹਿਗੁਰੂ ਹਮਾਰੇ ਸਾਡੇ ਮਨ ਦਾ ਮੀਤ ਮਿੱਤਰ ਹੈ, ਤੇ ਇਸ ਕਰਕੇ ਹੁਣ ਫਿਰ ਅਸੀਂ
ਹਮ ਨਾਹੀ ਲੋਕਾਣੇ,
ਹੁਣ ਹਮ ਅਸੀਂ ਲੋਕਾਣੇ ਲੋਕਾਂ ਦੇ ਲਾਇਕ ਨਾਹੀ ਨਹੀਂ ਰਹੇ, ਕਿਉਂਕਿ ਲੋਕਾਂ ਨੇ ਆਪਣੇ ਅਨੁਸਾਰ ਚਲਾਉਣਾ ਹੈ, ਅਸੀਂ ਉਹਨਾਂ ਤੋਂ ਬਾਹਰ ਭਗਤਾਂ ਤੇ ਸਹਿ ਸਾਰੀਆਂ ਜੋੜ ਕਦੇ ਨਾ ਆਇਆ, ਲੋਕਾਣੇ ਲੋਕੇ ਛੇਪੇ ਨਹੀਂ ਹੈ। ਤੇ ਇਸ ਪ੍ਰਕਾਰ ਫਿਰ ਜਗਿਆਸੂ ਜਨ ਸਤਿਗੁਰਾਂ ਅੱਗੇ ਬੇਨਤੀ ਕਰਦਾ ਹੈ ਪਰਮੇਸ਼ਰ ਦਾ ਆਨੰਦ ਹੈ ਕਿਹੋ ਜਿਹਾ, ਉੱਤਰ ਵਿੱਚ ਕਹਿਣਗੇ ਹੁਣ ਫਿਰ ਇਹ ਇਸ ਤਰ੍ਹਾਂ ਦੀ ਵਿਚਾਰ ਕੀਤੀ ਹੈ ਅਗਲੇ ਸ਼ਬਦ ਵਿੱਚ।
ਆਸਾ ਮਹੱਲਾ ਪਹਿਲਾ,
ਆਸਾ ਰਾਗ ਦੇ ਅੰਦਰ ਮਹਾਰਾਜ ਸਾਹਿਬ ਜੀ ਹੁਣ ਅੱਗੇ ਉਸੇ ਵਿਚਾਰ ਨੂੰ ਤੋਰਦੇ ਹੈ, ਇਹਦੇ ਵਿੱਚ ਮਹਾਰਾਜ ਸਾਹਿਬ ਜੀ ਬੀਪਸਾ ਅਲੰਕਾਰ ਦੁਆਰਾ ਕਥਨ ਕਰਨਗੇ ਜਿਹੜਾ ਬੀਬਸ ਅਲੰਕਾਰ ਹੁੰਦਾ ਇਹ ਵਾਰ ਵਾਰ ਆਉਂਦਾ, ਇਸ ਕਰਕੇ ਇਹਨੂੰ ਸਮਝਣਾ ਚਾਹੀਏ। ਇਹ ਸ਼ਬਦ ਅਲੰਕਾਰ ਇਹਦਾ ਲੱਛਣ ਇਉਂ ਹੈ ਵੀ ਕ੍ਰੋਧ, ਸ਼ੋਕ ਜਾਂ ਆਨੰਦ, ਇਹ ਜਿਹੜੀਆਂ ਚੀਜ਼ਾਂ ਨੇ ਕ੍ਰੋਧ, ਸ਼ੋਕ, ਆਨੰਦ ਆਦਿ ਦੇ ਅਸਰ ਨਾਲ ਵਾਕ ਰਚਨਾ ਵਿੱਚ ਇੱਕ ਪਦ ਨੂੰ ਅਨੇਕਾਂ ਵਾਰ ਉਸੇ ਅਰਥ ਦੀ ਪੁਸ਼ਟੀ ਲਈ ਵਰਤਣਾ, ਇਹਨੂੰ ਕਹਿੰਦੇ ਬੀਬਸ ਅਲੰਕਾਰ। ਇਹ ਅਲੰਕਾਰ ਪੁਨਰਤਕ ਦੋਸ਼ ਜਿਹੜਾ ਹੁੰਦਾ ਉਹਦੇ ਵੀ ਵਾਰ ਵਾਰ ਇੱਕ ਸ਼ਬਦ ਆ ਗਿਆ ਉਸ ਤੋਂ ਰਹਿਤ ਹੁੰਦਾ, ਇਹਦੇ 'ਤੇ ਲਾਗੂ ਨਹੀਂ ਹੁੰਦਾ। ਇਸ ਕਰਕੇ ਇਹ ਬੀਬਸ ਅਲੰਕਾਰ ਹੈ, ਉਹਦੇ ਹੁੰਦਾਰਾ ਇਹ ਸ਼ਬਦ ਦਾ ਹੁਲਾਲਾ ਹੁੰਦਾ, ਉਸੇ ਸ਼ਬਦ ਨੂੰ ਦੁਬਾਰੇ ਦੁਹਰਾ ਕੇ ਕਹਿਣਾ। ਇਸ ਪ੍ਰਕਾਰ ਦੱਸਦੇ ਹਨ, ਸੁਣੋ ਜੀ,
ਅਨਹਦੋ ਅਨਹਦ ਵਾਜੈ।
ਇਹ ਭਾਈ ਜਿਹੜਾ ਪਰਮੇਸ਼ਰ ਵਾਹਿਗੁਰੂ ਦੀ ਪ੍ਰਾਪਤੀ ਕਰਾਉਣ ਵਾਲੇ ਜਿਹੜੇ ਸ਼ਬਦ ਸਾਰੀ ਤੁਕ ਬੋਲੋ ਜੀ, ਸਾਰੀ ਨਾਲ ਹੀ ਅਰਥ ਬਣੂਗਾ।
ਅਨਹਦੋ ਅਨਹਦ ਵਾਜੈ ਰੁਣ ਚੁਣਕਾਰੀ ਰਾਮ।
ਇਹ ਭਾਈ ਰਾਮ ਪਰਮੇਸ਼ਰ ਦੀ ਪ੍ਰਾਪਤੀ ਵਾਲੇ ਰੁਣ ਨਾਮ ਸੁੰਦਰ, ਚੁਣਕਾਰੇ ਚਰਨਾਟੇ, ਅਨਹਦੋ ਇੱਕ ਰਸ ਬਾਜੇ ਬਾਜੈ ਵੱਜ ਰਹੇ ਨੇ, ਅਨਹਦ ਇੱਕ ਰਸ ਬਾਜੇ ਵੱਜ ਰਹੇ ਨੇ। ਅਨਹਦੋ ਹੱਦ ਤੋਂ ਰਹਿਤ ਰਾਮ ਪਰਮੇਸ਼ਰ ਦੇ, ਅਨਹਦ ਇੱਕ ਰਸ ਰੁਣ ਸੁੰਦਰ, ਚੁਣਕਾਰੇ ਜਿਹੜੇ ਛਣਕਾਰੇ ਬਾਜੇ ਵੱਜਦੇ ਹੈ ਪ੍ਰਗਟ ਹੋ ਜਾਂਦੇ ਨੇ। ਤੇ ਜਿਵੇਂ ਬਹੁਤ ਸਾਰੇ ਗੰਧਰਵ ਰਾਗੀ ਉਹ ਸਰੰਦੇ ਤਾਰਾਂ ਸਿਤਾਰਾਂ ਲੈ ਕੇ ਆਕਾਸ਼ ਵਿੱਚ ਉਤਰਦੇ ਹੋਣ, ਤੇ ਜਦੋਂ ਗੁਰਮੁਖਾਂ ਦੇ ਰੋਮ ਰੋਮ ਵਿੱਚੋਂ ਜਪਾ ਜਾਪ ਪ੍ਰਗਟ ਹੋ ਜਾਂਦਾ, ਉਹ ਗੁਰਮੁਖ ਜਨਾਂ ਨੂੰ ਰੋਮ ਰੋਮ ਵਿੱਚੋਂ ਰਾਮ ਪਰਮੇਸ਼ਰ ਦੇ ਨਾਮ ਦੀ ਚੁਣਕਾਰੇ ਉਹ ਛਣਕਾਰ ਇਸ ਤਰ੍ਹਾਂ ਆਉਣ ਲੱਗ ਜਾਂਦੀ ਹੈ ਜਿਵੇਂ ਬਹੁਤ ਸਾਰੇ ਗੰਧਰਵ ਇਕੱਠੇ ਹੋ ਕੇ ਗਾਉਂਦੇ ਹੋਣ। ਜੋਗੀਆਂ ਨੇ ਪੰਜ ਪ੍ਰਕਾਰ ਦੇ ਮੰਨੇ ਇਹ, ਤਤਾਂਤੀ ਵਿੱਚ ਚਰਮਕਾ ਕਨਕਾਂਸੀ ਕਾ ਜਾਨ, ਨਾਦ ਸ਼ਬਦ ਘੱਟ ਕੋ ਕਹਿਤ ਸਵਾਦ ਸੁਖਰ ਪਹਿਚਾਨ। ਤਤ ਤਾਰ ਅਤੇ ਤੰਦ ਦੇ ਜਿਹੜੇ ਬਾਜੇ ਸਿਤਾਰ ਹੋ ਗਈ, ਰਬਾਬ ਹੋ ਗਿਆ ਆਦਿ, ਬਿਤ ਨਾਮ ਹੈ ਚੰਮ ਦੇ ਨਾਲ ਬੜੇ ਹੋਏ ਬਾਜੇ ਜਿਵੇਂ ਮਰਦੰਗ ਹੋ ਗਿਆ, ਢੋਲਕ ਹੋ ਗਈ, ਨਗਾਰਾ ਹੋ ਗਿਆ, ਕੰਨ ਇਹ ਸਾਜ ਸੀ, ਕੰਸੀ ਘੜਿਆਲ ਆਦਿ ਜਿਹੜੀ ਉਹਦੀਆਂ ਬਣੀਆਂ ਹੋਈਆਂ ਉਹਦੀਆਂ ਆਵਾਜ਼ਾਂ, ਨਾਦ ਘੜਾ ਆਦਿ ਤੇ ਜਿਨ੍ਹਾਂ ਦੇ ਪੁਲਾੜ ਪੋਲ ਦੇ ਵਿੱਚੋਂ ਹੱਥ ਦੇ ਪ੍ਰਹਾਰ ਨਾਲ ਆਵਾਜ਼ ਨਿਕਲਦੀ ਹੈ, ਤੇ ਸੁਖਰ ਕਹਿੰਦੇ ਨੇ ਸਵਾਸਾਂ ਦੇ ਨਾਲ ਫੂਕ ਨਾਲ ਹਵਾ ਨਾਲ ਵਜਾਉਣ ਵਾਲੇ ਜਿਵੇਂ ਬੰਸਰੀ ਨਿਫੀਰੀ ਆਦਿ। ਇਸ ਕਰਕੇ ਮਹਾਰਾਜ ਸਾਹਿਬ ਜੀ ਨੇ ਵੀ ਦਸਮ ਦੀ ਬਾਣੀ ਵਿੱਚ ਇਹਨਾਂ ਦਾ ਜ਼ਿਕਰ ਕੀਤਾ। ਮਹਾਰਾਜ ਨੇ ਫਰਮਾਇਆ, ਤੇ ਤਤ ਬਿਤ ਕਨ ਸੁਖ ਰਸ ਸਭ ਬਾਜੈ, ਸੁਨ ਮਨ ਰਾਗੰ ਗੁਣ ਗਨ ਲਾਜੈ। ਤੇ ਇਸ ਪ੍ਰਕਾਰ ਦੇ ਯੋਗੀਆਂ ਦੇ ਕਲਪੇ ਹੋਏ ਦਸਮ ਦੁਆਰ ਦੇ ਜਿਹੜੇ ਪੰਜ ਸ਼ਬਦ ਹੈ, ਸੰਖ, ਮਿਰਦੰਗ, ਕਿੰਗੁਰੀ, ਮੁਰਲੀ ਅਤੇ ਬੀਣਾ ਦੀ ਧੁਨ, ਇਹ ਯੋਗੀਆਂ ਨੇ ਇਸ ਪ੍ਰਕਾਰ ਹੀ ਬਣੇ। ਹੱਠ ਯੋਗ ਪ੍ਰਤੀਕ ਦਾ ਜਿਹੜੀ ਹੱਠ ਯੋਗ ਪ੍ਰਦੀਪਕਾ ਗ੍ਰੰਥ ਹੈ, ਹੱਠ ਯੋਗ ਪ੍ਰਦੀਪਕਾ ਵਿੱਚ ਉਹਦੇ ਅਨੁਸਾਰ ਪਰਮਣ ਗੁਜ਼ਾਰ, ਹਵਾ ਭਰੀ, ਨਲਕੀ ਦੀ ਧੁਨ, ਉਹਦੇ ਜਿਹਾ ਸ਼ਬਦ, ਘੰਟਾ ਧੁਨ, ਸਮੁੰਦਰ ਗਰਜਨ ਅਤੇ ਮੇਘ ਦੀ ਗਰਜਨ ਜੈਸਾ, ਪੰਜ ਸ਼ਬਦ ਹੈ ਪੂਰਨ ਨਾਦ। ਤੇ ਪੁਰਾਣਾਂ ਦੇ ਵਿੱਚ ਇਹਦਾ ਹੋਰ ਸਰੂਪ ਹੈ। ਪੰਜ ਸ਼ਬਦ ਉਹਨਾਂ ਨੇ ਵੇਦ ਧੁਨ, ਸੰਖ ਧੁਨ, ਬੰਦੀ ਜਨ ਧੁਨ, ਜੈ ਧੁਨ, ਨਿਸ਼ਾਨ ਧੁਨ ਇਹ ਮੰਨੇ ਨੇ। ਤੇ ਪੁਰਾਣਾਂ ਅਨੁਸਾਰ ਪੰਜ ਬਾਜਿਆਂ ਦਾ ਸ਼ਬਦ ਜਿਹੜਾ ਰਾਜਿਆਂ ਦੇ ਅੱਗੇ ਵਜਾਉਂਦੇ ਸੀ ਉਹਦਾ ਵਿਧਾਨ ਸੀ, ਉਹ ਜਿਹਨੇ ਸਿੰਘ, ਡਫ, ਸੰਖ, ਭੇਰੀ, ਜੈ ਘੰਟਾ, ਇਹ ਜਿਹੜੇ ਪੰਜ ਪ੍ਰਕਾਰ ਦੇ ਵੱਖਰੇ ਵੱਖਰੇ ਆਪ ਜੀ ਨੇ ਸੁਣੇ ਹੈ ਬਾਜੇ ਵੱਜਣੇ ਜਿਹੜੇ ਲਿਖੇ ਹੋਏ ਨੇ, ਜਿਨ੍ਹਾਂ ਨੂੰ ਸਾਰੇ ਇਹਨਾਂ ਨੂੰ ਸਾਰੇ ਅਨਹਦ ਕਹਿੰਦੇ ਹੈ। ਪਰ ਇਹ ਅਨਹਦ ਸ਼ਬਦ ਕਿਵੇਂ ਹੋਏ? ਕਿਉਂਕਿ ਅਨਹਦ ਸ਼ਬਦ ਤਾਂ ਉਹ ਹੁੰਦਾ ਹੈ ਜਿਹਦੀ ਕੋਈ ਹੱਦ ਨਾ ਹੋਵੇ, ਇਹ ਸਾਰੇ ਹੱਦਾਂ ਵਾਲੇ ਨੇ। ਹੱਦਾਂ ਵਾਲੀਆਂ ਚੀਜ਼ਾਂ ਸੁਣਨੀਆਂ ਜਾਂ ਫਿਰ ਇਹਨਾਂ ਨੂੰ ਇਉਂ ਸਮਝਣਾ ਕਿ ਜਿਵੇਂ ਘੜਿਆਲ ਵਰਗੀ ਆਵਾਜ਼ ਸੁਣਦਾ ਹੈ, ਉਹ ਬਾਹਰ ਕਿਤੇ ਪਹਿਲਾਂ ਘੜਿਆਲ ਵਾਲੀ ਸੁਣੀ ਵੀ ਹੈ, ਜੇ ਅੰਦਰੋਂ ਸੰਖ ਦੀ ਧੁਨ ਸੁਣਦਾ ਤਾਂ ਉਹ ਵੀ ਕਿਤੇ ਬਾਹਰ ਸੁਣੀ ਹੋਈ ਹੈ। ਇਹ ਸਾਰੀਆਂ ਚੀਜ਼ਾਂ ਵੇਖੀਆਂ ਸੁਣੀਆਂ ਹੋਈਆਂ ਜਿਹੜੀਆਂ ਨਾ ਉਹ ਸੁਣਦੀਆਂ ਨੇ, ਅਤੇ ਹੱਦ ਵਾਲੀਆਂ ਚੀਜ਼ਾਂ ਨੇ। ਇਹਨਾਂ ਬਾਜਿਆਂ ਵਿੱਚ ਪਰਚ ਕੇ ਜਿਹੜਾ ਰਹੂਗਾ, ਜਿਵੇਂ ਉਹ ਘੰਡੇ ਹੇੜੇ ਦਾ ਸ਼ਬਦ ਉਹੀ ਜਿਹੀ ਆਵਾਜ਼ ਸੁਣਦਾ, ਮਿਰਗ ਦੀ ਉਹਨੂੰ ਪ੍ਰਾਪਤ ਹੋਊਗਾ, ਘੰਡੇ ਹੇੜੇ ਦਾ ਸ਼ਬਦ ਕਿਉਂਕਿ ਮੌਤ ਹੋ ਜਾਂਦਾ। ਤੇ ਫਿਰ ਬੀਨਾ ਦਾ ਸ਼ਬਦ ਹੈ ਉਹ ਸੱਪ ਦੀ ਜੂਨ ਮਿਲ ਜਾਊਗੀ ਜੋਗੀਆਂ ਦੇ ਬਸ ਪਾ ਕੇ ਫਿਰ ਉਹ ਇਸ ਪ੍ਰਕਾਰ ਦੇ ਉਹ ਆਵਾਜ਼ ਤੇ ਮੋਹਤ ਹੋ ਕੇ ਸੱਪ ਦੀ ਜੂਨ ਮਿਲ ਜਾਂਦੀ ਹੈ ਇਤਿਆਦਿਕ ਇਸ ਤਰ੍ਹਾਂ ਦੀਆਂ ਜੂਨਾਂ ਪ੍ਰਾਪਤ ਹੋ ਜਾਂਦੀਆਂ ਨਾਮ ਜਪੇ ਤੋਂ ਬਗੈਰ ਤੇ ਇਹਨਾਂ ਕਾਰਜਾਂ ਦੇ ਕਰਨ ਵਾਲੇ ਮੁਕਤੀ ਨਹੀਂ ਮਿਲਦੀ ਹੈ ਉਹਨਾਂ ਨੂੰ ਤੇ ਜਿਹੜੇ ਅਡੰਬਰੀ ਯੋਗ ਮਤ ਵਾਲੇ ਕੇਵਲ ਫੋਕਿਆਂ ਬਾਜਿਆਂ ਨੂੰ ਗਿਆਨ ਤੋਂ ਬਗੈਰ ਆਤਮਾ ਦੀ ਸਿਖਾਤਾ ਦਾ ਆਨੰਦ ਮੰਨੀ ਬੈਠੇ ਨੇ ਇਹ ਗਲਤੀ ਹੈ ਉਹਨਾਂ ਦੀ ਇਹਨਾਂ ਬਾਜਿਆਂ ਵਿੱਚ ਪਰਚੇ ਰਹਿੰਦੇ ਨੇ ਇਹ ਅਨਹਦ ਬਾਜੇ ਨਹੀਂ ਹਨ ਇਹ ਆਹਤ ਬਾਜੇ ਨੇ ਤਾਂ ਆਹਤ ਬਾਜੇ ਹੁੰਦੇ ਜਿਹੜੇ ਬਾਹਰ ਦੀ ਚੋਟ ਦੇ ਨਾਲ ਵੱਜਦੇ ਆ ਧਰਤੀ ਪਾਣੀ ਕਰਕੇ ਪਾਣੀ ਅਗਨੀ ਕਰਕੇ ਹਵਾ ਆਕਾਸ਼ ਕਰਕੇ ਆਕਾਸ਼ ਪ੍ਰਕਿਰਤੀ ਕਰਕੇ ਪ੍ਰਕਿਰਤੀ ਵਾਹਿਗੁਰੂ ਦੇ ਵਾਹਿਗੁਰੂ ਕਰਕੇ ਸਾਰੇ ਹੱਦ ਵਾਲੇ ਨੇ ਤੇ ਇੱਕ ਹੱਦ ਤੋਂ ਰਹਿਤ ਕੀ ਹੈ ਅਨ ਹੱਦ ਹੱਦ ਤੋਂ ਰਹਿਤ ਕੌਣ ਹੈ ਵਾਹਿਗੁਰੂ ਉਹਦੇ ਨਾਮ ਤੁਨ ਇੱਕ ਰਸ ਵੱਜਣੀ ਇਹੀ ਅਨਹਦ ਸ਼ਬਦ ਹੈ ਨਿਚੋੜ ਇਹ ਨਿਕਲਿਆ ਅੱਗੇ ਦੱਸਦੇ ਹਨ ਜੀ
ਮੇਰਾ ਮਨੋ ਮੇਰਾ ਮਨ ਰਾਤਾ
ਹੇ ਭਾਈ ਮੇਰਾ ਸਾਡਾ ਮਨੋ ਹਿਰਦਾ ਮੇਰਾ ਸਾਡਾ ਮਨ ਹਿਰਦਾ ਲਾਲ ਪਿਆਰੇ ਵਾਹਿਗੁਰੂ ਦੇ ਪਿਆਰ ਪਰਮੇਸ਼ਵਰ ਦੇ ਨਾਮ ਦੇ ਵਿੱਚ ਤੇ ਉਹ ਰਾਤਾ ਰੰਗਿਆ ਹੋਇਆ ਹੈ
ਲਾਲ ਪਿਆਰੇ ਰਾਮ
ਜੋ ਮੇਰਾ ਭਾਵ ਇਹ ਜਿਹੜਾ ਪਰਮੇਸ਼ਰ ਪਿਆਰਾ ਜਿਹੜਾ ਲਾਲ ਪਿਆਰੇ ਨੂੰ ਕਹਿੰਦੇ ਨੇ ਤੇ ਐਸਾ ਜਿਹੜਾ ਪਿਆਰੇ ਰਾਮ ਪਿਆਰੇ ਤੋਂ ਪਿਆਰਾ ਰਾਮ ਪਰਮੇਸ਼ਰ ਹੈ ਉਹਦੇ ਪ੍ਰੇਮ ਰੰਗ ਵਿੱਚ ਮੇਰਾ ਸਾਡਾ ਮਨ ਹਿਰਦਾ ਰਾਤਾ ਰੰਗਿਆ ਹੋਇਆ ਉਹ ਜਿਹੜਾ ਮੇਰਾ ਮਨੋ ਮੇਰਾ ਮਨ ਰਾਤਾ ਤੇ ਜੋ ਮੇਰਾ ਮੇਰ ਭਾਵ ਸੁਮੇਰ ਪਰਬਤ ਦੀ ਤਰ੍ਹਾਂ ਮਨੋ ਸਰੋਮਣੀ ਹੈ ਉਹ ਲਾਲ ਪਿਆਰੇ ਦੇ ਵਿੱਚ ਮੇਰਾ ਪਿਆਰ ਰਾਮ ਪਰਮੇਸ਼ਰ ਉਹਦੇ ਚ ਮੇਰਾ ਪ੍ਰੇਮ ਲੱਗਿਆ ਹੋਇਆ ਮੇਰਾ ਮਨ ਲੰਗਿਆ ਹੋਇਆ ਐਸਾ ਕਥਨ ਕੀਤਾ
ਅਨ ਦਿਨ ਰਾਤਾ ਮਨ ਬੈ ਰਾਗੀ
ਜਿਹਨਾਂ ਦਾ ਸੰਸਾਰ ਵੱਲੋਂ ਮਨ ਮਨ ਨਾਮ ਹੈ ਚਿੱਤ ਦਾ ਵੈਰਾਗੀ ਵਿਰਕਤ ਭਾਵ ਵੈਰਾਗਵਾਨ ਹੋ ਕੇ ਅਨ ਦਿਨ ਰਾਤ ਦਿਨ ਪਰਮੇਸ਼ਰ ਦੇ ਉਹਦੇ ਵਿੱਚ ਰਾਤਾ ਰੰਗਿਆ ਹੋਇਆ ਹੈ ਉਹਦੀ ਜਿਹੜੀ ਬਿਰਤੀ ਹੈ
ਸੁਨ ਮੰਡਲ ਘਰ ਪਾਇਆ
ਉਹਦੀ ਬਿਰਤੀ ਨੇ ਸੁਨ ਮੰਡਲ ਦਸਮ ਦੁਆਰ ਰੂਪੀ ਘਰ ਵਿੱਚ ਨਿਵਾਸ ਪਾਇਆ ਪਾ ਲਿਆ ਸੁਨ ਮੰਡਲ ਘਰ ਪਾਇਆ ਗੁਰਮੁਖ ਜਨਾਂ ਨੇ ਸੁਨ ਅਫੁਰ ਰੂਪ ਪਰਮੇਸ਼ਰ ਦੇ ਮੰਡਲ ਸਮੁਦਾਇ ਵਿੱਚ ਘਰ ਟਿਕਾਣਾ ਪਾ ਲਿਆ ਪਾ ਰਿਹਾ ਹੈ
ਆਦ ਪੁਰਖ ਅਪਰੰਪਰ ਪਿਆਰਾ
ਜੋ ਪਰਮੇਸ਼ਰ ਸਾਰੇ ਜਗ ਦਾ ਆਦ ਮੁੱਢ ਰੂਪ ਹੈ ਤੇ ਪੁਰਖ ਪੂਰਨ ਤੇ ਅਪਰੰਪਰ ਕਹਿੰਦੇ ਜੋ ਪ੍ਰਕਿਰਤੀ ਤੋਂ ਪਰੇ ਹੈ ਪ੍ਰਕਿਰਤੀ ਦੇ ਵਿੱਚ ਲਪਾਏਮਾਨ ਨਹੀਂ ਹੈ ਪ੍ਰਕਿਰਤੀ ਉਰੇ ਆ ਉਹ ਪਰੇ ਹੈ ਪ੍ਰਕਿਰਤੀ ਕਰਕੇ ਉਹਦਾ ਪਾਰ ਨਹੀਂ ਪਾਇਆ ਜਾਂਦਾ ਤੇ ਸਾਰਿਆਂ ਦਾ ਪਿਆਰਾ ਹੈ ਪਰਮੇਸ਼ੁਰ
ਸਤਿਗੁਰ ਅਲੱਖ ਲਿਖਾਇਆ
ਉਹ ਅਲੱਖ ਲਖਣ ਤੋਂ ਰਹਿਤ ਨੂੰ ਸੱਚੇ ਸਤਿਗੁਰਾਂ ਨੇ ਤੇ ਜਿਹੜਾ ਸੀ ਸ਼ਕਤੀ ਬਿਰਤੀ ਕਰਕੇ ਨਹੀਂ ਸੀ ਲੱਖ ਹੁੰਦਾ ਲਖਣਾ ਬਿਰਤੀ ਦੁਆਰਾ ਲਿਖਾਇਆ ਜਣਾ ਦਿੱਤਾ
ਆਸਣ ਵੈਸਣ ਥਿਰ ਨਾਰਾਇਣ
ਜਿਹੜਾ ਚਿੱਤ ਦਾ ਨਾਰਾਇਣ ਪਰਮੇਸ਼ੁਰ ਵਿੱਚ ਜਿੱਥੇ ਇਸਤਿਤ ਹੋਣਾ ਹੈ ਇਹੋ ਹੀ ਆਸਣ ਹੈ ਵਸਤਰ ਦਾ ਵਿਛਾ ਕੇ ਜਿਵੇਂ ਆਸਣ ਬੈਠ ਜਾਂਦੇ ਇਹੀ ਆਸਣ ਹੈ ਇਹਦਾ ਬੈਸਣ ਬੈਠਣਾ ਕੀਤਾ ਜਿਹੜਾ ਚਿੱਤ ਦਾ ਟਕਾ ਵਿੱਚ ਆਉਣਾ ਸ਼ਬਦ ਵਿੱਚ
ਤਿਤ ਮਨ ਰਾਤਾ ਹੀ ਚਾਰੇ
ਉਸਦੇ ਸਰੂਪ ਦੀ ਵਿਚਾਰੇ ਵਿਚਾਰ ਉਹ ਵਿਚਾਰ ਦੇ ਵਿੱਚ ਮਨ ਹਿਰਦਾ ਜਿਹੜਾ ਰਾਤਾ ਰੰਗਿਆ ਗਿਆ ਹੈ
ਨਾਨਕ ਨਾਮ ਰਤੇ ਬੈਰਾਗੀ
ਸਤਿਗੁਰੂ ਜੀ ਕਥਨ ਕਰਦੇ ਜੋ ਨਾਮ ਨਾਮੀ ਪਰਮੇਸ਼ੁਰ ਦੇ ਨਾਮ ਵਿੱਚ ਰਤੇ ਰੰਗੇ ਹੋਏ ਹਨ ਉਹ ਪੁਰਸ਼ ਜਿਹੜੇ ਪੂਰਨ ਬੈਰਾਗੀ ਵੈਰਾਗਵਾਨ ਹਨ ਉਹਨਾਂ ਦੇ ਅੰਦਰ ਫਿਰ
ਅਨਹਦ ਰੁਣ ਚੁਣ ਕਾਰੇ
ਉਹਨਾਂ ਦੇ ਅੰਦਰ ਅਨਹਦ ਹੱਦ ਤੋਂ ਰਹਿਤ ਇੱਕ ਰਸ ਰੁਣ ਨਾਮ ਸੁੰਦਰ ਦਾ ਝੁਣਕਾਰੇ ਛਣਕਾਰੇ ਸ਼ਰਨਾਟੇ ਪੈਂਦੇ ਹੈ ਰੁਣ ਝੁਣਕਾਰੇ ਸੁੰਦਰ ਘੰਟਕਾ ਆਦਿ ਝਾਂਜਰਾਂ ਆਦਿ ਦਾ ਸ਼ਬਦ ਘੁੰਗਰੂਆਂ ਦੇ ਛਣਕਾਰੇ ਦੀ ਤਰ੍ਹਾਂ ਅਨਹਦ ਇੱਕ ਰਸ ਬਾਜੇ ਵੱਜਦੇ ਹਨ ਜੇ ਉਹਨਾਂ ਦੇ ਹਿਰਦੇ ਵਿੱਚ
ਤਿਤ ਅਗਮ ਪੁਰੇ
ਬੀਬਸ ਅਲੰਕਾਰ ਹੈ ਉਹਦੇ ਅਨੁਸਾਰ ਜਗਿਆਸੂ ਜਨ ਬੇਨਤੀ ਕਰਦਾ ਹੈ ਕਿ ਰਾਮ ਪਰਮੇਸ਼ੁਰ ਤਿਤ ਉਸ ਪਰਮੇਸ਼ੁਰ ਦੀ ਪ੍ਰਾਪਤੀ ਵਾਲੇ ਅਗਮ ਅਪਹੁੰਚ ਨਗਰ ਵਿੱਚ ਜਿੱਥੇ ਗਮਤ ਨਹੀਂ ਤਿਤ ਉਸ ਪਰਮੇਸ਼ੁਰ ਦੀ ਪ੍ਰਾਪਤੀ ਵਾਲੇ ਤੇ ਅਗਮ ਅਪਹੁੰਚ ਪੁਰੇ ਨਗਰ ਦੇ ਵਿੱਚ ਭਾਵ ਜਿਸ ਦੀ ਬੁੱਧੀ ਪਹੁੰਚ ਨਾ ਸਕੇ ਜਿਸ ਦੇ ਵਿੱਚ ਬੁੱਧੀ ਪਹੁੰਚ ਨਾ ਸਕੇ ਤੇ ਐਸਾ ਜੋ ਹੈ
ਕਹੋ ਕਿਤ ਬਿਧ ਜਾਈਏ ਰਾਮ।
ਇਹ ਪ੍ਰਸ਼ਨ ਹੈ ਫਿਰ ਦੱਸੋ ਕਿਤ ਕਿਸ ਵੀ ਤਰੀਕੇ ਦੇ ਨਾਲ ਜਾਈਏ ਜਾਣਾ ਕਰੀਏ ਜਿੱਥੇ ਤੇ ਉਹ ਪਹੁੰਚ ਹੀ ਨਹੀਂ ਹੈ ਅਗਮ ਹੈ ਐਸਾ ਉਹ ਨਗਰ ਹੈ ਤੇ ਕਿਵੇਂ ਪਹੁੰਚੀਏ ਉਹਦੇ ਵਿੱਚ ਕਿਹੜੀ ਵਿਧੀ ਹੈ ਜੁਗਤੀ ਕੀ ਹੈ
ਸਚ ਸੰਜਮ ਸਾਰ ਗੁਣਾ।
ਇਹ ਹੁਣ ਉੱਤਰ ਦਿੱਤਾ ਹੇ ਭਾਈ ਸੱਚ ਦੀ ਕਮਾਈ ਦਾ ਸਾਧਨ ਸੰਜਮ ਇੰਦਰੀਆਂ ਦਾ ਵਿਕਾਰਾਂ ਵੱਲੋਂ ਰੋਕ ਕੇ ਸ੍ਰੇਸ਼ਟ ਗੁਣਾਂ ਨੂੰ ਸਾਰ ਸੰਭਾਲੀਏ ਅਤੇ ਫਿਰ ਗੁਰਸ਼ਬਦ
ਗੁਰਸ਼ਬਦ ਕਮਾਈਏ ਰਾਮ।
ਗੁਰ ਸਤਿਗੁਰਾਂ ਦੇ ਸ਼ਬਦ ਉਪਦੇਸ਼ ਦੁਆਰਾ ਰਾਮ ਪਰਮੇਸ਼ੁਰ ਦੇ ਨਾਮ ਦੀ ਕਮਾਈਏ ਕਮਾਈ ਕਰੀਏ ਇਉਂ ਉਸ ਦੇ ਅਗਮਪੁਰੇ ਵਿੱਚ ਜਾਈਦਾ ਹੈ।
ਸੱਚ ਸ਼ਬਦ ਕਮਾਈਏ ਨਿਜ ਘਰ ਜਾਈਏ।
ਸੱਚੇ ਸਰੂਪ ਦੀ ਪ੍ਰਾਪਤੀ ਵਾਲਾ ਗੁਰਾਂ ਦਾ ਸ਼ਬਦ ਉਪਦੇਸ਼ ਕਮਾਉਣਾ ਕਰੀਏ ਤੇ ਫਿਰ ਨਿਜ ਸਰੂਪ ਰੀ ਘਰ ਵਿੱਚ ਗ੍ਰਹਿ ਵਿੱਚ ਜਾਣਾ ਕਰੀਏ।
ਪਾਈਏ ਗੁਣੀ ਨਿਧਾਨਾ
ਗੁਣੀ ਗੁਣਾਂ ਦੇ ਨਿਧਾਨ ਖਜ਼ਾਨੇ ਪਰਮੇਸ਼ੁਰ ਨੂੰ ਪਾਈਏ ਪਾ ਲਈਦਾ ਹੈ।
ਤਿਤ ਸਾਖਾ ਮੂਲ ਪਤ ਨਹੀਂ ਡਾਲੀ
ਤਿਤ ਤਿਸ ਮੂਲ ਮੁੱਢ ਰੂਪ ਪਰਮੇਸ਼ੁਰ ਵਿੱਚ ਸਾਖਾ ਸ਼ਾਖਾ ਸ਼ਾਖਾਵਾਂ ਇਹ ਜਿਹੜੀਆਂ ਟਹਿਣੀਆਂ ਕੁਰਮਲਾਂ ਨਿਕਲਦੀਆਂ ਹਨ ਪਤ ਪੱਤਰੇ ਡਾਲੀ ਟਾਹਣੀਆਂ ਆਦਿ ਕੁਝ ਵੀ ਨਹੀਂ ਹੈ ਤੇ ਸ਼ਾਖਾ ਜਿਹੜੀ ਉਹ ਪੁੰਗਰ ਦਾ ਜਿਹੜਾ ਉਸ ਨੂੰ ਵੀ ਕਹਿੰਦੇ ਆ ਜਾਂ ਫਿਰ ਤਿਤ ਸਾਖਾ ਮੂਲ ਪਤ ਨਹੀਂ ਡਾਲੀ ਤਿਤ ਉਸ ਪਰਮੇਸ਼ੁਰ ਵਿੱਚ ਮੂਲ ਮੁੱਢ ਰੂਪ ਅਗਿਆਨ ਇੰਦਰੇ ਰੂਪ ਪਤ ਪੱਤਰੇ ਵਿਸ਼ੇ ਰੂਪ ਡਾਲੀ ਟਾਹਣੀਆਂ ਵੀ ਨਹੀਂ ਹਨ ਉਹਦੇ ਵਿੱਚ ਤਿਤ ਸਾਖਾ ਮੂਲ ਪਤ ਨਹੀਂ ਡਾਲੀ ਤਿਤ ਤਿਸ ਪਰਮੇਸ਼ੁਰ ਵਿੱਚ ਤਿੰਨਾਂ ਗੁਣਾਂ ਰੂਪ ਸ਼ਾਖਾ ਸ਼ਾਖਾਵਾਂ ਤੇ ਮੂਲ ਮੁੱਢ ਰੂਪ ਅਵਿਦਿਆ ਕਰਮ ਧਰਮ ਵੀ ਪਤ ਪੱਤਰੇ ਅਤੇ ਵਾਸ਼ਨਾ ਰੂਪ ਡਾਲੀ ਟਾਹਣੀਆਂ ਵੀ ਨਹੀਂ ਹਨ ਸੁਤਬਿਤ ਲੋਕ ਈਖਣਾ ਤੀਨੀ ਜਿਹੜੀ ਹੈ ਇਹ ਨਹੀਂ ਹੈ ਉਹਦੇ ਵਿੱਚ ਤਿਤ ਸਾਖਾ ਮੂਲ ਪਤ ਨਹੀਂ ਡਾਲੀ ਜੋ ਪਰਮੇਸ਼ੁਰ ਮੂਲ ਬੁੱਢ ਅਧਿਸ਼ਠਾਨ ਰੂਪ ਹੈ ਤਿਸ ਉਹਦੇ ਵਿੱਚ ਤਿੰਨਾਂ ਗੁਣਾਂ ਰੂਪੀ ਸ਼ਾਖਾਵਾਂ ਬ੍ਰਹਮਾ ਵਿਸ਼ਨੂੰ ਸ਼ਿਵਜੀ ਪੁਣਾ ਜੀਵ ਰੂਪ ਪਤ ਪੱਤਰੇ ਤੇ ਸਰਬਲੋਕ ਬ੍ਰਹਮਲੋਕ ਦੇਵਪੁਰੀ ਆਦਿ ਡਾਲੀ ਟਾਹਣੀਆਂ ਵੀ ਨਹੀਂ ਹਨ ਉਹਦੇ ਵਿੱਚ ਤਿਤ ਸਾਖਾ ਮੂਲ ਪਤ ਨਹੀਂ ਡਾਲੀ ਤਿਤ ਤਿਸ ਉਸ ਮੂਲ ਮੁੱਢ ਭਾਵ ਕਾਰਨ ਰੂਪ ਪਰਮੇਸ਼ੁਰ ਵਿੱਚ ਤਿੰਨ ਵਾਸ਼ਨਾ ਰੂਪ ਸ਼ਾਖਾਂ ਸੂਖਮ ਤੱਤ ਰੂਪ ਡਾਲੀ ਟਾਹਣੀਆਂ ਅਸੂਲ ਤੱਤ ਰੂਪੀ ਪਤ ਪੱਤਰੇ ਨਹੀਂ ਹਨ ਭਾਵ ਕਿ ਜਿਵੇਂ ਟਾਹਣੀਆਂ ਪਹਿਲਾਂ ਹੁੰਦੀਆਂ ਹਨ ਤੇ ਪੱਤਰੇ ਪਿੱਛੋਂ ਹੁੰਦੇ ਹਨ ਉਸ ਤਰ੍ਹਾਂ ਸੂਖਮ ਤੱਤ ਦੇ ਪਹਿਲਾਂ ਹੁੰਦੇ ਆ ਤੇ ਅਸਥੂਲ ਤੱਤ ਪਿੱਛੋਂ ਹੁੰਦੇ ਨੇ ਇਸ ਕਰਕੇ ਉਹ ਸੂਖਮ ਤੱਤ ਟਾਹਣੀਆਂ ਤੇ ਅਸੂਲ ਤੱਤ ਪੱਤਰੇ ਜਿਹੜੇ ਨੇ ਇਹ ਕਹੇ ਹਨ ਉਹਦੇ ਵਿੱਚ ਇਹ ਕੁਛ ਨਹੀਂ ਹੈ
ਸਿਰ ਸਭਨਾ ਪ੍ਰਧਾਨਾ
ਉਹ ਤਾਂ ਸਾਰਿਆਂ ਦੇ ਸਿਰ ਸ਼੍ਰੋਮਣੀ ਪ੍ਰਧਾਨਾ ਮੁਖੀ ਹੈ
ਜਪ ਤਪ ਕਰ ਕਰ ਸੰਜਮ ਥਾਕੀ
ਜਪ ਜਾਪ ਕਰ ਕਰਕੇ ਤਪ ਤਪੱਸਿਆ ਕਰਕੇ ਸੰਜਮ ਇੰਦਰੀਆਂ ਦੇ ਦਮਨ ਰੂਪ ਸਾਧਨ ਕਰਕੇ ਸਾਰੀ ਸ੍ਰਿਸ਼ਟੀ ਥੱਕ ਗਈ ਹੈ ਹਾਰ ਗਈ ਹੈ
ਹੱਠ ਨਿਗ੍ਰਹਿ ਨਹੀਂ ਪਾਈਐ
ਹੱਠ ਜਿੱਦ ਕਰਕੇ ਨਿਗ੍ਰਹਿ ਨੇ ਗ੍ਰਹਿ ਤੇ ਉਹ ਨੇ ਵਿਸ਼ੇਸ਼ ਕਰਕੇ ਹੁੰਦਾ ਤੇ ਇਸ ਕਰਕੇ ਗ੍ਰਹਿ ਘਰ ਤੋਂ ਰਹਿਤ ਜਾਂ ਨੇ ਰਹਿਤ ਨੇ ਗ੍ਰਹਿ ਘਰ ਤੋਂ ਰਹਿਤ ਹੋ ਕੇ ਜਾਂ ਨੇ ਗ੍ਰਹਿ ਨੇ ਵਿਸ਼ੇਸ਼ ਕਰਕੇ ਹੱਠ ਦੇ ਗ੍ਰਹਿਣ ਕਰਨ ਦੇ ਨਾਲ ਪਰਮੇਸ਼ੁਰ ਦੀ ਪ੍ਰਾਪਤੀ ਤੇ ਨਹੀਂ ਇਸ ਤਰ੍ਹਾਂ ਨਹੀਂ ਪਾਈ ਹੈ ਇਉਂ ਨਹੀਂ ਪਾਇਆ ਜਾਂਦਾ ਹੈ
ਨਾਨਕ ਸਹਿਜ ਮਿਲੇ ਜਗ ਜੀਵਨ
ਗੁਰੂ ਸਾਹਿਬ ਜੀ ਕਥਨ ਕਰਦੇ ਆ ਸਤਿਗੁਰਾਂ ਨੇ ਕਿਰਪਾ ਕਰਕੇ ਇਹ ਤੁਸੀਂ ਸਾਰੀ ਪੰਕਤੀ ਬੋਲੋ ਜੀ ਦੁਬਾਰੇ ਸਾਰੀ ਉਪਰ
ਨਾਨਕ ਸਹਿਜ ਮਿਲੇ ਜਗ ਜੀਵਨ ਸਤਿਗੁਰ ਬੂਝ ਬੁਝਾਈ ਹੈ
ਇੱਕ ਤਾਂ ਭਾਈ ਬੂਝ ਬੁਝਾਈ ਹੈ ਕੱਸ ਕੇ ਬੋਲਣੇ ਦੋਨੇ ਪਾਠ ਇਹ ਗੁਰੂ ਸਾਹਿਬ ਜੀ ਕਥਨ ਕਰਦੇ ਆ ਸਤਿਗੁਰਾਂ ਨੇ ਕਿਰਪਾ ਕਰਕੇ ਬੂਝ ਸਮਝਾਉਣ ਭਾਵ ਸਿੱਖਿਆ ਬੁਝਾਈਏ ਸਮਝਾਈ ਹੈ ਕਿ ਸਹਿਜ ਗਿਆਨ ਧਰਮ ਸੰਤੋਖ ਆਦਿ ਸੋ ਗੁਣਾਂ ਦੀ ਧਾਰਨ ਇਹਨਾਂ ਗੁਣਾਂ ਦੀ ਧਾਰਨ ਨਾਲ ਜਗ ਜੀਵਨ ਜਗ ਦਾ ਜੀਵਨ ਰੂਪ ਪਰਮੇਸ਼ੁਰ ਮਿਲਦਾ ਹੈ ਇਹੀ ਤਰੀਕਾ ਹੈ
ਗੁਰਸਾਗਰ ਰਤਨਾਗਰ
ਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਇਹ ਸ਼ਬਦ ਹੀ ਭਾਈ ਥੋੜਾ ਜਿਹਾ ਪਾਠ ਦਾ ਅੰਤਰ ਹੈ ਇਹਨੂੰ ਪਾਠ ਅੰਤਰ ਕਹਿੰਦੇ ਨੇ ਰਤਨਾਗਰੋ ਪਾਠ ਵੀ ਕਈਆਂ ਪੋਥੀਆਂ ਦੇ ਵਿੱਚ ਹੁੰਦਾ ਹੈ ਗੁਰਸਾਗਰੋ ਰਤਨਾਗਰੋ ਤੇ ਰਤਨ ਕਨੇਰੇ ਰਾਮ ਕਈਆਂ ਪੋਥੀਆਂ ਚ ਆਊਗਾ ਪਾਠ ਪਰ ਮੁੱਖ ਪਾਠ ਇਹੀ ਰੱਖਣਾ ਗੁਰਸਾਗਰੋ ਰਤਨਾਗਰ ਤੇ ਤਿਤ ਰਤਨ ਘਨੇਰੇ ਰਾਮ, ਇਹ ਮੁੱਖ ਪਾਠ ਇਸ ਤਰ੍ਹਾਂ ਰੱਖਣਾ। ਗੁਰਸਾਗਰੋ ਰਤਨਾਗਰ, ਸੱਚੇ ਗੁਰੂ ਸਾਹਿਬ ਜੀ ਸੰਸਾਰ ਸਾਗਰੋ ਸਮੁੰਦਰ ਵਿੱਚ ਰਤਨਾਗਰ, ਰਤਨਾਂ ਦੀ ਖਾਣ ਹੈ, ਗੁਰ ਸ਼ਬਦ ਰੂਪੀ ਰਤਨਾਂ ਦੀ ਖਾਣੀ ਹੈ।
ਤਿਤ ਰਤਨ ਘਨੇਰੇ ਰਾਮ,
ਤਿਤ ਤਿਸ ਗੁਰੂ ਸਾਹਿਬ ਵਿੱਚ ਰਾਮ ਪਰਮੇਸ਼ਵਰ ਦੀ ਪ੍ਰਾਪਤੀ ਕਰਾਉਣ ਵਾਲੇ ਬੈਰਾਗ ਵਿਵੇਕ ਆਦਿ ਘਨੇਰੇ ਬਹੁਤੇ ਰਤਨ ਮਾਨਕ ਹਨ ਜੀ।
ਕਰਮ ਜਨੋ ਸਪਤ ਸਰੇ,
ਗੁਰੂ ਸਾਹਿਬ ਜੀ ਸਪਤ ਸੱਤ ਲੋਕਾਂ, ਸੱਤ ਪਤਾਲ, ਸੱਤ ਦੀਪ ਆਦਿ ਵਿੱਚ ਸਰੇ ਸਰੋਵਰ ਦੀ ਨਿਆਈ ਹਨ। ਉਸ ਵਿੱਚ ਫਿਰ ਕਹਿੰਦੇ ਕਰ ਮੱਜਨੋ ਸਪਤ ਸਰੇ, ਉਹਦੇ ਚ ਮੱਜਨੋ ਹੁੰਦਾ ਜਿਹੜਾ ਡੁੱਬੀ ਮਾਰ ਕੇ ਨਹੀਂ ਇਸ਼ਨਾਨ ਕਰਦਾ, ਸੁੱਧੇ ਕੇਸਾਂ ਦੇ ਇਸ਼ਨਾਨ ਹੈ ਜਿਹੜਾ। ਇਸ ਪ੍ਰਕਾਰ ਵੀ ਨੱਕੋ ਨੱਕ ਉਹਦੇ ਪ੍ਰੇਮ ਚ ਡੁੱਬ ਕੇ ਇਉਂ ਇਸ਼ਨਾਨ ਕਰੋ। ਕਰ ਮੱਜਨੋ ਸਪਤ ਸਰੇ, ਗੁਰੂ ਸਾਹਿਬ ਜੀ ਸਾਹਿਤ ਪਤ ਆਬੁਰ ਦੇ ਐਸੇ ਹਨ ਸਤਿਗੁਰੂ, ਜਾਂ ਦੈਵੀ ਸੰਪਦਾ ਰੂਪੀ ਇੱਜ਼ਤ ਦੇ ਸਮੇਤ ਹਨ, ਸਰੇ ਸਰੋਵਰ ਹਨ ਮਹਾਰਾਜ। ਉਹਨਾਂ ਤੋਂ ਉਪਦੇਸ਼ ਲੈਣ ਰੂਪੀ ਮੱਜਨੋ ਟੁੱਬੀ ਮਾਰ ਕੇ ਇਸ਼ਨਾਨ ਕਰਿਆ ਕਰੋ। ਕਰ ਮੱਜਨੋ ਸਪਤ ਸਰੇ, ਗੁਰੂ ਸਾਹਿਬ ਜੀ ਸਪਤ ਸੱਤ ਗੁਣਾਂ ਦੇ ਜਿਹਦੇ ਵਿੱਚ ਬੈਰਾਗ ਵਿਵੇਕ ਖਟਸੰਮਤੀ ਮੋਖ ਇੱਛਾ ਸਰਵਣ ਮੰਨਣ ਅਧਿਆਸਨ, ਇਹਦੇ ਸਰੇ ਸਰੋਵਰ ਨ, ਉਹਨਾਂ ਤੋਂ ਉਪਦੇਸ਼ ਲੈਣ ਰੂਪੀ ਮੱਜਨੋ ਟੁੱਬੀ ਮਾਰ ਕੇ ਇਸ਼ਨਾਨ ਕਰੋ। ਕਰ ਮੱਜਨੋ ਸਪਤ ਸਰੇ, ਜਿਹੜਾ ਪੰਜ ਗਿਆਨ ਇੰਦਰੇ ਨ, ਮਨ ਤੇ ਬੁੱਧ, ਇਹਨਾਂ ਸੱਤਾਂ ਨੂੰ ਅੰਦਰੋਂ ਵਿਸ਼ਿਆਂ ਨੂੰ ਸਾੜ ਦੇਣਾ ਕਰੋ, ਸਰੇ ਨਾਮ ਸਾੜਨ ਦਾ ਵੀ ਹੁੰਦਾ। ਕਰ ਮੱਜਨੋ ਇਹ ਇਸ਼ਨਾਨ ਕਰੋ, ਤੇ ਕਰ ਮੱਜਨੋ ਸਪਤ ਸਰੇ, ਤੇ ਸਰ ਕਰ ਲੈਣਾ ਜਿੱਤ ਲੈਣਾ ਹੁੰਦਾ, ਭਾਵ ਜਿੱਤ ਲੈਣਾ ਵੀ ਇੱਕ ਸੱਤ ਸਰੋਵਰ ਬਣ ਜਾਂਦਾ, ਆਪ ਹੀ ਸੱਤ ਪਰਮੇਸ਼ਰ ਦੇ ਸਰੂਪ ਦਾ ਸਰੋਵਰ ਆਪ ਹੀ ਬਣ ਗਿਆ। ਤੇ ਇਹਨਾਂ ਦਾ ਦਮਨ ਕਰਨ ਰੂਪ ਮੱਜਨੋ ਟੁੱਬੀ ਮਾਰ ਕੇ ਇਸ਼ਨਾਨ ਕਰੋ ਜੀ।
ਮਨ ਨਿਰਮਲ ਮੇਰੇ ਰਾਮ,
ਇਹ ਮੇਰੇ ਭਾਈ ਰਾਮ, ਪਰਮੇਸ਼ਰ ਦੇ ਨਾਮ ਜਪ ਕੇ ਮਨ ਹਿਰਦਾ ਨਿਰਮਲ ਪਵਿੱਤਰ ਹੋ ਜਾਂਦਾ ਹੈ।
ਨਿਰਮਲ ਜਲ ਨਹਾਏ ਜਾਂ ਪ੍ਰਭ ਭਾਏ,
ਜਾਂ ਜਦੋਂ ਪਰਮੇਸ਼ਰ ਨੂੰ ਇਹ ਜੀਵ ਭਾਏ ਭਾ ਗਿਆ ਚੰਗਾ ਲੱਗਿਆ, ਤਾਂ ਗੁਰ ਉਪਦੇਸ਼ ਰੂਪੀ ਨਿਰਮਲ ਪਵਿੱਤਰ ਜਲ ਪਾਣੀ ਦੇ ਨਾਲ ਨਹਾਏ ਇਸ਼ਨਾਨ ਹੁੰਦਾ ਹੈ।
ਪੰਚ ਮਿਲੇ ਵਿਚਾਰੇ,
ਇਹ ਪੰਜ ਪੰਜੇ ਸਤ ਸੰਤੋਖ ਦਇਆ ਧਰਮ ਵਿਚਾਰ ਇਤਿਆਦਿ, ਜਾਂ ਫਿਰ ਪੰਜੇ ਗਿਆਨ ਇੰਦਰੀਆਂ ਦੀ ਵਿਚਾਰੇ ਵਿਚਾਰ ਇਹਨੂੰ ਮਿਲ ਜਾਂਦੇ ਨੇ, ਉਹ ਵਿਚਾਰ ਮਿਲ ਜਾਂਦੀ ਹੈ। ਪੰਚ ਸੰਤ ਜਨਾਂ ਦੇ ਨਾਲ ਮਿਲੇ ਮਿਲ ਕੇ ਚੇਤਨ ਦੀ ਵਿਚਾਰ ਕਰੋ।
ਕਾਮ ਕ੍ਰੋਧ ਕਪਟ ਬਿਖਿਆ ਤਜ,
ਤੇ ਜਿਵੇਂ ਕਾਮ ਵਿਕਾਰ ਦ੍ਰਿਸ਼ਟੀ ਕ੍ਰੋਧ ਗੁੱਸਾ ਕਪਟ ਛਲ ਬਿਖਿਆ ਵਿਓ, ਇਹ ਮਾਇਆ ਦਾ ਤਾਜ ਤਿਆਗ ਕਰਕੇ
ਸੱਚ ਨਾਮ ਉਰ ਧਾਰੇ,
ਤੇ ਉਹ ਉਰ ਹਿਰਦੇ ਦੇ ਵਿੱਚ ਸੱਚ ਪਰਮੇਸ਼ਰ ਦੇ ਅੰਮ੍ਰਿਤ ਨਾਮ ਨੂੰ ਧਾਰੇ ਧਾਰਨ ਕੀਤਾ, ਭਾਵ ਵਸਾ ਲਿਆ ਤੇ ਵਸਾ ਲਿਆ ਹੈ। ਅਤੇ ਫਿਰ
ਹਉਮੈ ਲੋਭ ਲਹਿਰ ਲੱਭ ਥਾਕੇ,
ਉਹਨਾਂ ਦੇ ਅੰਦਰੋਂ ਦੇਹ ਦੀ ਹਉਮੈ ਹੰਗਤਾ, ਪਦਾਰਥਾਂ ਦੇ ਖਾਣ ਦਾ ਲੋਭ ਲਾਲਚ, ਤੇ ਜਾਂ ਫਿਰ ਪਦਾਰਥਾਂ ਦੇ ਜੋੜਨ ਦਾ ਲੱਭ ਲਾਲਚ, ਤ੍ਰਿਸ਼ਨਾ ਦੀ ਤੇ ਲਹਿਰ, ਇਹ ਜਿਹੜੀਆਂ ਅੰਦਰ ਤਰੰਗਾਂ ਉੱਠ ਰਹੀਆਂ ਸਨ, ਇਹ ਸਾਰੇ ਥੱਕ ਗਏ ਭਾਵ ਹਾਰ ਗਏ ਹਨ।
ਪਾਏ ਦੀਨ ਦਇਆਲਾ,
ਤੇ ਫਿਰ ਜਿਨ੍ਹਾਂ ਨੇ ਦੀਨ ਗਰੀਬਾਂ ਤੇ ਦਇਆਲਤਾ ਦਇਆ ਕਰਨ ਵਾਲੇ ਪਰਮੇਸ਼ਰ ਨੂੰ ਪਾਏ ਪਾ ਲਿਆ ਹੈ।
ਨਾਨਕ ਗੁਰ ਸਮਾਨ ਤੀਰਥ ਨਹੀਂ ਕੋਈ,
ਸਤਿਗੁਰੂ ਜੀ ਕਥਨ ਕਰਦੇ ਨੇ ਭਾਈ ਗੁਰਸਿੱਖੋ, ਗੁਰ ਸਤਿਗੁਰੂ ਜੀ ਦੇ ਸਮਾਨ ਸਦਰਸ਼ ਉਹਦੇ ਬਰਾਬਰ ਹੋਰ ਕੋਈ ਸੰਸਾਰ ਦੇ ਤੀਰਥ ਪਵਿੱਤਰ ਪਿਤਾ ਦਾ ਵਾਚਕ ਹੁੰਦਾ ਇਹ, ਤੇ ਤੀਰਥ ਕੀ ਹੈ ਜਿੱਥੇ ਪਵਿੱਤਰਤਾ ਪ੍ਰਾਪਤ ਹੋਵੇ, ਸ਼ੁੱਧਤਾ ਮਿਲੇ, ਪਾਪ ਨਿਵਿਰਤ ਹੋਣ, ਗੁਰੂ ਵਰਗਾ ਤੀਰਥ ਪਵਿੱਤਰ ਕਰਨ ਵਾਲਾ ਕੋਈ ਅਸਥਾਨ ਨਹੀਂ ਹੈ।
ਸਾਚੇ ਗੁਰ ਗੋਪਾਲ,
ਕਿਉਂਕਿ ਗੁਰ ਸਤਿਗੁਰੂ ਜੀ ਸਾਚੇ ਸੱਚੇ ਗੋਪਾਲ, ਗੋ ਪ੍ਰਿਥਵੀ ਦਾ ਨਾਮ ਹੈ, ਪਾਲਾ ਪਾਲਣਾ ਕਰਨ ਵਾਲਾ ਕੌਣ ਹੈ, ਪਰਮੇਸ਼ਰ ਉਹਦਾ ਸਰੂਪ ਹਨ।
ਹੋ ਬਨ ਬਨੋ ਦੇਖ ਰਹੀ,
ਹੇ ਇਸ ਤਰ੍ਹਾਂ ਕਹਿੰਦੇ ਭਾਈ, ਹੋ ਬਨ ਬਨੋ ਜਗਿਆਸੂ ਰੂਪ ਇਸਤਰੀ ਕਹਿੰਦੀ ਹੈ ਵੀ ਮੈਂ ਮਧਸੂਦਨ, ਜਾਂ ਫਿਰ ਉਹ ਜਿਹੜਾ ਪਰਮੇਸ਼ਰ ਹੈ, ਮੈਂ ਬਿੰਦਰਾਵਨ ਦੇ ਅੰਦਰ, ਮਧੂਬਨ ਦੇ ਅੰਦਰ, ਜਾਂ ਪ੍ਰਤੱਖ ਬਣਾ ਬਣਾ ਦੇ ਅੰਦਰ, ਜੰਗਲਾਂ ਜੰਗਲਾਂ ਵਿੱਚ ਮੈਂ ਦੇਖ ਰਹੀ, ਤੇ ਉਹ ਪਰਮੇਸ਼ਰ ਨੂੰ, ਜਾਂ ਫਿਰ ਬਨ ਪਾਣੀ ਦੇ ਕਿਨਾਰਿਆਂ ਭਾਵ ਤੀਰਥਾਂ ਦੇ ਕਿਨਾਰਿਆਂ ਤੇ ਕਦੇ ਕੋਈ ਭੇਖ ਬਣੋ ਬਣਾ ਕੇ ਕਿਸੇ ਭੇਖ ਦਾ ਬਣੋ ਬਾਣਾ ਬਣਾ ਲਿਆ ਬਣ ਬਣਦੀ ਨਿਆਈ ਜਿਹੜੇ ਵੇਦ ਨੇ ਉਹਦੇ ਵਿੱਚ ਬਣੋ ਬਣਦੀ ਨਿਆਈ ਵੇਦਾਂ ਦਾ ਕਰਮ ਕਾਂਡ ਤੇ ਇਸ ਕਰਕੇ ਉਹ ਦੇਖ ਵੇਖ ਰਹੀ ਹਾਂ ਤੇ ਇਸ ਕਰਕੇ ਅੱਗੇ ਦੱਸਦੇ ਹਾਂ ਤ੍ਰਿਣ
ਦੇਖ ਸਵਾਇਆ ਰਾਮ
ਤੇ ਫਿਰ ਉਹ ਸਵਾਇਆ ਸਾਰੇ ਤ੍ਰਿਣ ਦੀ ਨਿਆਈ ਪੁਰਾਣ ਆਦਿ ਜਾਂ ਫਿਰ ਪ੍ਰਤੱਖ ਬਾਨ ਫਿਰ ਬਨਸਪਤੀ ਨੂੰ ਤੇ ਦੇਖ ਦੇਖਣਾ ਕੀਤਾ ਰਾਮ ਹੇ ਪਿਆਰੇ ਜਾਂ ਰਾਮ ਹਰੀ ਪਰਮੇਸ਼ਰ ਨੂੰ ਦੂਸਰਾ ਇਹ ਵੀ ਇਹ ਹਾਂ ਬਨੋ ਬਨੋ ਜੰਗਲਾਂ ਜੰਗਲਾਂ ਦੇ ਵਿੱਚ ਪਰਮੇਸ਼ਰ ਨੂੰ ਇਹ ਦੇਖਿਆ ਇੱਕ ਤ੍ਰਿਣ ਤੀਲੇ ਦੇ ਵਿੱਚ ਵੀ ਸਵਾਏ ਰਾਮ ਨੂੰ ਇਹ ਦੇਖਿਆ ਇਹ ਦ੍ਰਿਸ਼ਟੀ ਹੋ ਜਾਂਦੀ ਹੈ ਐਸਾ ਜੋ ਪਰਮੇਸ਼ਵਰ ਹੈ ਬ੍ਰਹਮਾਕਾਰ ਦ੍ਰਿਸ਼ਟੀ ਦਾ ਅਰਥ ਸਮਝਣਾ
ਤ੍ਰੇ ਭਵਨ ਤੁਜ ਹੈ ਕੀਆ
ਹੇ ਮਹਾਰਾਜ ਇੱਕ ਤੀਲੇ ਤੋਂ ਲੈ ਕੇ ਬੜੇ ਬੜੇ ਪਰਬਤਾਂ ਪਹਾੜਾਂ ਤੱਕ ਇੱਕ ਜੀਵ ਤੋਂ ਲੈ ਕੇ ਬ੍ਰਹਮਾ ਤੱਕ ਇਹ ਤਿੰਨ ਭਵਨ ਤਿੰਨੇ ਲੋਕ ਮਾਤ ਲੋਕ ਪਤਾਲ ਲੋਕ ਸਵਰਗ ਲੋਕ ਇਹ ਸਭ ਸਾਰਾ ਜਗਤ ਸੰਸਾਰ ਹੈ ਇਹ ਮਹਾਰਾਜ ਹੇ ਪਰਮੇਸ਼ਵਰ ਇਹ ਤੁਸੀਂ ਉਹ ਬਣਾਉਣਾ ਕੀਤਾ ਤੁਸੀਂ ਬਣਾਇਆ ਮਹਾਰਾਜ ਇਹ ਐਸਾ ਜੋ ਸੰਸਾਰ ਹੈ
ਸਭ ਜਗਤ ਸਵਾਇਆ ਰਾਮ
ਤੇ ਹੇ ਰਾਮ ਪਰਮੇਸ਼ਰ ਇਹ ਸਵਾਇਆ ਸਾਰਾ ਬ੍ਰਹਮੰਡ ਤੁਸੀਂ ਆਪ ਹੀ ਪੈਦਾ ਕੀਤਾ ਸੂਖਮ ਵੀ ਸਭ ਸਾਰਾ ਸਥੂਲ ਵੀ ਸਵਾਇਆ ਸਾਰਾ ਆਪ ਹੀ ਵੱਲੋਂ ਉਤਪੰਨ ਕੀਤਾ ਹੋਇਆ ਹੈ
ਤੇਰਾ ਸਭ ਕੀਆ ਤੂੰ ਥਿਰ ਥੀਆ
ਹੇ ਪਰਮੇਸ਼ਰ ਸਭ ਸਾਰਾ ਬ੍ਰਹਮੰਡ ਤੇਰਾ ਤੁਹਾਡਾ ਹੀ ਪੈਦਾ ਕੀਤਾ ਹੋਇਆ ਕੀਆ ਨਾਮ ਕੀਤੇ ਹੋਏ ਦਾ ਤੇ ਤੂੰ ਇਸ ਦੇ ਵਿੱਚ ਥਿਰ ਥੀਆ ਇਸਥਿਤ ਥੀਆ ਹੋ ਰਿਹਾ ਹੈ
ਤੁਧ ਸਮਾਨ ਕੋ ਨਾਹੀ
ਤੁਹਾਡੇ ਸਮਾਨ ਸਦਰਸ਼ ਤੁਹਾਡੇ ਬਰਾਬਰ ਕੋਈ ਸੰਸਾਰ ਵਿੱਚ ਦੇਵੀ ਦੇਵਤਾ ਕੋਈ ਵੀ ਨਹੀਂ ਹੋ ਸਕਦਾ
ਤੂੰ ਦਾਤਾ ਸਭ ਜਾਚਕ ਤੇਰੇ
ਤੂੰ ਦਾਤਾ ਸਭ ਜਾਚਕ ਤੇਰੇ ਸਭ ਸਾਰੇ ਜੀਵਤਾ ਜੋ ਹੈਗੇ ਉਹ ਤਾਂ ਹੈਗੇ ਜਾਚਕ ਤੂੰ ਸਾਰੀਆਂ ਦਾਤਾਂ ਦੇਣ ਵਾਲਾ ਹੈ ਉਹ ਸਭ ਤੇਰੇ ਦਾਤ ਤੇਰੇ ਦਰ ਦੇ ਉੱਤੇ ਜਾਚਕ ਮੰਗਤੇ ਨੂੰ ਕਹਿੰਦੇ ਨੇ ਤੇਰੇ ਦਰ ਤੇ ਮੰਗਤੇ ਨੇ ਚਾਹੇ ਦੇਵੀ ਦੇਵਤੇ ਨੇ ਦਾਤਾਂ ਦੇਣ ਵਾਲਾ ਸਭ ਨੂੰ ਤੂੰ ਹੀ ਹੈ
ਤੁਧ ਵਿਨ ਕਿਸ ਸਾ ਲਾਹੀ
ਇਸ ਕਰਕੇ ਜਦ ਦਾਤਾਂ ਤੂੰ ਦੇਣਾ ਸ਼ਲਾਘਾ ਹੋਰ ਦੀ ਕਿਉਂ ਕਰੀਏ ਅਸੀਂ ਤੇ ਤੋਂ ਬਗੈਰ ਸ਼ਲਾਘਾ ਨਹੀਂ ਹੋਰ ਕਿਸੇ ਦੀ ਕਰ ਸਕਦੇ ਸਿਫਤਾਂ ਤੇਰੀਆਂ ਕਰਾਂਗੇ
ਅਣ ਮੰਗਿਆ ਦਾਨ ਦੀਜੈ ਦਾਤੇ
ਹੇ ਦਾਤੇ ਜੋ ਅਣ ਮੰਗਿਆ ਦਾਨ ਬਿਨਾਂ ਮੰਗਿਆ ਦਾਨ ਦੀਜੈ ਦਿੰਦੇ ਹੋ ਅਣਮੰਗਿਆ ਦਾਨ ਦੀਜੈ ਦਾਤੇ ਹੇ ਦਾਤਾ ਜੀ ਨਾਮ ਦਾ ਦਾਨ ਦੀਜੈ ਦੇ ਕੇ ਅਣਮੰਗੇ ਕਰ ਦਿੰਦੇ ਹੋ ਉਹਨੂੰ ਇੱਛਾ ਹੀ ਨਹੀਂ ਰਹਿੰਦੀ ਹੋਰ ਕੁਛ ਮੰਗਣ ਦੀ ਅਣਮੰਗਿਆ ਦਾਨ ਦੀਜੈ ਦਾਤੇ ਹੇ ਦਾਤਾ ਜੀ ਆਪ ਅਣਮੰਗ ਹੋ ਕੇ ਹੋਰਨਾਂ ਨੂੰ ਦਾਨ ਦੀਜੈ ਦੇਣ ਵਾਲੇ ਹੋ ਭਾਵ ਨਾਮ ਦਾਨ ਦੇਣਾ ਕਰਨ ਵਾਲੇ ਹੋ ਕਿਉਂਕਿ ਤੁਹਾਡੀ ਜਿਹੜੀ ਹਾਂਜੀ ਤੇਰੀ ਭਗਤ
ਤੇਰੀ ਭਗਤ ਭਰੇ ਭੰਡਾਰਾ
ਤੇਰੀ ਤੁਹਾਡੀ ਭਗਤੀ ਦੇ ਭੰਡਾਰੇ ਖਜ਼ਾਨੇ ਭਰੇ ਪਏ ਨਾ ਗੁਰਮੁਖਾਂ ਦੇ ਹਿਰਦੇ ਸੰਤਰੇ ਦਾ ਭੰਡਾਰ ਭਗਤੀ ਰੂਪ ਭੰਡਾਰੇ ਉਹ ਭਰੇ ਪਏ ਨੇ ਨਕੋ ਨਕ ਨਾਮ ਤੋਂ ਬਿਨਾਂ ਗੁਰਮੁਖ ਰੋਮ ਰੋਮ ਹਰ ਧਿਆਵੈ ਸਰੀਰ ਦੇ ਵਿੱਚ ਨਾਮ ਹੀ ਭਰਿਆ ਹੋਇਆ ਹੈ ਸਾਰੇ ਅੰਤਸਕਰਨ ਵਿੱਚ ਵੀ
ਰਾਮ ਨਾਮ ਬਿਨ ਮੁਕਤ ਨਾ ਹੋਈ
ਸਤਿਗੁਰੂ ਜੀ ਇਹ ਜਿਹੜਾ ਫਿਰ ਅੱਗੇ ਕਥਨ ਕਰਦੇ ਵੀ ਰਾਮ ਰਮੇ ਹੋਏ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਮੁਕਤੀ ਨਹੀਂ ਹੁੰਦੀ ਹੈ
ਨਾਨਕ ਕਹਿ ਜੀ ਚਾਰਾ
ਸਤਿਗੁਰੂ ਜੀ ਨੇ ਵਿਚਾਰ ਨਿਰਣਾ ਕਰਕੇ ਕਥਨ ਕੀਤਾ ਕਿ ਰਾਮ ਪਰਮੇਸ਼ਰ ਦੇ ਨਾਮ ਚਿੰਤਨ ਕਰੇ ਤੋਂ ਬਿਨਾਂ ਕਦੇ ਮੁਕਤੀ ਨਹੀਂ ਮਿਲਦੀ ਨਾ ਕਿਸੇ ਨੂੰ ਮਿਲੀ ਹੈ ਇਸ ਪ੍ਰਕਾਰ ਇਹ ਕਥਨ ਕੀਤਾ ਹੈ
ਆਸਾ ਮਹੱਲਾ ਪਹਿਲਾ
ਆਸਾ ਰਾਗ ਦੇ ਅੰਦਰ ਇਹ ਸਤਿਗੁਰੂ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਬੀਬਸ ਅਲੰਕਾਰ ਦੀ ਰੀਤ ਹੈ ਇਹਦੇ ਵਿੱਚ ਵੀ
ਮੇਰਾ ਮਨੋ ਮੇਰਾ ਮਨ ਰਾਤਾ
ਪਿਆਰੇ ਰਾਮ ਪਰਮੇਸ਼ਰ ਦੇ ਮੇਰਾ ਮਨੋ ਮੇਰਾ ਮਨ ਰਾਤਾ ਮੇਰੇ ਰਾਮ ਰਮਿਆ ਹੋਇਆ ਹੈ ਮੇਰਾ ਰਾਮ ਸੁਮੇਰ ਪਰਬਤ ਦੀ ਨਿਆਈ ਅਚਲ ਰਹਿਣ ਵਾਲਾ ਹੈ ਉਸ ਵਿੱਚ ਮੇਰਾ ਸਾਡਾ ਮਨ ਹਿਰਦਾ ਰਾਤਾ ਰੰਗਿਆ ਹੋਇਆ ਹੈ
ਰਾਮ ਪਿਆਰੇ ਰਾਮ
ਉਹ ਮਨ ਕਰਕੇ ਵੀ ਰਾਮ ਪਿਆਰਾ ਹੈ ਤਨ ਕਰਕੇ ਵੀ ਬਾਣੀ ਕਰਕੇ ਵੀ ਪਿਆਰਾ ਹੈ ਉਹਦੇ ਵਿੱਚ ਸਾਡਾ ਮਨ ਤਦਾਕਾਰ ਹੋਇਆ
ਸੱਚ ਸਾਹਿਬ ਆਦਿ ਪੁਰਖ ਅਪਰੰਪਰੂ ਧਾਰੇ ਰਾਮ
ਉਹ ਆਦਿ ਮੁੱਢ ਰੂਪ ਪੁਰਖ ਪੂਰਨ ਪਰਮੇਸ਼ਵਰ ਸਾਰਿਆਂ ਦਾ ਸੱਚ ਸੱਚਾ ਸਾਹਿਬ ਮਾਲਕ ਹੈ ਜੋ ਰਾਮ ਪਰਮੇਸ਼ਵਰ ਅਪਰੰਪਰੂ ਪ੍ਰਕਿਰਤੀ ਤੋਂ ਪਰੇ ਹੈ ਜਿਸਦਾ ਪਾਰ ਨਾ ਪਾਇਆ ਜਾ ਸਕੇ ਉਹ ਐਸਾ ਵਾਹਿਗੁਰੂ ਹੈ ਸਾਰਿਆਂ ਜੀਵਾਂ ਨੂੰ ਧਾਰੇ ਆਸਰਾ ਦੇਣ ਵਾਲਾ ਹੈ ਤੇ ਆਪ ਜਿਸ ਨੇ ਸਾਰੀ ਸ੍ਰਿਸ਼ਟੀ ਨੂੰ ਧਾਰੀ ਧਾਰਨ ਪੈਦਾ ਕੀਤਾ ਹੋਇਆ ਹੈ।
ਅਗਮ ਅਗੋਚਰ ਅਪਰ ਅਪਾਰਾ,
ਜੋ ਮਨ ਦੀ ਗਮਤਾ ਤੋਂ ਪਰੇ, ਅਗੋਚਰ ਇੰਦਰੀਆਂ ਦੇ ਵਿਸ਼ੇ, ਅਪਰ ਤੇ ਉਰੇ ਜੋ ਪ੍ਰਕਿਰਤੀ ਹੈ ਉਸ ਤੋਂ ਅਪਾਰਾ, ਪਾਰਾਵਾਰ ਤੋਂ ਰਹਿਤ ਹੈ।
ਪਾਰ ਬ੍ਰਹਮ ਪਰਧਾਨੋ,
ਪਰਮੇਸ਼ਰ ਪਾਰ ਮੈਂ, ਪਰਮੇਸ਼ਰ ਜੀ ਦਾ ਪਾਰ ਵਾਰ ਨਹੀਂ ਹੈ, ਬ੍ਰਹਮ ਵਿਆਪਕ ਸਾਰਿਆਂ ਨੂੰ ਪ੍ਰਧਾਨੋ ਮੁਖੀ ਹੈ ਸਾਰਿਆਂ ਦਾ। ਪੰਜੇ ਜੜ ਤੱਤਾਂ ਨੂੰ ਆਪਣੀ ਸੱਤਾ ਦੇ ਕੇ ਚੇਤਨ ਆਪ ਪ੍ਰਧਾਨੋ ਮੁਖੀ ਹੈ ਉਹਦੇ ਵਿਚ।
ਆਦ ਜੁਗਾਦੀ ਹੈ ਭੀ ਹੋਸੀ,
ਉਹ ਪਰਮੇਸ਼ਰ ਜੁਗਾਦੀ ਜੁਗਾਂ ਦੇ ਆਦ ਮੁੱਢ ਵਿਚ ਵੀ ਸੀ ਤੇ ਹੈ, ਹੁਣ ਵਰਤਮਾਨ ਸਮੇਂ ਦੇ ਵਿਚ ਵੀ ਹੈ, ਅੱਗੇ ਨੂੰ ਭਵਿੱਖ ਦੇ ਵਿਚ ਭੀ ਵੀ ਹੋਸੀ ਹੋਵੇਗਾ। ਆਦ ਸਤਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ, ਭੀ ਸੱਚ ਉਹੀ ਭਾਵ ਰੱਖਿਆ ਹੈ। ਅੱਗੇ ਦੱਸਦੇ ਨੇ ਅਵਰ
ਅਵਰ ਝੂਠਾ ਸਭ ਮਾਨੋ,
ਉਹ ਤੋਂ ਬਿਨਾਂ ਅਵਰ ਹੋਰ ਸਭ ਸਾਰਾ ਸੰਸਾਰ ਝੂਠਾ, ਮਿਥਿਆ ਮਾਨੋ, ਮੰਨਣਾ ਕਰੋ, ਜਾਣਨਾ ਕਰੋ।
ਕਰਮ ਧਰਮ ਕੀ ਸਾਰ ਨਾ ਜਾਣੈ,
ਇਹ ਜੀਵ ਕਰਮ ਵਿਹਾਰ ਅਤੇ ਧਰਮ ਪਰਮਾਰਥ ਭਾਵ ਸ਼ਾਸਤਰ ਦੇ ਦੱਸੇ ਹੋਏ ਧਰਮ ਕਰਮਾਂ ਦੀ ਸਾਰ ਖਬਰ ਤੇ ਨਾ ਜਾਣੇ ਨਹੀਂ ਜਾਣਦੇ। ਅਤੇ ਮੁਕਤ ਮੋਕਸ਼ ਦੇ ਅੱਗੇ ਸੁਰਤ ਮੁਕਤ,
ਸੁਰਤ ਮੁਕਤ ਕਿਉਂ ਪਾਈਐ,
ਮੁਕਤ ਮੋਕਸ਼ ਦੀ ਸੁਰਤ ਗਿਆਤ ਕਿਉਂ ਕਿਵੇਂ ਪਾਈਏ ਪਾਵੇਗਾ, ਉਹ ਸ੍ਰੇਸ਼ਟ ਬਿਰਤੀ ਤੋਂ ਬਗੈਰ ਸੁਰਤ ਬਿਰਤੀ ਵਿਚ ਮੁਕਤੀ ਕਿਉਂ ਕਿਵੇਂ ਪਾਵੇਗਾ, ਭਾਵ ਨਹੀਂ ਮਿਲੇਗੇ।
ਨਾਨਕ ਗੁਰਮੁਖ ਸ਼ਬਦ ਪਛਾਣੈ,
ਸਤਿਗੁਰੂ ਜੀ ਕਥਨ ਕਰਦੇ ਜੋ ਗੁਰਮੁਖ ਗੁਰਾਂ ਦੇ ਸ਼ਬਦ ਉਪਦੇਸ਼ ਨੂੰ ਪਛਾਣੇ ਪਹਿਚਾਣ ਕੇ,
ਅਹਿਨਿਸ ਨਾਮ ਧਿਆਈਐ,
ਅਹਿਨਿਸ ਰਾਤ ਦਿਨੇ ਧਿਆ ਕਰ ਬਿਰਤੀ ਦੁਆਰਾ ਵਾਹਿਗੁਰੂ ਨਾਮ ਨੂੰ ਧਿਆਈਐ ਧਿਆਉਣਾ ਕਰਦਾ, ਉਹੀ ਭਾਈ ਮੁਕਤੀ ਨੂੰ ਪਾਉਣਾ ਕਰਦਾ ਹੈ।
ਮੇਰਾ ਮਨੋ ਮੇਰਾ ਮਨ ਮਾਨਿਆ,
ਤੇ ਮਹਾਰਾਜ ਸਾਹਿਬ ਜੀ ਕਹਿੰਦੇ ਨੇ ਤੇ ਗੁਰਾਂ ਦੀ ਓਟ ਲੈ ਕੇ ਮੇਰਾ ਮਨੋ ਮੇਰਾ ਜਿਹੜਾ ਮਨੋ ਮੇਰਾ ਮਨ ਮਾਨਿਆ ਦਾ ਮਤਲਬ ਇਹ ਮੰਨ ਗਿਆ ਉਸਦੇ ਰਾਮ ਪਰਮੇਸ਼ਰ ਦੇ ਨਾਮ ਵਿਚ ਲੋਕ ਪ੍ਰਲੋਕ ਦੇ ਵਿਚ ਜਿਹੜਾ ਐਸਾ ਵਾਹਿਗੁਰੂ ਹੈ।
ਨਾਮ ਸਿਖਾਈ ਰਾਮ,
ਉਹ ਰਾਮ ਪਰਮੇਸ਼ਰ ਦਾ ਨਾਮ ਹੀ ਲੋਕ ਪ੍ਰਲੋਕ ਸਿਖਾਈ ਸਹਾਇਤਾ ਕਰਨ ਵਾਲਾ ਹੈ। ਮੇਰਾ ਮਨੋ ਮੇਰਾ ਮਨ ਮਾਨਿਆ, ਨਾਮ ਸਿਖਾਈ ਰਾਮ, ਜੋ ਮੇਰਾ ਮਨੋ ਸ਼੍ਰੋਮਣੀ ਪਰਮੇਸ਼ਰ ਹੈ ਉਹਦੇ ਚ ਮੇਰਾ ਮਨ ਮਾਨਿਆ ਮੰਨਿਆ, ਉਸ ਰਾਮ ਵਾਹਿਗੁਰੂ ਦੇ ਨਾਮ ਤੇ ਉਹਦਾ ਨਾਮ ਹੀ ਲੋਕ ਪ੍ਰਲੋਕ ਦੇ ਸਿਖਾਈ ਸਹਾਇਤਾ ਕਰਨ ਵਾਲਾ ਹੈ।
ਓਮੈ ਮਮਤਾ ਮਾਇਆ,
ਤੇ ਪਰਮੇਸ਼ਰ ਵਾਹਿਗੁਰੂ ਦੀ ਪੈਦਾ ਕੀਤੀ ਹੋਈ ਜਿਹੜੀ ਮਾਇਆ ਹੈ, ਹਉਮੈ ਹੰਗਤਾ, ਤੇ ਇਹਦੇ ਵਿਚ ਹਉਮੈ ਹੰਕਾਰ ਤੇ ਮਮਤਾ ਮਾਇਆ ਜੋ ਪੈਦਾ ਕੀਤੇ ਨੇ।
ਸੰਗ ਨਾ ਜਾਈ ਰਾਮ,
ਹੇ ਭਾਈ ਕਹਿੰਦੇ ਇਹਦੇ ਚ ਹੰਗਤਾ ਮੁਖਦੀ ਕਰ ਰਿਹਾ ਤੂੰ, ਹੇ ਪਿਆਰਿਆ ਤੇ ਸੁਣਨਾ ਕਰ, ਰਾਮ ਹੈ, ਰਾਮ ਦਾ ਅਰਥ ਹੈ ਪਿਆਰਾ ਵਾਲ ਚ, ਹੇ ਰਾਮ ਕੀ ਪਰਮੇਸ਼ਰ ਦੇ ਪਿਆਰੇ ਹੋ, ਦੇਹ ਦੀ ਹੋਮੇ ਹੰਗਤਾ, ਪਦਾਰਥਾਂ ਦੀ ਮਮਤਾ ਆਪਣਾ ਤਤਪਣਾ ਵੇ ਜਿਹੜਾ ਛਲ ਰੂਪ ਜਿਹੜੀ ਮਾਇਆ, ਇਹਨਾਂ ਵਿਚ ਕਿਸੇ ਨੇ ਪ੍ਰਲੋਕ ਨੂੰ ਸਹਾਇਤਾ ਕਰਨ ਲਈ ਸੰਘ ਨਾਲ ਨਹੀਂ ਥੋੜੇ ਜਾਣਾ, ਸੰਘ ਨਾ ਜਾਈ ਰਾਮ, ਇਹਨੇ ਨਾਲ ਨਹੀਂ ਜਾਣਾ, ਹੇ ਭਾਈ ਇਸ ਜੀਵ ਦੇ ਨਾਲ ਮਾਇਆ ਦੀ ਹੰਗਤਾ ਮਮਤਾ ਸੰਘ ਨਾਲ ਨਾ ਨਹੀਂ ਜਾਈ ਜਾਂਦੀ, ਕੇਵਲ ਰਾਮ ਪਰਮੇਸ਼ਰ ਦਾ ਨਾਮ ਹੀ ਨਾਲ ਜਾਣਾ ਹੈ।
ਮਾਤਾ ਪਿਤ ਭਾਈ ਸੁਤ ਚਤੁਰਾਈ,
ਮਾਤਾ ਮਾਂ, ਪਿਤ ਪਿਓ, ਭਾਈ ਭਰਾ, ਸੁਤ ਪੁੱਤਰ ਤੇ ਦੁਨੀਆਂ ਦੀਆਂ ਚਤੁਰਾਈ ਸਿਆਣਪਾਂ ਆਦਿ, ਜਾਂ ਫਿਰ ਇਹਦੇ ਵਿਚ ਅੱਗੇ ਹੋਰ ਦੱਸਦੇ ਹਨ,
ਸੰਗ ਨਾ ਸੰਪੈ ਨਾਰੇ,
ਤੇ ਸੰਪੇ ਸੰਪਦਾ ਮਾਲ ਹਾਥੀ ਘੋੜੇ ਆਦਿ ਅਤੇ ਨਾਰੇ ਇਸਤਰੀ, ਇਹਨਾਂ ਵਿਚੋਂ ਜੀਵ ਦਾ ਕੋਈ ਵੀ ਸੰਗ ਸਾਥੀ ਨਹੀਂ ਹੈ।
ਸਾਇਰ ਕੀ ਪੁੱਤਰੀ ਪਰਹਰ ਤਿਆਗੀ,
ਗੁਰਮੁਖ ਜਨਾਂ ਨੇ ਸੈਰ ਸਮੁੰਦਰ ਦੀ ਪੁੱਤਰੀ, ਉਹਦੀ ਧੀ ਲੱਛਮੀ ਹੈ, ਸਮੁੰਦਰ ਲਿੜਕਣ ਵੇਲੇ ਇਹ ਜਦੋਂ 14 ਰਤਨ ਉਹਦੇ ਚ ਲੱਛਮੀ ਵੀ ਨਿਕਲੀ, ਇਹ ਸਾਧ ਸਿੰਘ ਜਦੋਂ ਕਿਤੇ ਦੈਤਾਂ ਦਾ ਬਲ ਭਰਿਆ, ਉਹ ਸਵਰਗ ਦੇ ਉੱਤੇ ਕਬਜ਼ਾ ਹੋ ਗਿਆ, ਉਦੋਂ ਦੇਵਤਿਆਂ ਨੇ ਵੀ ਕਿਤੇ ਐਸਾ ਨਾ ਹੋਵੇ ਵੀ ਰਤਨਾਂ ਦਾ ਨੁਕਸਾਨ ਨਾ ਹੋਵੇ, ਉਹ ਰਤਨ ਲਿਆ ਕੇ ਸਮੁੰਦਰ ਦੇ ਵਿੱਚ ਲੁਕੋ ਦਿੱਤੇ ਸੀ, ਤੇ ਉਹ ਫਿਰ ਭਗਵਾਨ ਵਿਸ਼ਨੂੰ ਨੂੰ ਪਤਾ ਸੀ ਇਹ ਸਾਰੀ ਗੱਲ ਦਾ, ਫਿਰ ਉਹਨਾਂ ਦੁਆਰਾ ਉਹ ਰਤਨ ਕੱਢੇ, 14 ਰਤਨ ਨਿਕਾਲੇ ਹੁਣ, ਉਹਨਾਂ ਚੋਂ ਲੱਛਮੀ ਵੀ ਪਹਿਲਾਂ ਹੀ ਗੁਪਤ ਕਰੀ ਸੀ ਆਪੇ, ਫਿਰ ਸਮੁੰਦਰ ਦੀ ਪੁੱਤਰੀ ਤਾਂ ਕਹਾਈ ਹੈ, ਉਹਦੇ ਵਿੱਚੋਂ ਲੱਛਮੀ ਦਾ ਜਨਮ ਹੋਇਆ। ਇਸ ਕਰਕੇ ਸ਼ਾਇਰ ਕੀ ਪੁੱਤਰੀ ਪਰਹਰ ਤਿਆਗੀ, ਲੱਛਮੀ ਮਾਇਆ ਕਹਿੰਦੇ ਉਹਨਾਂ ਨੇ ਪਰਹਰ, ਪਰਹਰ ਕਰਨ ਵਾਲੀ ਜਾਣ ਕੇ ਨਾਸ ਕਰਨ ਵਾਲੀ ਜਾਣ ਕੇ ਤਿਆਗੀ ਛੱਡ ਦਿੱਤੀ ਹੈ, ਮਨ ਕਰਕੇ ਪਰਹਰ ਤਿਆਗ ਦਿੱਤੀ ਹੈ ਅਤੇ ਬਾਣੀ ਕਰਕੇ ਵੀ ਇਸ ਨੂੰ ਤਿਆਗ ਦਿੱਤਾ ਹੈ। ਤੇ ਅੱਗੇ ਫਿਰ ਬ੍ਰਹਮ ਦੇ ਵਿਚਾਰ ਦੇ ਵਿੱਚ ਉਹ ਲੱਗੇ ਰਹਿੰਦੇ 10 ਦਿਨ ਅੱਗੇ
ਚਰਨ ਤਲੇ ਵਿਚਾਰੇ
ਉਹ ਬ੍ਰਹਮ ਦੀ ਵਿਚਾਰੇ ਵਿਚਾਰ ਕਰਕੇ ਸਾਰਿਆਂ ਦੇ ਚਰਨਾਂ ਦੇ ਤਲੇ ਥੱਲੇ ਭਾਵ ਧੂੜ ਹੋ ਗਏ, ਇੰਨੀ ਨਿਮਰਤਾ ਆ ਗਈ। ਜਾਂ ਫਿਰ ਵਿਚਾਰ ਰੂਪੀ ਜਾਂ ਸਮਦਮ ਸਾਧਨਾ ਰੂਪੀ ਚਰਨਾਂ ਦੇ ਤਲੇ ਥੱਲੇ ਮਾਇਆ ਨੂੰ ਮਿਥਿਆ ਨਿਸ਼ਚੇ ਕਰ ਲਿਆ। ਚਰਨ ਤਲੇ ਵਿਚਾਰੀ ਮਾਇਆ ਰੂਪ ਪਰਹਰ ਨਿਰਾਦਰ ਕਰਕੇ ਤਿਆਗੀ ਤਿਆਗ ਦਿੱਤੀ ਹੈ ਸਾਇਰ ਕੀ ਪੁੱਤਰੀ ਪਰਹਰ ਤਿਆਗੀ, ਅਤੇ ਉਹਨੇ ਆਪਣੇ ਉਸ ਨੂੰ ਆਪਣੇ ਪੈਰਾਂ ਦੇ ਹੇਠਾਂ ਵਿਚਾਰਨਾ ਕੀਤਾ, ਭਾਵ ਦਾਸੀ ਸਮਝੀ ਹੈ ਮਾਇਆ ਦਾਸੀ, ਭਗਤਾਂ ਕੀ ਕਾਰ ਕਮਾਵੇ, ਚਰਨੀ ਲਾਗੇ ਤਾਂ ਮਹਿਲ ਪਾਵੇ, ਇਹਦਾ ਭਾਵ ਹੈ।
ਆਦ ਪੁਰਖ ਇੱਕ ਚਲਤ ਦਿਖਾਇਆ,
ਆਦ ਮੁੱਢ ਰੂਪ ਪੁਰਖ ਪੂਰਨ ਪਰਮੇਸ਼ਰ ਨੇ ਇੱਕ ਚਲਤ ਕੌਤਕ ਚਲਿੱਤਰ ਦਿਖਾਇਆ, ਦਿਖਾਉਣਾ ਕੀਤਾ ਹੈ।
ਜਹ ਦੇਖਾ ਤਹ ਸੋਈ,
ਜਿੱਥੇ ਵੀ ਅੱਖਾਂ ਵੇਖਦੇ ਹਾਂ ਉੱਥੇ ਸੋਈ ਉਹੀ ਪਰਮੇਸ਼ਰ ਦਿਸਦਾ ਹੈ। ਅਕੁੱਲ ਨਿਰੰਜਨ ਡੀਠਾ, ਇਹ ਬ੍ਰਹਮਾਕਾਰ ਬਿਰਤੀ ਹੈ, ਜਤਰ ਜਤਰ ਮਨੋਜਾਤੀ ਤਤਰ ਤਤਰ ਬ੍ਰਹਮ ਦ੍ਰਿਸ਼ਟਾਤੀ, ਸਭੇ ਘਟ ਨਾਮ ਬੋਲੇ ਰਾਮਾ ਬੋਲੇ ਰਾਮ ਬਿਨਾ ਕੋ ਬੋਲੇ ਰੇ, ਉਹ ਅਵਸਥਾ ਹੈ।
ਨਾਨਕ ਹਰ ਕੀ ਭਗਤ ਨਾ ਛੋਡੋ,
ਮਹਾਰਾਜ ਸਾਹਿਬ ਕਹਿੰਦੇ ਭਾਈ ਅਸੀਂ ਤਾਂ ਪ੍ਰੇਮਾ ਭਗਤੀ ਨੂੰ ਕਦੇ ਛੱਡਣੀ ਨਹੀਂ ਚਾਹੀਦੀ, ਨਾ ਛੋਡੋ ਕਦੇ ਇਹਨੂੰ ਛੱਡੋ ਨਾ।
ਨਾਨਕ ਹਰ ਕੀ ਭਗਤ ਨਾ ਛੋਡੋ,
ਸਤਿਗੁਰੂ ਜੀ ਕਥਨ ਕਰਦੇ ਨੇ ਕਿ ਹਰ ਹਰੀ ਦੀ ਪ੍ਰੇਮਾ ਭਗਤੀ ਜਿਹੜੀ ਹੈ ਭਗਤ ਨਾਮ ਹੈ ਭਗਤੀ ਦਾ, ਉਹ ਕਦੇ ਨਾ ਛੋਡੋ ਛੱਡੋ ਨਾ। ਸੰਸਾਰ ਵਿੱਚ ਜੋ ਕੁਝ ਵੀ ਅੱਗੇ ਹੁਣ ਦੱਸਦੇ ਸਹਿਜੇ
ਸਹਿਜੇ ਹੋਏ ਸੋ ਹੋਈ,
ਸੰਸਾਰ ਵਿੱਚ ਜੋ ਕੁਝ ਹੋਏ ਹੋ ਰਿਹਾ ਉਹ ਪਰਮੇਸ਼ਰ ਦੇ ਪਾਣੇ ਵਿੱਚ ਹੀ ਹੋਈ ਹੁੰਦਾ ਹੈ। ਇਸ ਕਰਕੇ ਇਹਦੀ ਕੋਈ ਬਹੁਤੀ ਚਿੰਤਾ ਨਾ ਕਰੋ, ਨਾਨਕ ਚਿੰਤਾ ਮਤ ਕਰੋ, ਚਿੰਤਾ ਤੁਸੀਂ ਹੈ ਪਰਮੇਸ਼ਰ ਦੀ, ਉਹਦਾ ਚਿੰਤਨ ਕਰਨ ਦੀ ਲੋੜ ਹੈ, ਆਪ ਕੋਈ ਚਿੰਤਾ ਕਰਨ ਦੀ ਲੋੜ ਨਹੀਂ ਹੈ।
ਮੇਰਾ ਮਨੋ ਮੇਰਾ ਮਨ ਨਿਰਮਲ,
ਅੱਗੇ ਹੁਣ ਕਥਨ ਕਰਦੇ ਨੇ ਹੇ ਭਾਈ ਰਾਮ ਪਰਮੇਸ਼ਰ ਦੇ, ਮੇਰਾ ਮਨੋ ਮੇਰਾ ਮਨ ਨਿਰਮਲ, ਸਾਰੀ ਤੁਕ ਬੋਲ ਦੋ ਜੀ।
ਸਾਚ ਸੰਭਾਲੇ ਰਾਮ,
ਹੇ ਭਾਈ ਰਾਮ ਪਰਮੇਸ਼ਰ ਦੇ ਸਾਚ ਸੱਚੇ ਨਾਮ ਨੂੰ ਸੰਭਾਲੇ, ਸੰਭਾਲਣੇ ਸੰਭਾਲ ਤੇ ਜਪਣੇ ਕਰਕੇ, ਸੰਭਾਲਣੇ ਕਰਕੇ ਜਪਣੇ ਕਰਕੇ, ਸੰਭਾਲਣ ਦਾ ਅਰਥ ਹੀ ਜਪਣ ਕਰਕੇ ਹੈ। ਮੇਰਾ ਸਾਡਾ ਮਨੋ ਹਿਰਦਾ ਨਿਰਮਲ ਉਜਲ ਹੋ ਗਿਆ, ਮੇਰਾ ਸਾਡਾ ਮਨ ਹਿਰਦਾ ਉਜਲ ਹੋ ਗਿਆ, ਉਲਾਲਾ ਹੈ ਸ਼ਬਦ ਦੇ ਵਿੱਚ, ਬੀਪਕਸ ਅਲੰਕਾਰ ਹੈ। ਅਥਵਾ ਮੇਰਾ ਮਨੋ ਮੇਰਾ ਮਨ ਨਿਰਮਲ ਸਾਚ ਸੰਭਾਲੇ ਰਾਮ, ਜੋ ਪਰਮੇਸ਼ਰ ਮੇਰਾ, ਮੇਰ ਭਾਵ ਸਮੇਰ ਪਰਬਤ ਦੀ ਨਿਆਂ ਅਚਲ ਤੇ ਸਾਰਿਆਂ ਦਾ ਮਨੋ ਸੁਰਮਣੀ ਹੈ, ਮੇਰਾ ਮਨ ਉਸਦੇ ਉਸਦਾ ਜਿਹੜਾ ਨਾਮ ਜਪਣ ਵਾਲਿਆਂ ਦੀ ਸੰਗਤ ਕਰਕੇ ਨਿਰਮਲ ਸ਼ੁੱਧ ਹੋ ਗਿਆ, ਜਿਸ ਕਰਕੇ ਹਰ ਵਕਤ ਸਾਚ ਸੱਚੇ ਰਾਮ ਪਰਮੇਸ਼ਰ ਨੂੰ ਸੰਭਾਲੇ ਯਾਦ ਕਰਦੇ ਰਹਿੰਦੇ ਹਾਂ। ਇਸ ਕਰਕੇ ਮੇਰਾ ਮਨੋ ਮੇਰਾ ਮਨ ਨਿਰਮਲ ਸਾਚ ਸੰਭਾਲੇ ਰਾਮ, ਮੇਰੇ ਮਨੋ ਹਿਰਦੇ ਨੇ ਜਦੋਂ ਸੱਚ ਸੱਚੇ ਰਾਮ ਪਰਮੇਸ਼ਰ ਦੇ ਨਿਰਮਲ ਪਵਿੱਤਰ ਨਾਮ ਨੂੰ ਸੰਭਾਲੇ ਸੰਭਾਲ ਲਿਆ ਤਾਂ ਮੇਰਾ ਮਨ ਸ਼੍ਰੋਮਣੀ ਪਰਮੇਸ਼ਰ ਨਾਲ ਉਹ ਫਿਰ ਮਿਲ ਗਿਆ ਹੈ।
ਅਵਗਣ ਮੇਟ ਚੱਲੇ,
ਸਾਰੀ ਤੁਕ ਬੋਲੋ ਜੇ ਵੀ,
ਅਵਗਣ ਮੇਟ ਚੱਲੇ ਗੁਣ ਸੰਗਮ ਨਾਲੇ ਰਾਮ,
ਰਾਮ ਪਰਮੇਸ਼ਰ ਦੇ ਦਿੱਤੇ ਹੋਏ ਸ਼ੁਭ ਗੁਣ ਸਤ ਸੰਤੋਖ ਦਇਆ ਧਰਮ ਧੀਰਜ ਇਹਦੇ ਸੰਗਮ ਲਿਆਪ ਦੇ ਨਾਲ ਸਾਥ ਨਾਲ ਅਵਗਣ ਔਗੁਣਾਂ ਨੂੰ ਮੇਟ ਕੇ ਸਤਸੰਗਤ ਰੂਪੀ ਰਸਤੇ, ਉਹ ਜਿਹੜਾ ਇਹ ਰਸਤਾ ਹੈ ਸਤਸੰਗ ਦਾ, ਉਹਨੂੰ ਚੱਲੇ ਹਾਂ ਜੀ।
ਅਵਗਣ ਪਰਹਰ ਕਰਨੀ ਸਾਰੀ,
ਗੁਨਾਹਾਂ ਦਾ ਅਵਗੁਣ ਕੀ ਹੈ ਗੁਨਾਹ, ਉਹਨਾਂ ਦਾ ਪਰਹਰ ਤਿਆਗਣਾ ਹੀ ਸਾਰੀ ਸ੍ਰਿਸ਼ਟੀ, ਤੇ ਉਹ ਸਾਰੀ ਇਹਦੇ ਵਿੱਚ ਜਿਹੜਾ ਕਰਨੀ ਜਿਹੜੀ ਹੈ ਇਹ ਕਮਾਈ ਦਾ ਨਾਮ ਹੈ, ਇਹ ਸਾਰੀ ਕੀ ਸ੍ਰੇਸ਼ਟ ਹੈ, ਇਹੀ ਕਮਾਈ ਸ੍ਰੇਸ਼ਟ ਹੈ। ਇਸ ਕਰਨੀ ਨੂੰ ਕਰਨ ਵਾਲੇ ਪੁਰਖ ਅਜੇ ਦੱਸਦੇ ਨੇ ਦਰ ਸੱਚੇ ਬੋਲਦੇ,
ਦਰ ਸੱਚਾ ਸਚਿਆਰੋ,
ਉਹ ਦਰ ਦਰਗਾਹ ਵਿੱਚ ਸਚਿਆਈ ਵਾਲੇ ਨੇ, ਸੱਚੇ ਦੇ ਗਿਆਨ ਰੂਪੀ ਦਰ ਦੁਆਰੇ ਇਸਤਤ ਹੋ ਕੇ ਸਚਿਆਰੋ ਸੱਚ ਦੀ ਪ੍ਰਾਪਤੀ ਵਾਲੇ ਹੁੰਦੇ ਹਨ।
ਆਵਣ ਜਾਵਣ ਠਾਕਰ ਹਾਏ,
ਜੋ ਆਵਣ ਜੰਮਣ ਜਨਮ ਧਾਰ ਕੇ ਆਉਣ ਤੇ ਮਰ ਕੇ ਜਾਵਣ ਜਾਣਾ ਹੈ, ਇਹ ਦੋਵੇਂ ਠਾਕ ਰੋਕ ਕੇ ਰਹਾਏ ਰੱਖੇ ਹਨ ਉਹਨਾਂ ਗੁਰਮੁਖਾਂ ਨੇ।
ਗੁਰਮੁਖ ਤਤ ਵਿਚਾਰੋ,
ਗੁਰਮੁਖ ਮੁਖੀ ਗੁਰਾਂ ਦੁਆਰਾ ਤਤ ਸਾਰੂ ਪਰਮੇਸ਼ਰ ਦੇ ਵਿਚਾਰੋ ਵਿਚਾਰ ਕੀਤਾ ਹੈ, ਜਾਂ ਗੁਰਮੁਖ ਜਨ ਗੁਰਾਂ ਦੁਆਰਾ ਤਤ ਸਿਧਾਨ ਰੂਪੀ ਪਰਮੇਸ਼ੁਰ ਨੂੰ ਵਿਚਾਰੋ ਵਿਚਾਰਦਾ ਹੈ।
ਸਾਜਨ ਮੀਤ ਸੁਜਾਨ ਸਖਾ ਤੂੰ,
ਤੇ ਸਾਜਨ ਮੀਤ ਸੁਜਾਨ ਸਖਾ ਤੂੰ, ਇਹਦੇ ਸੱਜਣ ਆ ਗਿਆ, ਮਿੱਤਰ ਆ ਗਿਆ ਤੇ ਸਖ ਆ ਗਿਆ, ਤਿੰਨ ਹੁੰਦੇ ਨੇ। ਇਹਨਾਂ ਦਾ ਭਾਵ ਹੈ ਜਿਸ ਨੂੰ ਪਿਆਰ ਕਰੀਏ ਅੱਗੋਂ ਪਿਆਰ ਕਰੇ ਉਹ ਤਾਂ ਸੱਜਣ ਹੁੰਦਾ ਹੈ, ਅਤੇ ਜਿਹਦੇ ਨਾਲ ਪਿਆਰ ਨਾ ਕਰੀਏ ਫਿਰ ਵੀ ਪਿਆਰ ਕਰੇ ਉਹ ਸੱਜਣ ਮਿੱਤਰ ਹੁੰਦਾ ਹੈ, ਜਿਹਦੇ ਨਾਲ ਬੈਰ ਕਰੀਏ ਉਹ ਫਿਰ ਵੀ ਪਿਆਰ ਕਰੇ ਉਹ ਸੱਜਣ ਮਿੱਤਰ ਸਖਾ ਹੁੰਦਾ ਹੈ। ਇਹ ਥੋੜ੍ਹਾ ਥੋੜ੍ਹਾ ਭੇਦ ਹੈ। ਹੇ ਪਰਮੇਸ਼ਰ, ਮਾਤਾ ਦੇ ਗਰਭ ਦਾ ਸਾਜਣ ਸੱਜਣ, ਇਸ ਲੋਕ ਦਾ ਮੀਤ ਮਿੱਤਰ, ਸਾਡੇ ਕੀਤੇ ਹੋਏ ਕਰਤੱਵਾਂ ਨੂੰ ਦੇਖਣ ਕਰਕੇ ਸੁਜਾਨ ਚੰਗੀ ਤਰ੍ਹਾਂ ਜਾਣਨ ਵਾਲਾ ਹੈ, ਅੰਤਰਜਾਮੀ ਹੈ, ਅਤੇ ਪਰਲੋਕ ਦੇ ਵਿੱਚ ਵੀ ਸਖਾ ਬੇਲੀ ਹੈ, ਤੂੰ ਨਾਲ ਜਾਣ ਵਾਲਾ।
ਸੱਚ ਮਿਲੇ ਵਡਿਆਈ,
ਮੈਨੂੰ ਤੇਰੇ ਸੱਚੇ ਨਾਮ ਜਪਣ ਦੀ ਵਡਿਆਈ ਸੋਭਾ ਮਿਲੇ, ਮੈਨੂੰ ਤੇਰੇ ਸੱਚੇ ਨਾਮ ਜਪਣ ਕਰਕੇ ਹੀ ਵਡਿਆਈ ਸੋਭਾ ਮਿਲੇ ਮਿਲਦੀ ਹੈ।
ਨਾਨਕ ਨਾਮ ਰਤਨ ਪ੍ਰਗਾਸਿਆ,
ਸਤਿਗੁਰੂ ਜੀ ਕਥਨ ਕਰਦੇ ਨੇ, ਹੇ ਪਰਮੇਸ਼ਰ, ਜਿਨ੍ਹਾਂ ਹਿਰਦੇ ਵਿੱਚ ਨਾਮ ਰੂਪੀ ਰਤਨ ਮਾਣਕ ਪ੍ਰਗਾਸਿਆ ਪ੍ਰਗਟ ਕੀਤਾ ਹੈ ਤੁਸੀਂ ਕਿਰਪਾ ਕਰਕੇ, ਭਾਵ ਕੀ ਹੈ ਵੀ ਅਮੋਲਕ ਨਾਮ ਦਾ ਪ੍ਰਕਾਸ਼ ਹੋ ਗਿਆ ਜਿਨ੍ਹਾਂ ਦੇ,
ਐਸੀ ਗੁਰਮਤ ਪਾਈ,
ਉਹਨਾਂ ਨੇ ਐਸੀ ਅਜਿਹੀ ਗੁਰਮਤ ਗੁਰਾਂ ਦੀ ਸਿੱਖਿਆ ਪਾਈ, ਤੇਰੇ ਸਰੂਪ ਨੂੰ ਹੀ ਉਹਨਾਂ ਨੇ ਪਾ ਕੇ ਨਿਹਾਲ ਹੋ ਗਏ ਨੇ।
ਸੱਚ ਅੰਜਨੋ ਅੰਜਨ ਸਾਰ,
ਤੇ ਇਹ ਦੱਸਦੇ ਨੇ ਸੱਚ ਅੰਜਨੋ ਅੰਜਨ ਸਾਰ, ਅੰਜਨਾਂ ਦੇ ਵਿੱਚ ਜਿਵੇਂ ਲੋਕ ਅੰਜਨ ਹੁੰਦਾ ਹੈ, ਉਹ ਸਿੱਧੀ ਵਾਲਾ ਅੰਜਨ ਹੈ, ਪੁਰਾਣੇ ਸਮੇਂ ਸਿੱਧ ਲੋਕ ਜਾਂ ਐਸੇ ਸਾਧਕ ਲੋਕ ਬਣਾਇਆ ਕਰਦੇ, ਉਹ ਪਾ ਕੇ ਦਿਸਣ ਤੋਂ ਹਟ ਜਾਣਾ, ਤੇ ਕੁਛ ਐਸੇ ਅੰਜਨ ਜਿਹਦੇ ਨਾਲ ਬਹੁਤ ਕੁਛ ਧਰਤੀ ਦੇ ਪਈਆਂ ਚੀਜ਼ਾਂ ਦਿਸਣ ਲੱਗ ਜਾਣੀਆਂ, ਇਹ ਕੁਛ ਇਸ ਤਰ੍ਹਾਂ ਚਮਤਕਾਰੀ ਇਸ ਤਰ੍ਹਾਂ ਦੇ ਅੰਜਨ ਬਣਾਏ ਜਾਂਦੇ ਸੀ, ਉਹਨਾਂ ਦਾ ਪ੍ਰਮਾਣ ਦਿੱਤਾ ਹੈ ਮਹਾਰਾਜ ਨੇ। ਅੰਜਨਾਂ ਦੇ ਵਿੱਚੋਂ ਅੰਜਨ, ਜਿਨ੍ਹਾਂ ਗੁਰਮੁਖਾਂ ਨੇ ਸਾਰੇ ਅੰਜਨ ਸੁਰਮਿਆਂ ਦੇ ਵਿੱਚੋਂ ਸੱਚ ਸੱਚੇ ਪਰਮੇਸ਼ੁਰ ਦੇ ਗਿਆਨ ਰੂਪੀ ਅੰਜਨ, ਗਿਆਨ ਅੰਜਨ ਗੁਰਦੀਆ, ਉਹ ਸ੍ਰੇਸ਼ਟ ਅੰਜਨ ਸੁਰਮਾ ਮਨ ਬੁੱਧ ਰੂਪੀ ਨੇਤਰਾਂ ਚ ਪਾਇਆ ਹੈ, ਇਹ ਸਾਰ ਸ੍ਰੇਸ਼ਟ ਹੈ ਸਾਰਿਆਂ ਤੋਂ।
ਨਿਰੰਜਨ ਰਾਤਾ ਰਾਮ,
ਉਹਨਾਂ ਨੇ ਚਿੱਤ, ਉਹਨਾਂ ਦਾ ਜਿਹੜਾ ਚਿੱਤ ਹੈ ਨਿਰੰਜਨ ਮਾਇਆ ਕਾਲਖ ਤੋਂ ਰਹਿਤ ਸੁਧ ਰਾਮ ਪਰਮੇਸ਼ੁਰ ਵਿੱਚ ਰਾਤਾ ਰੰਗਿਆ ਜਾਂਦਾ ਹੈ।
ਮਨ ਤਨ ਰਵ ਰਹਿਆ,
ਤੇ ਜਿਹੜਾ ਸਾਰੀ ਬੋਲ ਦੋ ਜੀ,
ਮਨ ਤਨ ਰਵ ਰਹਿਆ ਜਗ ਜੀਵਨੋ ਦਾਤਾ ਰਾਮ,
ਜਿਹੜਾ ਜਗ ਜੀਵਨੋ ਜਗਤ ਨੂੰ ਜ਼ਿੰਦਗੀ ਦਾਤਾਂ ਦੇਣ ਵਾਲਾ ਤੇ ਜ਼ਿੰਦਗੀ ਦੇਣ ਵਾਲਾ ਰਾਮ ਪਰਮੇਸ਼ੁਰ ਹੈ, ਉਹ ਸਾਰਿਆਂ ਦੇ ਮਨ ਹਿਰਦੇ ਦੇ ਵਿੱਚ ਤੇ ਤਨ ਸਰੀਰ ਵਿੱਚ ਰਵ ਵਿਆਪਕ ਹੋ ਰਿਹਾ, ਜੋ ਮਨ ਕਰਕੇ ਸਰੀਰ ਕਰਕੇ ਸਾਰੇ ਵਿਆਪਕ ਹੋ ਰਿਹਾ, ਤੇ ਜੋ ਜਗਤ ਦਾ ਜੀਵਨ ਰੂਪ ਦਾਤਾਂ ਦੇਣ ਵਾਲਾ ਹੈ ਉਹ ਪਰਮੇਸ਼ੁਰ ਹੈ, ਉਸ ਨੂੰ ਗੁਰਮੁਖ ਜਨਾਂ ਨੇ ਜਾਣਿਆ, ਜਾਣ ਲਿਆ ਉਹਨਾਂ ਨੇ, ਤੇ ਐਸਾ ਜੋ ਪਰਮੇਸ਼ੁਰ ਹੈ, ਹਰ ਮੈਂ ਤਨ ਹੈ ਤਨ ਮੈਂ ਹਰ ਹੈ ਸਰਵ ਨਿਰੰਤਰ ਸੋਏ ਰੇ, ਐਸਾ ਜਾਣਿਆ ਹੈ।
ਜਗ ਜੀਵਨ ਦਾਤਾ ਹਰ ਮਨ ਰਾਤਾ,
ਤੇ ਜਗਤ ਦਾ ਜੀਵਨ ਦੇਣ ਵਾਲਾ, ਜੀਵਨ ਰੂਪ ਤੇ ਦਾਤਾਂ ਦੇਣ ਵਾਲਾ ਹਰ ਪਰਮੇਸ਼ੁਰੀ ਗੁਰਮੁਖਾਂ ਦਾ ਮਨ ਰਾਤਾ ਰੰਗਿਆ ਹੋਇਆ ਹੈ।
ਸਹਿਜ ਮਿਲੈ ਮਿਲਾਇਆ,
ਪਰ ਉਹ ਪਰਮੇਸ਼ੁਰ ਸਹਿਜ ਸ਼ਾਂਤ ਰੂਪ ਗੁਰਾਂ ਦੁਆਰਾ ਮਿਲਾਇਆ ਹੋਇਆ, ਤਾਂ ਹੀ ਉਹ ਮਿਲੇ ਮਿਲਦਾ ਹੈ।
ਸਾਧ ਸਭਾ ਸੰਤਾ ਕੀ ਸੰਗਤ,
ਸਾਧ ਸ੍ਰੇਸ਼ਟ ਪੁਰਖਾਂ ਦੀ ਸਭਾ ਮੰਡਲੀ ਵਿੱਚ ਬੈਠਣ ਨਾਲ, ਸੰਤਾਂ ਸ਼ਾਂਤ ਚਿਤ ਮਹਾਤਮਾ ਜਨਾਂ ਦੀ ਸੰਗਤ ਵਿੱਚ ਮਿਲਣ ਨਾਲ, ਅਤੇ ਪ੍ਰਭੂ ਉਹ ਜਿਹੜਾ ਪਰਮੇਸ਼ੁਰ ਵਾਹਿਗੁਰੂ ਹੈ, ਨਦਰ ਪ੍ਰਭੂ ਸੁਖ ਪਾਇਆ, ਬੋਲ ਦੋ ਜੀ ਪੰਕਤ,
ਨਦਰ ਪ੍ਰਭੂ ਸੁਖ ਪਾਇਆ,
ਤੇ ਉਹ ਪਰਮੇਸ਼ੁਰ ਦੀ ਨਦਰ ਕਿਰਪਾ ਦ੍ਰਿਸ਼ਟੀ ਕਰਕੇ ਗੁਰਮੁਖ ਜਨੇ ਆਤਮਕ ਸੁਖ ਨੂੰ ਪਾਇਆ, ਪਾਉਣਾ ਕੀਤਾ ਹੈ। ਜਾਂ ਫਿਰ ਸਾਧ ਸਭਾ ਸੰਤਾਂ ਕੀ ਸੰਗਤ, ਨਦਰ ਪ੍ਰਭੂ ਸੁਖ ਪਾਇਆ, ਸਾਧ ਸ੍ਰੇਸ਼ਟ ਤੇ ਮਨ ਨੂੰ ਸਾਧਨ ਵਾਲੇ ਜਿਹੜੇ ਪੁਰਸ਼ ਨੇ, ਸਾਧ ਨਾਮ ਨਿਰਮਲਤਾ ਕੇ ਕਰਮ, ਸਾ ਤੇ ਭੱਬਾ ਸੱਸਾ ਭੱਬਾ, ਸਾ ਸਹਿਤ ਭਾ ਪ੍ਰੇਮ ਦੇ, ਜੋ ਸੰਤਾਂ ਮਹਾਤਮਾ ਜਨ ਹਨ ਜਿਹੜੇ, ਉਹਨਾਂ ਦੀ ਸੰਗਤ ਵਿੱਚ ਜਿਹੜੇ ਮਿਲੇ ਨੇ, ਸੰਗ ਭਲੀ ਪ੍ਰਕਾਰ ਵਾਹਿਗੁਰੂ ਦੀ ਗਤ ਪ੍ਰਾਪਤੀ ਹੋ ਜਾਂਦੀ ਹੈ। ਉਹਨਾਂ ਮਹਾਤਮਾ ਜਨਾਂ ਉੱਤੇ ਪ੍ਰਭ ਪਰਮੇਸ਼ੁਰ ਵਾਹਿਗੁਰੂ ਗਿਆਨ ਦ੍ਰਿਸ਼ਟੀ ਕੀਤੀ ਹੈ ਵਾਹਿਗੁਰੂ ਨੇ, ਜਿਸ ਕਰਕੇ ਉਹਨਾਂ ਆਤਮਕ ਸੁਖ ਪਾਇਆ ਪਾ ਲਿਆ ਹੈ।
ਹਰ ਕੀ ਭਗਤ ਰਤੇ ਬੈਰਾਗੀ,
ਜਿਹੜੇ ਹਰੀ ਪਰਮੇਸ਼ੁਰ ਦੀ ਪ੍ਰੇਮਾ ਭਗਤੀ ਵਿੱਚ ਰੰਗੇ ਹੋਏ ਹਨ, ਮਨ ਵੈਰਾਗੀ ਵੈਰਾਗਵਾਨ ਹੋਏ ਹਨ,
ਚੁੱਕੇ ਮੋਹ ਪਿਆਸਾ,
ਉਹਨਾਂ ਦੇ ਚਿੱਤ ਵਿੱਚੋਂ ਸਰੀਰਾਂ ਦਾ ਮੋਹ ਸਨੇਹ ਤੇ ਤ੍ਰਿਸ਼ਨਾ ਦੀ ਪਿਆਸਾ ਤ੍ਰੇਹ ਚੁੱਕੀ ਗਈ ਹੈ।
ਨਾਨਕ ਹੋਮੇ ਮਾਰ ਪਤੀਣੇ,
ਸਤਿਗੁਰੂ ਜੀ ਕਥਨ ਕਰਦੇ ਹਾਂ, ਦੇਹ ਦੀ ਹੋਮੇ ਹੰਗਤਾ ਮਮਤਾ ਨੂੰ ਮਾਰ ਕੇ ਪ੍ਰਭੂ ਦੇ ਪਤੀਣੇ ਨਿਸ਼ਚੇਵਾਨ ਹੋ ਗਏ ਹਨ।
ਬਿਰਲੇ ਦਾਸ ਉਦਾਸਾ,
ਇਹੋ ਜਿਹੇ ਉਦਾਸਾ ਉਪਰਾਮ ਚਿੱਤ ਵਾਲੇ ਬਿਰਲੇ ਦਾਸ ਸੇਵਕ ਮਿਲਦੇ ਆ, ਨਹੀਂ ਤਾਂ ਖਚਤ ਹੋਏ ਮਿਲਦੇ ਨੇ ਸਾਰਿਆਂ ਦੇ ਵਿੱਚ ਰਚੇ ਹੋਏ।
ਰਾਗ ਆਸਾ ਮਹੱਲਾ ਪਹਿਲਾ, ਸ਼ਾਂਤ ਕਰ ਦੂਜਾ।
ਤਾਂ ਗੁਰੂ ਸਾਹਿਬ ਜੀ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਆਸਾ ਰਾਗ ਵਿੱਚ ਅਕਾਲ ਪੁਰਖ ਦੇ ਸਨਮੁਖ ਇਹ ਅਸਤੋਤਰ ਉਸਤਤ ਰੂਪ ਹੈ। ਛੰਦ ਜਿਹੜਾ ਛੰਦ ਨਾਮ ਹੈ ਜਸ ਰੂਪ, ਜਿਹਦੇ ਚ ਜਸ ਰੂਪ ਬਾਣੀ ਹੋਵੇ, ਸ਼ੰਤ ਕਾਵ ਤੇ ਸੰਗੀਤ ਨੂੰ ਮਿਲਾ ਕੇ ਜਿਹੜੀ ਰਚਨਾ ਕੀਤੀ ਹੋਵੇ ਉਹਨੂੰ ਸ਼ੰਤ ਕਹਿੰਦੇ ਆ। ਤੇ ਰਾਗ ਦੇ ਦੂਸਰੇ ਸੁਰਤਾਲ ਵਿੱਚ ਇਹ ਸ਼ਬਦ ਉਚਾਰਨ ਕਰਦੇ ਗੁਰੂ ਨਾਨਕ ਸਾਹਿਬ ਪਹਿਲਾਂ ਮੰਗਲ ਕਰਨਗੇ,
ਇੱਕ ਓਅੰਕਾਰ ਸਤਿਗੁਰ ਪ੍ਰਸਾਦ,
ਇੱਕ ਅਦਵੈ ਸਰੂਪ ਪਰਮੇਸ਼ੁਰ, ਓਅੰਕਾਰ ਸਰਬ ਕਾ ਪ੍ਰਕਾਸ਼ਕ, ਤੇ ਸਤਿਗੁਰ ਦੀ ਪ੍ਰਾਪਤੀ ਜਿਹੜੀ ਹੈ ਉਹਦੀ ਪ੍ਰਾਪਤੀ ਕਿਵੇਂ ਦੇ, ਸਤਿਗੁਰ ਪ੍ਰਸਾਦ ਸਤਿਗੁਰਾਂ ਦੀ ਕਿਰਪਾ ਦੁਆਰਾ ਮਿਲਦਾ। ਤੇ ਐਸਾ ਜੋ ਪਰਮੇਸ਼ੁਰ ਵਾਹਿਗੁਰੂ ਹੈ ਸਤ ਨਾਸ ਤੋਂ ਰਹਿਤਾ ਹੈ, ਗੁਰਚੇਤਨ ਪ੍ਰਸਾਦ ਆਨੰਦ ਸਰੂਪ ਹੈ, ਮਿਲਾਪ ਸਤਿਗੁਰਾਂ ਦੀ ਕਿਰਪਾ ਨਾਲ ਹੁੰਦਾ ਹੈ।
ਤੂੰ ਸਭ ਨੇ ਥਾਈ ਜਿੱਥੇ ਹੋ ਜਾਈ,
ਬੋਲੋ ਸਾਰੇ,
ਸਾਚਾ ਸਿਰਜਣਹਾਰ ਜੀਓ,
ਹੇ ਸਾਚਾ ਸੱਚੇ ਸਿਰਜਣਹਾਰ ਰਚਨਹਾਰ ਪਰਮੇਸ਼ੁਰ ਜੀਓ, ਵਾਹਿਗੁਰੂ ਜੀ ਜਿੱਥੇ ਵੀ ਹੋ ਅਸੀਂ ਜਾਈ ਜਾਂਦੇ ਹਾਂ, ਤੂੰ ਉਹਨਾਂ ਸਭਨੀ ਥਾਈ ਸਾਰਿਆਂ ਥਾਵਾਂ ਚ ਵਿਆਪਕ ਹੈ, ਕੋਈ ਐਸੀ ਜਗ੍ਹਾ ਨੀ ਜਿੱਥੇ ਨਹੀਂ ਹੈ।
ਸਭਨਾ ਕਾ ਦਾਤਾ ਕਰਮ ਵਿਧਾਤਾ,
ਤੂੰ ਸਭਨਾ ਸਾਰਿਆਂ ਦਾ ਦਾਤਾ ਹੈ, ਕਿਉਂਕਿ ਕਰਮ ਵਿਧਾਤਾ ਫਲ ਪ੍ਰਦਾਤਾ ਹੈ, ਕਰਮਾਂ ਅਨੁਸਾਰ ਫਲ ਦੇਣਾ ਹੈ।
ਦੁੱਖ ਵਿਸਾਰਨ ਹਾਰ ਜੀਓ,
ਦੁੱਖਾਂ ਨੂੰ ਵਿਸਾਰਨ ਹਾਰ ਵਿਸਰਜਣ ਕਰਨ ਵਾਲੇ ਵਿਦਾ ਕਰਨ ਵਾਲੇ ਐਸਾ ਵਾਹਿਗੁਰੂ ਤੂੰ ਪਰਮੇਸ਼ੁਰ ਜੀ।
ਦੁੱਖ ਵਿਸਾਰਨ ਹਾਰ ਸੁਆਮੀ,
ਹੇ ਸੁਆਮੀ ਮਾਲਕ ਪ੍ਰਭੂ ਜੀ ਤੂੰ ਸਾਰਿਆਂ ਦੇ ਦੁੱਖ ਦੁੱਖਾਂ ਨੂੰ ਵਿਸਰਜਨ ਕਰਨ ਵਾਲਾ ਹੈ, ਭਾਵ ਕਿ ਵਿਦਾ ਕਰਨ ਵਾਲਾ ਹੈ, ਸਵਾਮੀ ਮਾਲਕ ਹੈ ਸਾਰਿਆਂ ਦਾ।
ਕੀਤਾ ਜਾ ਕਾ ਹੋਵੇ,
ਜਿਸ ਆਪ ਜੀ ਦਾ ਕੀਤਾ ਹੋਇਆ ਸਾਰਾ ਪਸਾਰਾ ਹੋ ਰਿਹਾ ਹੈ।
ਕੋਟ ਕੁਟੰਤਰ ਪਾਪਾਂ ਕੇ ਰੇ,
ਹੇ ਪਰਮੇਸ਼ਰ ਤੂੰ ਜੀਵਾਂ ਦੇ ਕੋਟ ਕਰੋੜਾਂ ਹੀ ਕੁਟੰਤਰ ਕਰੋੜਾਂ ਭਾਵ ਜਨਮਾਂ ਜਨਮਾਤਰਾਂ ਦੇ ਕੇਰੇ ਦਾ ਅਰਥ ਹੈ ਦੇ ਪਾਪ ਜਿਹੜੇ ਨੇ, ਪਾਪਾਂ ਕੇਰੇ ਪਾਪਾਂ ਗੁਨਾਹਾਂ ਨੂੰ, ਇਹ ਜਿਹੜੇ ਅਨੰਤ ਪਾਪ ਮੰਨਦੇ ਅਨੰਤ ਮੰਨਦੇ ਪਾਪਾਂ ਨੂੰ, ਜਿਹੜੇ ਕੋਟ ਕੁਟੰਤਰ ਕੋਟ ਕਰੋੜਾਂ ਜਨਮਾਂ ਦੇ ਅੰਤਰ ਕੀਤੇ ਹੋਏ ਉਹਦੇ ਵਿੱਚ ਕੀਤੇ ਹੋਏ ਜਿਹੜੇ ਪਾਪ ਹਨ, ਇਹਨਾਂ ਪਾਪਾਂ ਨੂੰ
ਇੱਕ ਘੜੀ ਮਹਿ ਖੋਵੇ,
ਇਹ ਪਾਪਾਂ ਦੇ ਜਿਹੜੇ ਕੋਟ ਕਿਲੇ ਅਸਾਰਨ ਕੀਤੇ ਸੀ ਜੀਵ ਨੇ ਜਨਮਾਂ ਜਨਮਾਂ ਤੇ, ਇੱਕ ਘੜੀ ਦੇ ਵਿੱਚ ਹੀ ਨਾਸ਼ ਕਰਦਾ, ਜਿਵੇਂ ਕੋਈ ਕਿਲਾ ਢਾ ਦੇਵੇ ਉਹ ਪਾਪਾਂ ਦੇ ਕਿਲੇ ਨੂੰ ਢਾ ਦਿੰਦਾ। ਤੂੰ
ਹੰਸ ਸੇ ਹੰਸਾ ਬਗ ਸੇ ਬੱਗਾ,
ਜਿਹੜੇ ਬੱਗ ਬਗਲੇ ਜਾਂ ਫਿਰ ਬਗਲਿਆਂ ਸੇ ਤੋਂ ਬੱਗਾ ਬਗਲੇ ਭਾਵ ਪਖੰਡੀ, ਬਗਲਿਆਂ ਤੋਂ ਬੱਗੇ ਭਾਵ ਕੀ ਹੈ, ਪਖੰਡੀਆਂ ਤੋਂ ਪਖੰਡੀ ਬਗਲਿਆਂ ਦੀ ਨਿਆਈ, ਜਿਵੇਂ ਸੱਜਣ ਠੱਗ ਸੀ ਤੇ ਉਹਨਾਂ ਨੂੰ ਹੰਸ ਸੇ ਹੰਸਾ, ਉਹਨਾਂ ਨੂੰ ਹੰਸ ਸੇ ਹੰਸਾ ਰਾਜ ਹੰਸ ਭਾਵ ਸੱਤ ਅਸਾਦਾ ਨਿਰਣਾ ਕਰਨ ਵਾਲੀ ਬਣਾ ਦਿੱਤਾ। ਤੇ ਜਿਹੜੇ ਹੰਸ ਸੇ ਹੰਸਾ ਬੱਗ ਸੇ ਬੱਗਾ, ਜਿਹੜੇ ਬੱਗ ਬਗਲਿਆਂ ਦੀ ਨਿਆਈ, ਉੱਪਰੋਂ ਬੱਗ ਚਿੱਟਾ ਲਿਬਾਸ ਧਾਰਨ ਕਰਕੇ ਅੰਦਰੋਂ ਲੋਕਾਂ ਨਾਲ ਛਲ ਵਲ ਫਰੇਬ ਕਰਨ ਵਾਲੇ ਸੀ, ਸੇ ਉਹ ਉਹਨਾਂ ਨੂੰ ਹੰਸ ਤਤ ਮਿਥਿਆ ਦੇ ਵਿਵੇਚਨ ਕਰਨ ਵਾਲੇ ਵਿਵੇਕੀ ਤੇ ਹੰਸਾਂ ਪਰਮ ਹੰਸ ਬਣਾ ਦਿੱਤਾ ਹੈ। ਤੇ ਜਿਵੇਂ ਹੰਸ ਦੁੱਧ ਵਿੱਚ ਚੁੰਝ ਪਾ ਕੇ ਪਾਣੀ ਤੇ ਦੁੱਧ ਜਿਹੜਾ ਉਹ ਵੱਖਰਾ ਵੱਖਰਾ ਕਰ ਦਿੰਦਾ, ਇਹਦੀ ਚੁੰਝ ਵਿੱਚ ਖਟਿਆਈ ਇਸ ਤਰ੍ਹਾਂ ਦੀ ਹੈ, ਦੁੱਧ ਫਟ ਜਾਂਦਾ, ਉਹ ਦੁੱਧ ਨੂੰ ਗ੍ਰਹਿਣ ਕਰ ਲੈਂਦਾ ਜਿਹੜੀ ਫੁੱਟੀਆਂ ਹੁੰਦੀਆਂ ਵੱਡੀਆਂ ਵੱਡੀਆਂ, ਤੇ ਜਿਹੜਾ ਪਾਣੀ ਆ ਉਹਨੂੰ ਛੱਡ ਦਿੰਦਾ। ਇਸੇ ਪ੍ਰਕਾਰ ਦੁੱਧ ਦੀ ਨਿਆਈ ਵਾਹਿਗੁਰੂ ਪਰਮੇਸ਼ੁਰ ਹੈ, ਪਾਣੀ ਦੀ ਨਿਆਈ ਇਹ ਪ੍ਰਕਿਰਤੀ ਮਾਇਆ ਹੈ, ਹੰਸਾਂ ਦੀ ਨਿਆਈ ਸੱਤ ਸਾਦਾ ਵਿਵੇਚਨ ਕਰਨ ਵਾਲੇ ਵਿਵੇਕੀ ਮਹਾਤਮਾ ਜਨ ਸੱਤ ਚੇਤਨ ਆਨੰਦ ਸਰੂਪ ਵਾਹਿਗੁਰੂ ਨੂੰ ਗ੍ਰਹਿਣ ਕਰ ਲੈਂਦੇ ਹੈ, ਅਸੱਤ ਜੜ ਦੁੱਖ ਰੂਪ ਮਾਇਆ ਨੂੰ ਪਾਣੀ ਸਮਝ ਕੇ ਤਿਆਗ ਦਿੰਦੇ ਪਾਣੀ ਦੀ ਨਿਆਈ। ਤੇ ਇਸ ਕਰਕੇ ਇਹ ਹੰਸ ਸੰਨਿਆਸ ਹੈ, ਇਹ ਜਿਹੜਾ ਸੰਨਿਆਸ ਹੈ ਨਾ ਇਹ ਦੋ ਤਰ੍ਹਾਂ ਦਾ ਹੁੰਦਾ, ਇੱਕ ਤਾਂ ਹੰਸ ਸੰਨਿਆਸ ਹੈ, ਹੰਸ ਸੰਨਿਆਸ ਵੀ ਫਿਰ ਅੱਗੇ ਦੋ ਪ੍ਰਕਾਰ ਦਾ ਹੋ ਜਾਂਦਾ, ਇੱਕ ਕਟੀਚਕ ਸੰਨਿਆਸ, ਕਿਸੇ ਨੇ ਜੰਗਲ ਆਦਿ ਵੀ ਜਾ ਕੇ ਕੁਟੀਆ ਬਣਾ ਕੇ ਬੈਠ ਜਾਣਾ, ਉਹਨੂੰ ਤਾਂ ਕੁਟੀਚਕ ਸੰਨਿਆਸ ਕਹਿੰਦੇ ਨੇ, ਸੰਸਾਰ ਤੋਂ ਪਰੇ ਹੋ ਗਿਆ। ਇੱਕ ਬਹੁਦਕ ਸੰਨਿਆਸ ਹੈ, ਉਦਕ ਨਾਮ ਪਾਣੀ ਦਾ, ਬਹਿੰਦੇ ਪਾਣੀ ਦੇ ਮਤਲਬ ਬਹਿਣ ਦੇ ਨਾਲ ਕਿਨਾਰਿਆਂ ਕਿਨਾਰੇ ਤੋਂ ਘੁੰਮੀ ਜਾਣਾ, ਇੱਕ ਰਾਤ ਤੋਂ ਵੱਧ ਕਿਤੇ ਰਾਤ ਨਾ ਕੱਟੀ, ਵਗਦੇ ਪਾਣੀ ਦੇ ਕਿਨਾਰੇ ਤੇ ਫਿਰਨਾ, ਇੱਕ ਰਾਤ ਤੋਂ ਵੱਧ ਨਹੀਂ ਸਮਾਂ ਗੁਜ਼ਾਰਨਾ, ਇਹਨੂੰ ਬਹੁਦਕ ਸੰਨਿਆਸ ਕਹਿੰਦੇ ਨੇ, ਦੋ ਤਰ੍ਹਾਂ ਦਾ। ਤੇ ਇਸ ਤੋਂ ਇਲਾਵਾ ਹੈ ਜੀ ਪਰਮਹੰਸ ਸੰਨਿਆਸ, ਤਤ ਮਿਥਿਆ ਦਾ ਵਿਵੇਚਨ ਕਰਨ ਵਾਲੇ ਹੁੰਦੇ ਨੇ, ਬਾਅਦ ਚ ਅਰਥ ਜੋ ਮਿਥਿਆ ਪ੍ਰਤੀਤੀ ਹੁੰਦੀ ਹੈ ਜੀਵ ਈਸ ਦੇ ਭੇਦ ਗਿਆਨ ਦੀ, ਇਹ ਜਿਹੜਾ ਮਿਥਿਆ ਪ੍ਰਤੀਤੀ ਹੈ ਜੀਵ ਈਸ ਦੇ ਭੇਦ ਗਿਆਨ ਦੀ ਜਿਹੜੀ ਪ੍ਰਤੀਤੀ ਹੈ, ਇਹਦਾ ਤਿਆਗ ਕਰਕੇ ਜੀਵ ਦੀ ਅਲਪਗਤਾ ਤੇ ਅਲਪਗਤਾ ਦੇ ਛੇ ਵਿਕਾਰ ਤਿਆਗ ਕੇ, ਈਸ਼ਵਰ ਦੀ ਸਰਵਗਤਾ ਅਤੇ ਉਹਦੇ ਛੇ ਗੁਣਾਂ ਨੂੰ ਤਿਆਗ ਕੇ ਤਤਪਦ ਦੀ ਧਾਰਨਾ ਕਰਨੀ, ਇਹ ਪਰਮਹੰਸ ਪੁਣਾ ਹੈ। ਪਰਮਹੰਸ ਸੰਨਿਆਸ ਵੀ ਦੋ ਤਰ੍ਹਾਂ ਦਾ, ਵਿਵਿਧਖਾ ਸੰਨਿਆਸ ਜੋ ਪਾਉਣ ਯੋਗ ਸੱਚ ਸਰੂਪ ਹੈ ਉਹਦੀ ਪ੍ਰਾਪਤੀ ਵਾਸਤੇ ਸਾਰਾ ਮਾਇਆ ਦਾ ਮੋਹ ਛੱਡ ਕੇ ਸਾਰਿਆਂ ਤੋਂ ਨਿਵੇਕਲੇ ਹੋ ਕੇ ਤੇ ਹਰ ਵੇਲੇ ਸਾਧਨ ਦੇ ਵਿੱਚ ਲੱਗੇ ਰਹਿਣਾ, ਇਹ ਵਿਵਿਧਖਾ ਸੰਨਿਆਸ ਹੈ। ਅਤੇ ਵਿਦਿਤ ਸੰਨਿਆਸ ਉਹ ਹੁੰਦਾ ਜੋ ਪਾਉਣ ਯੋਗ ਬ੍ਰਹਮ ਹੈ ਉਹਦੀ ਪ੍ਰਾਪਤੀ ਕਰਕੇ, ਭਾਵੇਂ ਉੱਥੇ ਕਿਸੇ ਵੀ ਚੀਜ਼ ਦੇ ਤਿਆਗਣ ਦੀ ਲੋੜ ਨਹੀਂ, ਪਰ ਫਿਰ ਵੀ ਜੀਵ ਨੂੰ ਮੁਕਤੀ ਦੇ ਵਾਸਤੇ ਸਾਰੇ ਪਦਾਰਥਾਂ ਨੂੰ ਤਿਆਗ ਕੇ ਇੱਕ ਵਾਹਿਗੁਰੂ ਬ੍ਰਹਮ ਵਿੱਚ ਜੁੜੇ ਰਹਿਣਾ, ਇਹਦਾ ਨਾਮ ਵਿਦਿਤ ਸੰਨਿਆਸ ਹੈ। ਤੇ ਇਸ ਪ੍ਰਕਾਰ ਇਹ ਮਹਾਰਾਜ ਸਾਹਿਬ ਜੀ ਨੇ ਵੀ ਇਸ ਤਰ੍ਹਾਂ ਦੇ ਉਹ ਸੰਨਿਆਸੀ ਬਣੇ ਹੋਏ ਹੈ, ਤੇ ਉਹ ਸਾਰੇ ਫਿਰ ਘਟਾਂ ਘਟਾਂ ਵਿੱਚ
ਘਟ ਘਟ ਕਰੇ ਵਿਚਾਰ ਜੀਓ,
ਉਹ ਸਾਰੇ ਘਟ ਘਟ ਘਟਾਂ ਘਟਾਂ ਵਿੱਚ ਵਾਹਿਗੁਰੂ ਦਾ ਵਿਚਾਰ ਨਿਰਣਾ ਕਰੇ ਕਰਦੇ ਆ ਕਿ ਸਾਰੀ ਜਗ੍ਹਾ ਵਾਹਿਗੁਰੂ ਹੈ, ਘਟਾਂ ਘਟੇ ਚ ਵਿਆਪਕ ਹੈ ਪਰਮੇਸ਼ਰ, ਤੇ ਆਪ ਉਹ ਬਗਲਿਆਂ ਤੋਂ ਬਗਲਿਆਂ ਨੂੰ ਹੰਸਾਂ ਤੋਂ ਹੰਸ ਪਾਪ ਪਰਮਹੰਸਾਂ ਨੂੰ ਬਣਾਉਣ ਦਾ ਵਿਚਾਰ ਨਿਰਣਾ ਕਰੇ ਕਰ ਰਿਹਾ ਹੈ। ਪਰਮੇਸ਼ਰ ਆਪ ਹੀ ਹੈ ਸਭ ਕੁਛ ਕਰਦਾ ਭਾਈ, ਉਹ ਇਸ ਤਰ੍ਹਾਂ ਦੇ ਹੰਸ ਤਤਵੇ ਤੇ ਬਣ ਜਾਂਦੇ ਨੇ।
ਤੂੰ ਸਭਨੀ ਥਾਈ ਜਥੈ ਹੋ ਜਾਈ,
ਸਾਰੀ
ਸਾਚਾ ਸਿਰਜਣ ਹਾਰ ਜੀਓ,
ਇਹ ਸਾਚਾ ਸੱਚੇ ਜਗਤ ਨੂੰ ਸਿਰਜਣ ਹਾਰ ਰਚਣ ਵਾਲੇ ਪਰਮੇਸ਼ਰ ਜੀ, ਜੀਓ ਦਾ ਅਰਥ ਹੈ ਜੀ, ਜਿੱਥੇ ਵੀ ਅਸੀਂ ਜਾਈਏ ਉੱਥੇ ਸਭਨੀ ਥਾਈ ਸਾਰਿਆਂ ਥਾਂ ਤੋਂ ਤੂੰ ਵਿਆਪਕ ਹੈ।
ਜਿਨ ਇੱਕ ਮਨ ਧਿਆਇਆ ਤਿਨ ਸੁਖ ਪਾਇਆ,
ਜਿਨ੍ਹਾਂ ਨੇ ਇੱਕ ਮਨ ਇਕਾਗਰ ਚਿੱਤ ਹੋ ਕੇ ਧਿਆਕਾਰ ਬਿਰਤੀ ਦੁਆਰਾ ਤੁਹਾਨੂੰ ਧਿਆਇਆ ਧਿਆਉਣਾ ਕੀਤਾ, ਤਿੰਨ ਉਹਨਾਂ ਨੇ ਆਤਮਕ ਸੁਖ ਆਨੰਦ ਨੂੰ ਪਾਇਆ ਪਾਉਣਾ ਕੀਤਾ ਹੈ।
ਤੇ ਵਿਰਲੇ ਸੰਸਾਰ ਜੀਓ,
ਹੇ ਪਿਆਰੇ ਜੀਓ, ਕੀ ਜੀ ਹੇ ਪਿਆਰੇ ਜੀ, ਤੇ ਉਹ ਸੰਸਾਰ ਜਗਤ ਵਿੱਚ ਵਿਰਲੇ ਥੋੜੇ ਨੇ, ਤੇ ਉਹ ਕਿਤੇ ਕਿਤੇ ਨਹੀਂ ਸਿੱਧੇ ਸਿੱਧੇ ਨੇ, ਬਹੁਤੇ ਨਹੀਂ ਹੈ। ਅਰਥਾਤ ਜਿਵੇਂ ਸੂਰਜ ਲੁਕਿਆ ਛਿਪਿਆ ਨਹੀਂ ਰਹਿੰਦਾ, ਪ੍ਰਗਟ ਹੁੰਦਾ ਹੈ, ਰਾਤ ਮਿਟ ਜਾਂਦੀ ਹੈ, ਇਉਂ ਗੁਰਮੁਖ ਜਨ ਸੂਰਜ ਵਾਂਗੂ ਚਮਕੀਲੇ ਜੀਵਨ ਵਾਲੇ ਬਿਰਲੇ ਹੀ ਹੁੰਦੇ ਨੇ, ਉਹ ਸੰਸਾਰ ਵਿੱਚ ਸਦਾ ਸੁਤੰਤਰ ਹਨ।
ਤਿੰਨ ਜਮ ਨੇੜ ਨਾ ਆਵੇ ਗੁਰ ਸ਼ਬਦ ਕਮਾਵੇ,
ਜੋ ਗੁਰ ਸ਼ਬਦ ਉਪਦੇਸ਼ ਨੂੰ ਕਮਾਈਆਂ ਕਰਨਗੇ ਕਮਾਉਂਦੇ ਨੇ, ਉਹਨਾਂ ਦੇ ਜਮਦੂਤ ਨਜ਼ਦੀਕ ਨਹੀਂ ਆਉਂਦੇ, ਨੇੜੇ ਨਹੀਂ ਆਉਂਦੇ, ਮਾਰਨਾ ਕੁੱਟਣਾ ਇੱਕ ਪਾਸੇ ਰਿਹਾ,
ਕਬਹੋ ਨਾ ਆਵਹਿ ਹਾਰ ਜੀਓ,
ਉਹਨਾਂ ਨੂੰ ਕਦੇ ਵਿਸ਼ਿਆਂ ਆਦਿਕ ਤੋਂ ਹਾਰ ਨਹੀਂ ਆਉਂਦੀ, ਭਾਵ ਹਾਰਦੇ ਨਹੀਂ ਕਾਮ ਕ੍ਰੋਧ ਕਰਕੇ, ਨਹੀਂ ਸਾਰੇ ਸੰਸਾਰ ਨੂੰ ਕਾਮ ਕ੍ਰੋਧ ਲੋਭ ਅਹੰਕਾਰ ਨੇ ਹਰਾਇਆ ਹੋਇਆ, ਉਹ ਨਹੀਂ ਹਾਰਦੇ, ਉਹ ਸਦਾ ਹੀ ਜਿੱਤ ਪ੍ਰਾਪਤ ਕਰ ਲਈ ਹੈ ਉਹਨਾਂ ਨੇ, ਐਸੇ ਪਰਮੇਸ਼ੁਰ ਵਾਹਿਗੁਰੂ ਦੇ ਪਿਆਰੇ ਨੇ, ਉਹ ਨਹੀਂ ਕਦੇ ਵੀ ਹਾਰਦੇ ਹਨ, ਬਲਕਿ ਇਹਨਾਂ ਨੂੰ ਜਿੱਤ ਲੈਂਦੇ ਹਨ।
ਤੇ ਕਬਹੋ ਨਾ ਹਰ ਹੈ ਹਰ ਹਰ ਗੁਣ ਸਾਰ ਹੈ,
ਜੋ ਹਰ ਸਾਰਿਆਂ ਨੂੰ ਹਰੇ ਭਰੇ ਕਰਨ ਵਾਲੇ, ਹਰ ਪਰਮੇਸ਼ਰ ਦੇ ਸੁਭ ਗੁਣਾਂ ਨੂੰ ਸਾਰੇ ਸੰਭਾਲਦੇ ਹਨ, ਭਾਵ ਕੀ ਹੈ ਉਚਾਰਦੇ ਰਹਿੰਦੇ ਨੇ ਗੁਣਾਂ ਨੂੰ, ਉਹ ਪੁਰਖ ਫਿਰ ਜਿਹੜੇ ਨੇ, ਤੇ ਮਹਾਰਾਜ ਕਹਿੰਦੇ ਕਦੇ ਵੀ ਮਨੁੱਖਾ ਜਨਮ ਵਿੱਚ ਇਹ ਵਿਸ਼ਿਆਂ ਵਿੱਚ ਹਾਰੇ ਹਾਰਦੇ ਨਹੀਂ ਹਨਗੇ, ਬਲਕਿ
ਤਿੰਨ ਜਮ ਨੇੜ ਨਾ ਆਵੇ,
ਬਲਕਿ ਉਹਨਾਂ ਦੇ ਤਾਂ ਭਾਈ ਜਮਦੂਤ ਨੇੜੇ ਵੀ ਨਹੀਂ ਆਉਂਦੇ, ਮਾਰਨਾ ਕੁੱਟਣਾ ਇੱਕ ਪਾਸੇ ਰਿਹਾ,
ਜੰਮਣ ਮਰਨ ਤਿੰਨਾਂ ਕਾ ਚੂਕਾ,
ਜਿਹੜੇ ਹਰੀ ਪਰਮੇਸ਼ਰ ਦੇ ਪ੍ਰੇਮ ਦੇ ਵਿੱਚ ਲੱਗੇ ਹੋਏ ਨੇ, ਜੰਮਣ ਮਰਨ ਸਾਰੇ ਬੋਲ ਦੋ ਜੀ, ਜੰਮਣ ਮਰਨ
ਤਿੰਨਾਂ ਕਾ ਚੂਕਾ, ਜੋ ਹਰ ਲਾਗੇ ਪਾਵੇ,
ਜੋ ਜਿਹੜੇ ਹਰੀ ਪਰਮੇਸ਼ਰ ਵਾਹਿਗੁਰੂ ਜੋ ਹੈ ਪਰਮੇਸ਼ਰ ਦੇ ਪ੍ਰੇਮ ਰੂਪੀ ਚਰਨਾਂ ਦੇ ਨਾਲ ਲਾਗੇ ਲੱਗੇ ਨੇ, ਤਿੰਨ ਉਹਨਾਂ ਦਾ ਜੰਮਣ ਮਰਨ ਦਾ ਦੁੱਖ ਉਹਨਾਂ ਦਾ ਚੂਕਾ ਚੁੱਕਿਆ ਗਿਆ ਹੈ, ਦੂਰ ਹੋ ਗਿਆ ਹੈ,
ਨਿਵਿਰਤ ਹੋ ਗਿਆ ਹੈ।
ਗੁਰਮਤਿ ਹਰ ਰਸ ਹਰ ਫਲ ਪਾਇਆ।
ਹੇ ਪਿਆਰੇ, ਜਿਨ੍ਹਾਂ ਨੇ ਗੁਰਮਤਿ ਗੁਰਾਂ ਦੀ ਸਿੱਖਿਆ ਦੁਆਰਾ ਹਰ ਪਰਮੇਸ਼ਰ ਦੇ ਰਸ ਪ੍ਰੇਮ ਨੂੰ ਪਾਇਆ ਹੈ, ਉਹਨਾਂ ਨੇ ਫਿਰ ਦੱਸ ਦਿਨ ਵੀ ਉਹਨਾਂ ਨੇ ਹਰ ਪਰਮੇਸ਼ਰ ਵਾਹਿਗੁਰੂ ਪਰਮੇਸ਼ਰ ਦੀ ਪ੍ਰਾਪਤੀ ਰੂਪੀ ਜਾਂ ਉਹਨਾਂ ਦੀ ਗਿਆਨ ਰੂਪੀ ਪ੍ਰਾਪਤੀ ਦਾ ਵੀ ਫਲ ਹੈ। ਕੀ ਫਲ ਮਿਲਿਆ? ਪ੍ਰਾਪਤੀ ਹੋ ਗਈ। ਜਾਂ ਫਿਰ ਗਿਆਨ ਰੂਪੀ ਫਲ ਪਾਇਆ, ਪ੍ਰਾਪਤ ਕੀਤਾ ਹੈ।
ਹਰ ਹਰ ਨਾਮ ਉਰ ਧਾਰ ਜੀਓ।
ਉਹਨਾਂ ਨੇ ਜੀਵਨ ਦੇ ਆਨੰਦ ਵਾਸਤੇ ਹਰ ਵਕਤ ਹਰ ਸਾਰਿਆਂ ਨੂੰ ਹਰੇ ਭਰੇ ਕਰਨ ਵਾਲੇ ਹਰ ਵਾਹਿਗੁਰੂ ਦੇ ਅੰਮ੍ਰਿਤ ਨਾਮ ਨੂੰ ਉਰ ਹਿਰਦੇ ਵਿੱਚ ਧਾਰ ਧਾਰਨ ਕਰਕੇ ਰੱਖਿਆ ਹੋਇਆ ਹੈ।
ਜਿਨ ਇੱਕ ਮਨ ਧਿਆਇਆ ਤਿਨ ਸੁਖ ਪਾਇਆ।
ਜਿਨ੍ਹਾਂ ਨੇ ਇੱਕ ਮਨ ਜਾਣੀ ਮਨ ਚਿੱਤ ਹੋ ਕੇ ਇਕਾਗਰ ਚਿੱਤ ਹੋ ਕੇ ਪਰਮੇਸ਼ਰ ਦੇ ਨਾਮ ਨੂੰ ਧਿਆਉਣਾ ਕੀਤਾ ਹੈ, ਉਹਨਾਂ ਨੇ ਸੱਤ ਚਿੱਤ ਆਨੰਦ ਰੂਪੀ ਪਰਮੇਸ਼ਰ ਦੇ ਸੁਖ ਨੂੰ ਪਾਇਆ ਪਾ ਲਿਆ ਹੈ, ਪ੍ਰਾਪਤ ਕਰ ਲਿਆ ਹੈ।
ਤੇ ਵਿਰਲੇ ਸੰਸਾਰ ਜੀਓ।
ਉਹ ਸੰਸਾਰ ਜਗਤ ਵਿੱਚ ਵਿਰਲੇ ਟਾਵੇਂ ਟਾਵੇਂ ਨੇ, ਕਿਤੇ ਕਿਤੇ ਸਿੱਧੇ ਸਿੱਧੇ ਨੇ, ਬਹੁਤੇ ਨਹੀਂ ਹਨ। ਇੱਕ ਅਧ ਨਾ ਰਸੀਅੜਾ ਕਾ ਵਿਰਲੀ ਜਾਏ ਬੁੱਠੀ, ਇਸ ਪ੍ਰਕਾਰ ਹੈ।
ਤੇ ਵਿਰਲੇ ਸੰਸਾਰ ਜੀਓ।
ਤੇ ਉਹ ਭਾਈ ਵਿਰਲੇ ਸਿੱਧੇ ਸਿੱਧੇ ਕਿਤੇ ਕਿਤੇ ਨੇ, ਟਾਵੇਂ ਟਾਵੇਂ ਨੇ ਸੰਸਾਰ ਜਗਤ ਦੇ ਵਿੱਚ। ਸੰਸਿਆਂ ਦਾ ਘਰ ਹੈ ਨਾ ਸੰਸਾਰ, ਇਹਦੇ ਚ ਜੀਓ ਜੀ ਸੰਬੋਧਕ ਸ਼ਬਦ ਹੈ। ਹੇ ਪਿਆਰੇ ਜੀ, ਜੈਸਾ ਕਿ ਇੱਕ ਅਧ ਨਾ ਰਸੀਅੜਾ ਕਾ ਵਿਰਲੀ ਜਾਏ ਬੁੱਠੀ, ਐਸਾ ਪਰਮੇਸ਼ਰ ਵਾਹਿਗੁਰੂ ਅੰਤਰਜਾਮੀ ਹੈ। ਉਹ ਸਾਰਿਆਂ ਦੇ ਐਸੇ ਨਾਮ ਦੇ ਰਸੀਏ ਵੀ ਬਿਰਲੇ ਬਿਰਲੇ ਨੇ। ਕੋਟਨ ਮੈਂ ਨਾਨੂ ਕਹੂ ਨਾਰਾਇਣ ਜਾ ਚੀਤ, ਉਹ ਬਹੁਤ ਸਿੱਧੇ ਨੇ, ਕਿਤੇ ਕਿਤੇ ਹੈ।
ਜਿਨ ਜਗਤ ਉਪਾਇਆ ਧੰਦੈ ਲਾਇਆ।
ਜਿਸ ਪਰਮੇਸ਼ਰ ਨੇ ਸਾਰਾ ਜਗਤ ਸੰਸਾਰ ਉਪਾਇਆ ਪੈਦਾ ਕੀਤਾ, ਪੈਦਾ ਕਰਕੇ ਜੀਵਨ ਨੂੰ ਆਪਣੀ ਵਾਸ਼ਨਾ ਆਪਣੀ ਆਪਣੀ ਵਾਸ਼ਨਾ ਅਨੁਸਾਰ ਧੰਦਿਆਂ ਦੇ ਵਿੱਚ ਲਾਇਆ ਲਗਾਇਆ ਹੋਇਆ ਹੈ।
ਤਿਸੈ ਵਿਟੋ ਕੁਰਬਾਨ ਜੀਓ।
ਉਹ ਤੋਂ ਭਾਈ ਕੁਰਬਾਨ ਬਲਿਹਾਰ ਜਾਈਏ ਅਸੀਂ ਵਾਹਿਗੁਰੂ ਤੋਂ, ਜਿਹੜੀਆਂ ਐਸਾ ਖੇਡਾਂ ਖੇਡਦਾ।
ਤਾਂ ਕਿ ਤਿਸੈ ਵਿਟੋ ਕੁਰਬਾਨ ਜੀਓ।
ਉਸ ਉਪਰੋਂ, ਬਿਟੋ ਦਾ ਅਰਥ ਹੀ ਉਪਰੋਂ, ਉਸ ਉਪਰੋਂ ਕੁਰਬਾਨ ਕੁਰਬਾਨ ਬਲਿਹਾਰ ਜਾਈਏ ਕਹਿੰਦੇ, ਐਸਾ ਜੋ ਵਾਹਿਗੁਰੂ ਹੈ ਜੇ, ਇਸੇ ਕਰਕੇ।
ਤਾ ਕੀ ਸੇਵ ਕਰੀਜੈ ਲਾਹਾ ਲੀਜੈ।
ਉਸ ਵਾਹਿਗੁਰੂ ਦੀ ਭਗਤੀ ਰੂਪ ਸੇਵ ਟਹਿਲ ਕਰੀਜਿਆ ਕਰੀਏ, ਨਾਮ ਜਪਣ ਜਪਾਉਣ ਰੂਪੀ ਜੀਵਨ ਦਾ ਲਾਹਾ ਲਾਭ ਲੀਜੈ ਲੈਣਾ ਕਰੀਏ।
ਹਰ ਦਰਗਹ ਪਾਈਐ ਮਾਣ ਜੀਓ।
ਇਉਂ ਹਰੀ ਪਰਮੇਸ਼ਰ ਦੇ ਸੱਚਖੰਡ ਰੂਪੀ ਦਰਗਾਹ ਦਰਬਾਰ ਵਿੱਚ ਮਾਣ ਸਤਿਕਾਰ ਪਾਈਏ ਪਾਈਦਾ, ਤੇ ਹਰ ਦਰਗਹ ਪਾਈਐ ਮਾਣ ਜੀਓ। ਉਸ ਦੀ ਤੁਰਿਆ ਪਦ ਜਾਂ ਸਰੂਪ ਰੂਪੀ ਦਰ ਗਹਿ ਗਹਿ ਨਾਮ ਜਗ੍ਹਾ ਗਹਿ ਨਾ ਗ੍ਰਹਿਣ ਕਰਨ ਦਾ, ਉਹ ਗਹਿ ਜਗ੍ਹਾ ਦੇ ਦਰ ਅੰਦਰ ਦਰ ਵਿੱਚ ਉਹਦੇ ਮਾਣ ਮੰਨਣ ਗਿਆਨ ਪਾਉਣਾ ਕਰੀਦਾ, ਇਸ ਪ੍ਰਕਾਰ ਮੰਨਣ ਰੂਪੀ ਗਿਆਨ ਮਿਲ ਜਾਂਦਾ ਹੈ। ਉਹਦੀ ਤੁਰਿਆ ਪਦ ਨਾ ਜਿਹੜੀ ਇਹ ਸਰੂਪ ਰੂਪੀ ਦਰ ਗਹਿ ਗਹਿ ਜਗ੍ਹਾ ਦਰ ਅੰਦਰ ਜਿਹੜਾ ਮੰਨਣ ਗਿਆਨ ਦਾ ਪਾਉਣਾ ਕਰੀਦਾ ਹੈ, ਇਹ ਵੀ ਗੁਰੂ ਦੀ ਕਿਰਪਾ ਦੁਆਰਾ ਹੀ ਹੁੰਦਾ ਹੈ।
ਹਰ ਦਰਗਹ ਪਾਈਐ ਮਾਣ ਜੀਓ।
ਉਹ ਪਰਮੇਸ਼ਰ ਦੀ ਦਰਗਾਹ ਜਿਹੜੀ ਸੱਚਖੰਡ ਹੈ, ਉਹਦੇ ਚ ਮਾਣ ਇੱਜ਼ਤ ਪਾ ਲੈਂਦੇ ਹਨ ਜੀ, ਜੀਓ ਦਾ ਅਰਥ ਹੈ ਜੀ। ਜਾਂ ਫਿਰ ਉਹਦੀ ਤੁਰਿਆ ਪਦ ਇਹ ਵੀ ਪਦਵੀ ਹੈ, ਸਰੂਪ ਰੂਪੀ ਦਰ ਜਗ੍ਹਾ ਦੇ ਤੇ ਉਹਦੇ ਗਹਿ ਅੰਦਰ ਦਰ ਅੰਦਰ ਗਹਿ ਨਾਮ ਜਗ੍ਹਾ ਦਾ ਹੋ ਗਿਆ, ਉਹਦੇ ਗਹਿ ਜਗ੍ਹਾ ਦੇ ਦਰ ਅੰਦਰ ਮਾਣ ਮੰਨਣ ਗਿਆਨ ਦਾ ਪਾਉਣਾ ਕਰੀਦਾ ਹੈ ਜੇ।
ਹਰ ਦਰਗਹ ਮਾਨ ਸੂਈ ਜਨ ਪਾਵੈ।
ਹਰ ਪਰਮੇਸ਼ਰ ਦੀ ਦਰਗਾਹ ਨਿਆਂ ਸਭਾ ਵਿੱਚ ਸੱਚਖੰਡ ਵਿੱਚ ਜਾਂ ਸਤਸੰਗਤ ਰੂਪੀ ਦਰਗਹਿ ਦਰਬਾਰ ਵਿੱਚ ਮਾਣ ਜਿਹੜਾ ਹੈ ਨਾ, ਮੰਨਣ ਰੂਪ ਗਿਆਨ ਨੂੰ ਜਾਂ ਸਤਕਾਰ ਨੂੰ ਸੋਈ ਉਹੀ ਜਨ ਪੁਰਖ ਪਾਵੇ ਪਾਉਂਦੇ ਹਨ।
ਜੋ ਨਰ ਏਕ ਪਛਾਣੈ।
ਜੋ ਨਰ ਪੁਰਖ ਏਕ ਅਦਵੈਤ ਸਰੂਪ ਪਰਮੇਸ਼ਰ ਦੀ ਪਛਾਣੈ ਪਹਿਚਾਨ ਕਰਦਾ ਹੈ,
ਉਹ ਨਵ ਨਿਧ ਪਾਵੈ ਗੁਰਮਤਿ ਹਰ ਧਿਆਵੈ।
ਉਹ ਗੁਰਮਤਿ ਗੁਰਾਂ ਦੀ ਸਿੱਖਿਆ ਦੁਆਰਾ ਹਰ ਪਰਮੇਸ਼ਰ ਦੇ ਨਾਮ ਨੂੰ ਧਿਆਵੈ ਧਿਆਉਂਦਾ ਹੈ, ਤੇ ਉਹ ਪੁਰਸ਼ ਨਵ ਨੌ ਨਿਧੀਆਂ ਤੇ ਉਹਨਾਂ ਨਿਧੀਆਂ ਨੂੰ ਪਾਵੈ ਪਾ ਲੈਂਦਾ, ਜਾਂ ਨਵ ਤਾਂ ਭਗਤੀ ਰੂਪ ਨੌ ਨਿਧੀਆਂ ਨੂੰ ਪਾ ਲੈਂਦਾ। ਸਰਵਣ ਕੀਰਤਨ ਸਿਮਰਨ ਪਾਤ ਸੇਵ ਅਰਚਾਨ ਦਾਸ ਸਖਾ ਪਰਮੰਦਨਾ ਸਰਵਣ ਵੇਦਨ ਜਾਨ, ਇਹ ਨਿਧੀਆਂ ਨੂੰ ਪਾ ਲੈਂਦਾ, ਇਹਨਾਂ ਦਾ ਭਗਤੀ ਨੂੰ, ਇਸ ਕਰਕੇ
ਨਿਤ ਹਰ ਗੁਣ ਆਖ ਵਖਾਣੈ,
ਨਿਤ ਨਿਤਾ ਪ੍ਰਤੀ ਹਰ ਵਾਹਿਗੁਰੂ ਦੇ ਸ਼ੁਭ ਗੁਣਾਂ ਨੂੰ ਮੁਖ ਦੁਆਰਾ ਆਖ ਕਹਿ ਕੇ ਕਥਨ ਕਰਦਾ ਹੈ, ਦੂਸਰਿਆਂ ਨੂੰ ਕਥਨ ਕਰਾਉਂਦਾ ਹੈ ਵੀ ਤੁਸੀਂ ਵੀ ਪਰਮੇਸ਼ਰ ਦਾ ਜਸ ਕਰੋ।
ਅਹਿਨਿਸ ਨਾਮ ਤਿਸੈ ਕਾ ਲੀਜੈ,
ਉਸ ਪਰਮੇਸ਼ਰ ਦਾ ਅਹਿਨਿਸ ਰਾਤ ਦਿਨ ਨਾਮ ਲੈਣਾ ਕਰੋ ਜਾਂ ਲੈਣਾ ਚਾਹੀਦਾ ਹੈ ਜੋ ਪਰਮੇਸ਼ਰ ਵਾਹਿਗੁਰੂ ਹੈ।
ਹਰ ਉਤਮ ਪੁਰਖ ਪ੍ਰਧਾਨ ਜੀਓ,
ਜੋ ਪੁਰਖ ਪੂਰਨ ਹਰ ਵਾਹਿਗੁਰੂ ਜੀਓ, ਵਾਹਿਗੁਰੂ ਜੀ ਸਾਰਿਆਂ ਤੋਂ ਉੱਤਮ ਸ੍ਰੇਸ਼ਟ ਪ੍ਰਧਾਨ ਮੁਖੀ ਹੈ, ਤਾਂ ਜਾਂ ਜਿਨ੍ਹਾਂ ਹਰ ਉੱਤਮ ਪੁਰਖ ਪ੍ਰਧਾਨ ਜੀਓ, ਤੇ ਜਿਨ੍ਹਾਂ ਨੂੰ ਉਸ ਪਰਮੇਸ਼ਰ ਦੇ ਨਾਮ ਲੈਣੇ ਕਰਕੇ ਅਹਿਨਿਸ ਅਵਿਦਿਆ ਰੂਪੀ ਨਿਸ ਰਾਤ ਤੋਂ ਗਿਆਨ ਰੂਪੀ ਇਹ ਦਿਨ ਚੜ੍ਹ ਗਿਆ ਹੈ, ਉਹ ਹਰ ਵਾਹਿਗੁਰੂ ਦੇ ਉੱਤਮ ਸ੍ਰੇਸ਼ ਤੇ ਮੁਖੀ ਪੁਰਖ ਮੰਨੇ ਜਾਂਦੇ ਹਨ ਜੀ।
ਜਿਨ ਜਗਤ ਉਪਾਇਆ ਧੰਦਾ ਲਾਇਆ,
ਜਿਸ ਵਾਹਿਗੁਰੂ ਨੇ ਜਗਤ, ਇਹ ਜਗਤ ਦਾ ਅਰਥ ਕੀ ਹੈ, ਇਹ ਜਿਹੜਾ ਸੰਸਾਰ ਹੈ ਨਾ, ਜਗ ਜੀਵਨ ਨੂੰ ਕਹਿੰਦੇ ਨੇ, ਤੇ ਜਿਹੜਾ ਜਨਮ ਲੈ ਕੇ ਜਾ ਪੈਦਾ ਹੋ ਕੇ ਗਤ ਨਾਸ ਹੋ ਜਾਵੇ ਉਹਦਾ ਨਾਮ ਹੈ ਜਗਤ। ਜਿਨ ਜਗਤ ਉਪਾਇਆ, ਨਾਸ ਹੋਣ ਵਾਲਾ ਹੀ ਹੈ ਇਹ ਜਿਹੜਾ ਪੈਦਾ ਕੀਤਾ, ਧੰਦੇ ਲਾਇਆ, ਇਹ ਜਗਤ ਨੂੰ ਪੈਦਾ ਕੀਤਾ, ਫਿਰ ਜਿਹੋ ਜਿਹੀ ਕਿਸੇ ਦੀ ਵਾਸਨਾ ਸੀ ਜੀਵਾਂ ਦੀ, ਉਹ ਉਹੀ ਪ੍ਰਵਿਰਤੀ ਕਰਾ ਤੇ ਧੰਦਿਆਂ ਦੇ ਵਿੱਚ ਲਾਇਆ ਹੋਇਆ, ਲਾਉਣਾ ਕੀਤਾ।
ਹਾਂ ਤਿਸੈ ਵਿਟੋ ਹਮ ਕੁਰਬਾਨ ਜੀਓ,
ਹਾਂ ਅਸੀਂ ਤਾਂ ਉਸ ਵਾਹਿਗੁਰੂ ਤੋਂ ਬਿਟੋਂ ਉਪਰੋਂ ਕੁਰਬਾਨ ਬਲਿਹਾਰ ਜਾਂਦੇ ਹਾਂ ਕਿ ਐਸਾ ਜੋ ਵਾਹਿਗੁਰੂ ਹੈ ਉਹ ਤੋਂ ਬਲਿਹਾਰ ਜਾਈਏ, ਧੰਤਾ ਦਿਓ ਕਹਿੰਦੇ ਹਾਂ ਉਸ ਨੂੰ, ਬਲਿਹਾਰ ਕੁਰਬਾਨ ਜਾਂਦੇ ਹਾਂ ਜੀ।
ਨਾਮ ਲੈਣ ਸੀ ਸੁਖ ਹੈ, ਤਿੰਨ ਸੁਖ ਫਲ ਹੋਇਆ ਹੈ,
ਜਿਹੜੇ ਪਰਮੇਸ਼ਰ ਦੇ ਨਾਮ ਨੂੰ ਲੈਣ ਲੈਂਦੇ ਨੇ ਉਹ ਸੰਸਾਰ ਵਿੱਚ ਸੁਖ ਹੈ, ਸੋਭਨੀਕ ਹੁੰਦੇ ਹਨ, ਅਤੇ ਤਿੰਨ ਉਹਨਾਂ ਨੂੰ ਸੁਖ ਆਨੰਦ ਰੂਪੀ ਫਲ ਪ੍ਰਾਪਤ ਹੋਵੇ ਹੁੰਦਾ ਹੈ।
ਮਨ ਹੈ ਸੇ ਜਿਣ ਜਾਹੇ ਜੀਉ,
ਹੇ ਪਿਆਰੇ ਜੀ, ਜੋ ਵਾਹਿਗੁਰੂ ਦੇ ਨਾਮ ਨੂੰ ਮੰਨਣ ਕਰਦੇ ਨੇ, ਸੇ ਉਹ ਜਗਤ ਤੋਂ ਕਾਮ ਕ੍ਰੋਧ ਆਦਿਕਾਂ ਨੂੰ ਜਾਂ ਫਿਰ ਮਨੁੱਖਾ ਜਨਮ ਨੂੰ ਜਿਣ ਜਿੱਤ ਕੇ ਜਾਹੇ ਜਾਂਦੇ ਹਨ।
ਤਿੰਨ ਫਲ ਤੋਟ ਨ ਆਵੇ ਜਾ ਤਿਸ ਭਾਵੈ,
ਤੇ ਜੇਕਰ ਕਹਿੰਦੇ ਸਾਰੇ ਪੰਗਤੀ ਸਾਰੀ ਉਹ ਬੋਲੋ ਜੀ ਇਕੱਠੀ, ਕੋਈ ਨੀ,
ਤਿੰਨ ਫਲ ਤੋਟ ਨ ਆਵੇ ਜਾ ਤਿਸ ਭਾਵੈ ਜੇ ਯੁਗ ਕੀਤੇ ਜਾਹੇ ਜੀਉ,
ਜੇਕਰ ਕੀਤੇ ਕਿਤਨੇ ਯੁਗ ਬੀਤ ਜਾਹੇ ਜਾਣ, ਕਿਉਂਕਿ ਅਨਵੀ ਰੀਤਾ ਦੇ ਵਿੱਚ ਤਾਂ ਪੰਗਤੀ ਨਹੀਂ ਤਾਂ ਅੱਧੇ ਦੀ ਪੰਗਤੀ ਦਾ ਠੀਕ ਹੁੰਦਾ, ਤਿੰਨ ਉਹਨਾਂ ਨੂੰ ਗਿਆਨ ਫਲ ਦਾ ਤੋੜ ਘਾਟਾ ਨਹੀਂ ਆਵੇ ਆਉਂਦਾ ਨਹੀਂ ਹੈ, ਪਰ ਇਹ ਪ੍ਰਾਪਤ ਤਾਂ ਹੁੰਦਾ ਜਾਂ ਜਦੋਂ ਤਿਸ ਉਸ ਪਰਮੇਸ਼ਰ ਨੂੰ ਭਾਵੇ ਪਾ ਜਾਂਦੇ ਹਨ। ਹੇ ਪਿਆਰੇ ਜੀ, ਜਿਵੇਂ ਤੇ ਕੁਝ ਜਿਵੇਂ ਆਰੀਆ ਸਮਾਜਾਂ ਦਾ ਉਹਨਾਂ ਦਾ ਸਤਿਆਰਥ ਪ੍ਰਕਾਸ਼ ਗ੍ਰੰਥ ਲਿਖਿਆ ਸੀ ਦਯਾਨੰਦ ਨੇ, ਉਹਦੇ ਵਿੱਚ ਉਹਨਾਂ ਕਹਿੰਦੇ ਜੀਵ ਈਸ਼ ਦੀ ਏਕਤਾ ਨਹੀਂ, ਕਹਿੰਦੇ ਜੀਵ ਈਸ਼ਵਰ 3.5 ਕਰੋੜ ਸਾਲ ਮਿਲਿਆ ਰਹਿੰਦਾ ਫਿਰ ਵਿਛੜ ਜਾਂਦਾ, ਪਰ ਗੁਰਮਤਿ ਅਨੁਸਾਰ ਕੀ ਹੈ, ਉਹ ਗੁਰਮੁਖ ਜਨ ਕਿਸੇ ਪ੍ਰਕਾਰ ਤੇ ਉਹ ਆਨੰਦ ਦੀ ਤੋਟ ਨਹੀਂ ਆਉਂਦੀ, ਤੇ ਕਦੇ ਵੀ ਤਿੰਨ ਫਲ ਤੋਟ ਨਾ ਆਵੇ ਜਾਂ ਤੇ ਪਾਵੇ ਜੇ ਯੁਗ ਕੀਤੇ ਜਾਹੇ ਜੀ, ਕਰੋੜਾਂ ਯੁਗ ਬਤੀਤ ਜਾਣ ਕਹਿੰਦੇ ਫੇਰ ਨਹੀਂ ਉਹ ਵੱਖਰੇ ਹੁੰਦੇ ਆ। ਗੁਰਮਤਿ ਸਿਧਾਂਤ ਇਹ ਹੈ, ਉਹਨਾਂ ਦੀ ਆਪਣੀ ਕਲਪਨਾ ਹੋ ਸਕਦੀ ਹੈ ਐਸੀ ਜਿਹੜੀ ਹੈ।
ਜੇ ਯੁਗ ਕੀਤੇ ਜਾਹੇ ਸੁਆਮੀ,
ਹੇ ਸੁਆਮੀ ਮਾਲਕ, ਜੇਕਰ ਕੀਤੇ ਕਿਤਨੇ ਹੀ ਯੁਗ ਚਲੇ ਜਾਹੇ ਜਾਣ ਤਾਂ ਵੀ ਫਿਰ
ਤਿੰਨ ਫਲ ਤੋਟ ਨਾ ਆਵੇ,
ਉਹਨਾਂ ਨੂੰ ਤਿੰਨ ਉਹਨਾਂ ਗੁਰਮੁਖ ਜਨਾਂ ਨੂੰ ਗਿਆਨ ਰੂਪੀ ਜਾਂ ਆਤਮਾ ਦੇ ਆਨੰਦ ਰੂਪੀ ਫਲ ਦਾ ਤੋੜ ਘਾਟਾ ਨਾ ਆਵੇ ਨਹੀਂ ਆਉਂਦਾ ਹੈ।
ਤਿੰਨ ਜਰਾ ਨਾ ਮਰਨਾ ਨਰਕ ਨਾ ਪਰਣਾ,
ਜਿਹੜੇ ਹਰ ਪਰਮੇਸ਼ਰ ਦੇ ਨਾਮ ਨੂੰ ਧਿਆਉਣਾ ਕਰਦੇ ਉਹਨਾਂ ਦੀ ਗੱਲ ਦੱਸਦੇ, ਅੱਗੇ ਪੰਗਤੀ ਸਾਰੀ ਬੋਲ ਦੋ ਜੇ ਵੀ।
ਤਿੰਨ ਜਰਾ ਨਾ ਮਰਨਾ ਨਰਕ ਨਾ ਪਰਣਾ ਜੋ ਹਰ ਨਾਮ ਧਿਆਵੇ,
ਜਿਹੜੇ ਹਰੀ ਪਰਮੇਸ਼ਰ ਦੇ ਨਾਮ ਨੂੰ ਧਿਆਵਿਆ ਧਿਆਉਂਦੇ ਨੇ ਧਿਆ ਕਰ ਬੇਤੀ ਦੁਆਰਾ, ਉਹਨਾਂ ਨੂੰ ਜਰਾ ਵਡੇਪੇ ਤੇ ਮਰਨਾ, ਤੇ ਮਰਨਾ ਜਿਹੜਾ ਮਰਨ ਹੈ ਜੰਮਣ ਤੇ ਮਰਨ ਦਾ ਇਹ ਦੁੱਖ ਉਹਨਾਂ ਨੂੰ ਕਦੇ ਨਹੀਂ ਹੁੰਦਾ, ਇਹ ਤੋਂ ਨਿਵਿਰਤ ਹੋ ਜਾਂਦੇ, ਦੁੱਖ ਨਿਵਿਰਤ ਹੋ ਜਾਂਦੇ ਨੇ ਉਹਨਾਂ ਦੇ। ਜਿਹੜਾ ਉਹਨਾਂ ਨੂੰ ਗਿਆਨ ਫਲ ਹੋਇਆ ਉਹ ਅਵਸਥਾ ਵਿੱਚ ਨਾ ਵਡੇਪੇ ਦਾ ਦੁੱਖ ਪ੍ਰਤੀਤ ਹੁੰਦਾ ਹੈ
ਨਾ ਮਰਨ ਤੇ ਖੌਫ ਪ੍ਰਤੀਤ ਹੁੰਦਾ ਨਾ ਹੀ ਉਹਨਾਂ ਨੂੰ ਨਰਕ ਨਰਕਾਂ ਦਾ ਪਰਨਾ ਪੈਣਾ ਪੈਂਦਾ ਉਹ ਤੋਂ ਬਚ ਜਾਂਦੇ ਹਨ।
ਹਰ ਹਰ ਕਰਹਿ ਸੇ ਸੁਕਹਿ ਰਾਹੀ।
ਸਤਿਗੁਰੂ ਜੀ ਕਥਨ ਕਰਦੇ ਹੈ ਪਿਆਰੇ ਜੀ ਜਿਹੜੇ ਹਰ ਹਰ ਪਰਮੇਸ਼ਰ ਦੇ ਨਾਮ ਨੂੰ ਜਪਣਾ ਕਰਦੇ ਨੇ ਉਹ ਫਿਰ ਸੋਗ ਦੇ ਵਿੱਚ ਕਦੇ ਸੁੱਕਦੇ ਨਹੀਂ ਹੈ, ਸਦਾ ਹੀ ਹਰਿਆਵਲਾਂ ਭਗਤੀ ਦੀਆਂ ਰਹਿੰਦੀਆਂ ਹਨ।
ਨਾਨਕ ਪੀੜ ਨਾ ਖਾਹੇ ਜੀਉ।
ਗੁਰੂ ਸਾਹਿਬ ਜੀ ਇਹ ਕਥਨ ਕਰਦੇ ਨੇ ਤੇ ਫਿਰ ਉਹਨਾਂ ਨੂੰ ਕਦੇ ਦੁਨੀਆਂ ਦੀ ਜੰਮਣ ਮਰਨ ਦੀ ਪੀੜ ਦਰਦ ਜਿਹੜਾ ਹੈ ਨਾ ਇਹ ਨਹੀਂ ਖਾਂਦੇ, ਖਾਹੇ ਦਰਦ ਨਹੀਂ ਖਾਂਦੇ, ਫਿਰ ਭਾਵ ਹੀ ਦਰਦ ਪ੍ਰਾਪਤ ਨਹੀਂ ਹੁੰਦਾ ਹੈ।
ਨਾਮ ਲੈਣ ਸੀ ਸੁਖ ਹੈ ਤਿੰਨ ਸੁਖ ਫਲ ਹੋਵੇ।
ਜਿਹੜੇ ਪਰਮੇਸ਼ਰ ਦੇ ਨਾਮ ਲੈਣ ਲੈਂਦੇ ਨੇ ਸੇ ਉਹ ਸਦਾ ਸੁਖ ਹੈ ਸੋਭਨੀਕ ਹਨ ਤੇ ਤਿੰਨ ਉਹਨਾਂ ਨੂੰ ਆਤਮਕ ਆਨੰਦ ਰੂਪੀ ਸੁਖ ਪ੍ਰਾਪਤ ਹੋਵੇ ਹੁੰਦਾ ਹੈ। ਇਸ ਕਰਕੇ ਅੱਗੇ ਫਰਮਾਨ ਕਰਦੇ ਹਨ ਜੀ
ਮਨ ਹੈ ਸੇ ਜਿਣ ਜਾਹੇ ਜੀਉ।
ਜੀਓ ਹੇ ਪਿਆਰੇ ਜੀਓ ਜੀ ਜਿਹੜੇ ਪਰਮੇਸ਼ਰ ਦਾ ਨਾਮ ਮਾਨੇ ਮੰਨਦੇ ਹਨ ਸੇ ਉਹ ਤਾਂ ਸਾਰੇ ਸੰਸਾਰ ਨੂੰ ਜਿਣ ਜਿੱਤ ਕੇ ਜਾਹੇ ਜਾਂਦੇ ਹਨ, ਹਾਰ ਕੇ ਨਹੀਂ ਜਾਂਦੇ ਤੇ ਸੰਸਾਰ ਜਿੱਤਿਆ ਗਿਆ, ਉਹਨਾਂ ਨੇ ਕਾਮ ਕ੍ਰੋਧ ਆਦਿ ਜਿੱਤ ਗਏ, ਜੀਵਨ ਦੀ ਬਾਜ਼ੀ ਜਿੱਤ ਗਏ ਜਿਹਨਾਂ ਨੇ ਨਾਮ ਜਪਿਆ ਹੈ। ਇੱਥੇ ਅੱਜ ਦੇ ਨਿਤਨੇਮ ਦੀ ਸਮਾਪਤੀ ਹੁੰਦੀ ਹੈ। ਮਹਾਰਾਜ ਸਾਹਿਬ ਜੀ ਕਿਰਪਾ ਕਰਨ, ਇਹਦੇ ਚ ਆਪਾਂ ਨੇ ਕੋਈ ਸਾਖੀਆਂ ਦਾ ਜਾਂ ਹੋਰ ਕੋਈ ਸਹਾਰਾ ਨਹੀਂ ਲਿਆ, ਨਿਰੋਲ ਹੀ ਜਿਹਨੂੰ ਮੱਖਣ ਕਹਿੰਦੇ ਸੰਤੋ ਮਾਖਣ ਖਾਇਆ, ਇਹ ਨਾਮ ਰੂਪੀ ਮੱਖਣੇ ਮਹਾਰਾਜ ਨੇ ਵਰਤਾਇਆ। ਅੱਜ ਆਓ ਗੁਰੂ ਕਿਰਪਾ ਕਰੇ ਕੱਲ ਨੂੰ ਫਿਰ ਜਿਸ ਪ੍ਰਕਾਰ ਮਹਾਰਾਜ ਸਾਹਿਬ ਜੀ ਦ੍ਰਿਸ਼ਟਾਂਤ ਦੁਆਰਾ ਕਹਿਣਗੇ ਤੂੰ ਸੁਣ ਹਰਨਾ ਕਾਲਿਆ ਕੀ ਵਾੜੀਏ ਰਾਤਾ ਰਾਮ, ਬੜੇ ਦ੍ਰਿਸ਼ਟਾਂਤ ਪ੍ਰਮਾਣ ਹਨ ਗੁਰੂ ਕਿਰਪਾ ਕਰੇ। ਆਓ ਇੱਥੇ ਸਮਾਪਤੀ ਹੈ ਜੀ, ਭੁੱਲਾਂ ਚੁੱਕਾਂ ਦੀ ਖਿਮਾ ਕਰਨ ਸਤਿਗੁਰੂ ਜੀ।
ਹਰ ਹਰ ਕਰਹਿ ਸੇ ਸੁਕਹਿ ਨਾਹੀ, ਨਾਨਕ ਪੀੜ ਨਾ ਖਾਏ ਜੀਉ। ਨਾਮ ਲੈਣ ਸੇ ਸੋਹਿ ਤਿਨ ਸੁਖ ਫਲ ਹੋਵੇ, ਮਨ ਸੇ ਜਣ ਜਾਏ ਜੀਉ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।